ਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਕੱਕੇ ਰੇਤਿਆਂ ਦੀ ਬੋਲੀ ਮਾਰੂ ਥੱਲ ਲਿਖਦਾ, ਨੀਓ ਸਾਗਰਾਂ ਸਮੁੰਦਰਾਂ ਦੀ ਛੱਲ ਲਿਖਦਾ, ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ, ਨੀਓ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ। ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਦਿਨ ਵੀਰਵਾਰ, 12 ਅਪ੍ਰੈਲ 2018, ਨਾਨਕ ਸ਼ਾਹੀ 30 ਚੇਤ ਸੰਮਤ 550 ਹੋ ਗਈ ਹੈ ਤੇ ਮੈਂ ਗੁਰਸੇਵਕ ਸਿੰਘ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਨਾ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ। ਤੇ ਅੱਜ 2 ਹਫ਼ਤਿਆਂ ਦੇ ਗੈਪ ਦੇ ਨਾਲ ਦੁਬਾਰਾ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਵੀਰਵਾਰ ਦਾ। ਪਹਿਲਾਂ ਸੇ ਗੇਮਾਂ ਕਰਕੇ ਤੇ ਲਾਸਟ ਵੀਕ ਟੈਕਨੀਕਲ ਪ੍ਰੋਬਲਮ ਕਰਕੇ ਤੁਹਾਡੇ ਨਾਲ ਸਾਂਝ ਨਹੀਂ ਬਣਾ ਸਕੇ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਹਰ ਵੀਰਵਾਰ ਦੀ ਤਰ੍ਹਾਂ ਜੋ ਅਸੀਂ ਕਿਤਾਬਾਂ ਸਾਂਝੀਆਂ ਕਰਦੇ ਹੁੰਦੇ, ਖਬਰਾਂ ਸਾਂਝੀਆਂ ਕਰਦੇ ਹੁੰਦੇ ਤੇ ਤੁਹਾਡੇ ਮੈਸੇਜ, ਤੁਹਾਡੇ ਨਾਲ ਗੱਲਾਂ ਪਤਾ ਕਰਾਂਗੇ, ਕਿਉਂਕਿ ਅੱਜ ਤੱਕ ਨੂੰ ਗੱਲਾਂ ਵੀ ਬਹੁਤ ਨੇ ਤੁਹਾਡੇ ਨਾਲ, ਸੇ ਗੇਮ ਤੁਹਾਡੇ ਨਾਲ ਸਾਂਝ ਪਈ, ਬਹੁਤ ਸਰੋਤੇ ਮਿਲੇ ਸਾਨੂੰ, ਉਹਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਤਾਂ ਪਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਇੱਕ ਵਿਚਾਰ ਨਾਲ ਕਰਦੇ ਹਾਂ। ਨਰਿੰਦਰ ਸਿੰਘ ਕਪੂਰ ਲਿਖਦੇ ਆ, ਕਹਿੰਦੇ ਪੁਰਾਣੀਆਂ ਪੁਸਤਕਾਂ ਰਾਹੀਂ ਪੂਰਵਜਾਂ ਨਾਲ ਸੰਪਰਕ, ਗੱਲਬਾਤ ਰਾਹੀਂ ਜਿਉਂਦਿਆਂ ਨਾਲ ਸੰਬੰਧ, ਸੋਚਣ ਰਾਹੀਂ ਆਪਣੇ ਆਪ ਬਾਰੇ ਸੋਝੀ ਅਤੇ ਕਲਪਨਾ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਰਿਸ਼ਤਾ ਉਸਾਰਿਆ ਜਾਂਦਾ ਆ। ਇਹ ਲਿਖਣਾ ਸੀਗਾ ਨਰਿੰਦਰ ਸਿੰਘ ਕਪੂਰ ਦਾ, ਤੇ ਕਿਤਾਬ ਕੱਲਿਆਂ ਦਾ ਕਾਫਲਾ ਦੇ ਵਿੱਚੋਂ। ਦੋਸਤੋ, ਅਸੀਂ ਹੁਣ ਸ਼ੁਰੂਆਤ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਜਾਣਾਂਗੇ ਮੌਸਮ ਦੀ ਜਾਣਕਾਰੀ ਤੇ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਆਸਟ੍ਰੇਲੀਆ ਤੇ ਦੁਨੀਆਂ ਭਰ ਦੀਆਂ ਖਬਰਾਂ, ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ।
ਤਾਰੇ ਤਾ ਤੱਤੀ ਹਵਾ ਚੱਲੀ ਜਾਵੇ, ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ, ਤੱਤੀ ਤਵੀ ਤਾਰੇ ਤਾ ਚਤਲਾ ਲਿਆ, ਵੈਰੀਆਂ ਨੇ ਤਵੀ ਥੱਲੇ ਹੋਰ ਗੋਲਾ ਪਾ ਲਿਆ, ਲਾਟਾਂ ਚੋਂ ਆਨੰਦ ਕਹਿੰਦੇ ਘੜਿਆਂ ਦਾ ਆਵੇ, ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ, ਤੱਤੀ ਤਵੀ ਤਾਰੇ ਤਾ ਰੂਪ ਬਾਬਾ ਰੱਬ ਦਾ ਲਾਜੂਗਾ ਉੜਾਂਬਾ, ਅੱਜ ਤੱਪੇ ਹੋਏ ਜੱਗ ਦਾ ਉਹ ਤਰ ਲਿਆ ਨਾਲ, ਪਰ ਕਿਹਨੂੰ ਸਮਝਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ, ਤੱਤੀ ਤਵੀ ਤਾਰੇ ਤਾ ਜੀਤ ਬਲ ਜੀਤ ਕਿਥੋਂ ਕਣੀਆਂ ਨੇ ਠਾਰਿਆ ਜੀਨੇ ਫੁੱਲਾਂ ਉੱਤੇ ਡਾ ਕਹਿਰ ਗੁਜ਼ਾਰਿਆ ਹੋ ਅੱਗ ਨੇੜੇ ਆ ਕੇ ਕਿਹੜਾ ਝੰਬਿਆ ਨਾ ਜਾਵੇ ਕਿਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤੱਤਾ ਰੇਤਾ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਸਮਾਂ ਹੋ ਚੁੱਕਾ ਹੈ 8:05 ਸਟੂਡੀਓ ਦੇ ਵਿੱਚ ਤੇ ਹੁਣ ਸਮਾਂ ਹੋਇਆ ਹੈ ਕਿ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਖਬਰਾਂ ਆਸਟ੍ਰੇਲੀਆ ਤੇ ਦੁਨੀਆ ਭਰ ਤੋਂ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਤੇ ਸਾਡੇ ਨਾਲ ਸਰੋਤੇ ਜੁੜਨੇ ਸ਼ੁਰੂ ਹੋ ਚੁੱਕੇ ਨੇ ਤੇ ਤੁਸੀਂ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਸਾਨੂੰ ਈਮੇਲ ਕਰ ਸਕਦੇ ਹੋ ਰਿਕੁਐਸਟ @harmanradio.com ਦੇ ਉੱਤੇ ਜੇਕਰ ਤੁਸੀਂ ਹਜੇ ਤੱਕ ਐਪ ਡਾਊਨਲੋਡ ਨਹੀਂ ਕੀਤਾ ਤੇ ਪ੍ਰੋਗਰਾਮ ਨੂੰ ਤੁਸੀਂ ਹਰਮਨ ਰੇਡੀਓ ਦਾ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਤੁਹਾਨੂੰ ਸਾਰੀਆਂ ਆਪਸ਼ਨਸ ਆ ਜਾਣਗੀਆਂ ਤੇ ਤੁਸੀਂ ਆਸਾਨੀ ਨਾਲ ਸਾਨੂੰ ਮੈਸੇਜ ਕਰਕੇ ਆਪਣਾ ਵਿਚਾਰ ਜਾਂ ਕੋਈ ਵੀ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਚਲੋ ਹੁਣ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਤਾਂ ਬ੍ਰਿਸਬੇਨ ਦੇ ਵਿੱਚ ਅੱਜ ਬੱਦਲਬਾਈ ਬਣੀ ਹੋਈ ਹੈ ਤੇ ਤਾਪਮਾਨ ਉੱਥੋਂ ਦਾ ਦੱਸਿਆ ਜਾ ਰਿਹਾ ਵੱਧ ਤੋਂ ਵੱਧ 26 ਡਿਗਰੀ ਤਾਂ ਸਿਡਨੀ ਦੇ ਵਿੱਚ ਅੱਜ ਗਰਮੀ ਆ ਉੱਥੇ 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਜਾ ਰਿਹਾ ਪਰ ਅਸਮਾਨ ਸਾਫ਼ ਆ ਤੇ ਰਾਜਧਾਨੀ ਕੈਨਬਰਾ ਦੇ ਵਿੱਚ 30 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਜਾ ਰਿਹਾ ਉੱਥੇ ਵੀ ਅਸਮਾਨ ਸਾਫ਼ ਆ ਮੈਲਬਰਨ ਦੇ ਵਿੱਚ ਬੱਦਲਬਾਈ ਬਣੀ ਹੋਈ ਆ ਤੇ ਤਾਪਮਾਨ 27 ਡਿਗਰੀ ਵੱਧ ਤੋਂ ਵੱਧ ਰਹਿਣ ਦੇ ਅਸਾਰ ਨੇ ਐਡੀਲੇਡ ਦੇ ਵਿੱਚ ਵੀ ਅਸਮਾਨ ਸਾਫ਼ ਤੇ 23 ਡਿਗਰੀ ਤੱਕ ਤਾਪਮਾਨ ਜਾਣ ਦੇ ਅਸਾਰ ਨੇ ਪਰਥ ਦੇ ਵਿੱਚ ਤਾਪਮਾਨ ਰਹੇਗਾ 22 ਡਿਗਰੀ ਵੱਧ ਤੋਂ ਵੱਧ ਤੇ ਉੱਥੇ ਵੀ ਬੱਦਲਬਾਈ ਬਣੀ ਹੋਈ ਆ ਤੇ ਤਸਮਾਨੀਆ ਦੇ ਵਿੱਚ ਵੀ ਮੀਂਹ ਦੇ ਅਸਾਰ ਦੱਸੇ ਜਾ ਰਹੇ ਨੇ ਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 17 ਡਿਗਰੀ ਤੇ ਜੇਕਰ ਗੱਲ ਕਰੀਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਉੱਥੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਦੱਸਿਆ ਜਾ ਰਿਹਾ 31 ਡਿਗਰੀ ਵੱਧ ਤੋਂ ਵੱਧ ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤੇ ਅੰਮ੍ਰਿਤਸਰ ਸਾਹਿਬ ਦਾ ਤਾਪਮਾਨ ਤੇ ਹੁਣ ਹਰ ਵਾਰ ਤਰ੍ਹਾਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਜਿਹੜੀ ਕਾਮਨਵੈਲਥ ਗੇਮਸ 21ਵੀਆਂ ਕਾਮਨਵੈਲਥ ਗੇਮਸ ਚੱਲ ਰਹੀਆਂ ਨੇ ਤੇ ਉਹਦੀ ਜੇਕਰ ਹੁਣ ਮੈਡਲ ਟੈਲੀ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਨੰਬਰ 1 ਤੇ ਬਰਕਰਾਰ ਆ ਤੇ ਜਿਹਦੇ ਵਿੱਚ ਉਹਨੇ 57 ਸੋਨੇ ਦੇ ਸਿਲਵਰ 43 ਤੇ ਬ੍ਰੌਂਜ਼ ਮੈਡਲ 45 ਦੇ ਨਾਲ 145 ਕੁੱਲ ਤਗਮੇ ਹੁਣ ਤੱਕ ਜਿੱਤ ਚੁੱਕਾ ਆ ਤੇ ਦੂਜੇ ਨੰਬਰ ਤੇ ਇੰਗਲੈਂਡ ਜੋ ਕਿ ਤਗਮਿਆਂ ਦੇ ਵਿੱਚ ਸੋਨੇ ਦੇ 25 ਤਗਮਿਆਂ ਦੇ ਨਾਲ ਕੁੱਲ 76 ਤਗਮੇ ਜਿੱਤ ਚੁੱਕਾ ਆ ਹੁਣ ਤੱਕ ਤੇ ਇੰਡੀਆ ਤੀਜੇ ਨੰਬਰ ਤੇ ਬਰਕਰਾਰ ਆ ਤੇ ਉਹਨਾਂ ਨੇ ਜਿਹੜੇ ਕਿ ਸੋਨੇ ਦੇ 12 ਤੇ ਕੁੱਲ 24 ਤਗਮੇ ਹੁਣ ਤੱਕ ਜਿੱਤ ਚੁੱਕੇ ਆ ਸੋ ਇਹ ਹਨ ਪਹਿਲੇ 3 ਕੰਟਰੀਜ਼ ਜੋ ਪਹਿਲੇ 3 ਸਥਾਨਾਂ ਤੇ ਬਰਕਰਾਰ ਨੇ ਤੇ ਇਸ ਦੇ ਨਾਲ ਹੀ ਕਾਮਨਵੈਲਥ ਗੇਮਸ ਦੀ ਜੇ ਗੱਲ ਕਰੀਏ ਤਾਂ ਅਫਰੀਕਾ ਦੇ ਦੇਸ਼ ਕੈਮਰੂਨ ਦੇ 8 ਅਥਲੀਟਸ ਜਿਹਦੇ ਵਿੱਚ ਵੇਟ ਲਿਫਟਰ ਤੇ ਬਾਕਸਰ ਨੇ ਤੇ ਉਹ ਕਾਮਨਵੈਲਥ ਗੇਮਸ ਵਿਲੇਜ ਤੋਂ ਲਾਪਤਾ ਦੱਸੇ ਜਾ ਰਹੇ ਨੇ ਤੇ ਮੰਨਿਆ ਜਾ ਰਿਹਾ ਹੈ ਕਹਿੰਦੇ ਕੈਮਰੂਨ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਖਿਡਾਰੀ ਵਾਪਸ ਨਹੀਂ ਜਾਣਾ ਚਾਹੁੰਦੇ ਤੇ ਗੌਰਤਲਬ ਹੈ ਕਿ 2006 ਦੀਆਂ ਖੇਡਾਂ ਜਿਹੜੀਆਂ ਕਾਮਨਵੈਲਥ ਗੇਮਸ ਹੋਈਆਂ ਸੀ ਉਸ ਤੋਂ ਬਾਅਦ ਵੀ 40 ਖਿਡਾਰੀ ਮੈਲਬਰਨ ਦੇ ਵਿੱਚ ਹੋਈਆਂ ਸੀਗੀਆਂ 2006 ਦੀਆਂ ਕਾਮਨਵੈਲਥ ਗੇਮਸ ਤਾਂ 40 ਖਿਡਾਰੀ ਓਵਰਸਟੇ ਕਰ ਗਏ ਸੀ ਉਸ ਸਮੇਂ ਵੀ ਤਾਂ ਇਸ ਤੋਂ ਅੱਗੇ ਗੱਲ ਕਰਦੇ ਹਾਂ ਕੱਲ੍ਹ ਰਾਤ ਪੁਲਿਸ ਨੇ ਸਿਡਨੀ ਪੁਲਿਸ ਨੂੰ ਸਰੀ ਹਿਲਸ ਦੇ ਫੁੱਟਪਾਥ ਤੋਂ ਇੱਕ ਬੱਚਾ ਮਿਲਿਆ ਤੇ ਜਿਸ ਦੀ ਉਮਰ 2 ਤੋਂ 3 ਹਫ਼ਤੇ ਦੱਸੀ ਜਾ ਰਹੀ ਆ ਤੇ ਬੱਚਾ ਸਹੀ ਸਲਾਮਤ ਆ ਤੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਤੇ ਉਸ ਤੋਂ ਉਪਰੰਤ ਪੁਲਿਸ ਨੇ ਨੇੜੇ ਤੇੜੇ ਦੇ ਘਰਾਂ ਦੇ ਵਿੱਚ ਪੁੱਛ ਪੜਤਾਲ ਵੀ ਕੀਤੀ ਪਰ ਬੱਚੇ ਦੇ ਘਰਦਿਆਂ ਦਾ ਕੋਈ ਵੀ ਪਤਾ ਨਾ ਲੱਗ ਸਕੇ ਤੱਕ ਤੇ ਹੁਣ ਜੇਕਰ ਗੱਲ ਕਰੀਏ ਅਫਰੀਕਾ ਦੀ ਤਾਂ ਉੱਥੋਂ ਦੀ ਕੰਟਰੀ ਅਲਜੀਰੀਆ ਤੇ ਸੈਨਿਕ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 257 ਹੋ ਚੁੱਕੀ ਆ ਤੇ ਅਫਰੀਕਾ ਦੇ ਦੇਸ਼ ਅਲਜੀਰੀਆ ਦੀ ਰਾਜਧਾਨੀ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਇਸ ਤੋਂ ਪਹਿਲਾਂ ਵੀ ਫਰਵਰੀ 2014 ਦੇ ਵਿੱਚ ਅਲਜੀਰੀਆ ਦੇ ਵਿੱਚ ਹਵਾਈ ਸੈਨਾ ਦੇ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਤੇ ਜਿਹਦੇ ਵਿੱਚ 77 ਪੈਸੰਜਰਸ ਦੀ ਮੌਤ ਹੋ ਗਈ ਸੀ। ਇਸ ਤੋਂ ਅੱਗੇ ਰੋਹੰਗੀਆਂ ਬਾਰੇ ਤਾਂ ਆਪਾਂ ਨਾ ਚਰਚਾ ਵੀ ਕਰਦੇ ਰਹੇ ਹਾਂ ਤੇ ਕਾਫੀ ਤੁਹਾਡੇ ਨਾਲ ਖਬਰਾਂ ਵੀ ਸਾਂਝੀਆਂ ਕੀਤੀਆਂ। ਤਾਂ ਬੰਗਲਾਦੇਸ਼ ਦੀ ਯਾਤਰਾ ਤੇ ਗਏ ਮਿਆਂਮਾਰ ਦੇ ਸੋਸ਼ਲ ਅਫੇਅਰ ਮੰਤਰੀ ਵਿਨ ਵਿਆਤ ਆਨ ਨੇ ਕਿਹਾ ਕਿ ਬੰਗਲਾਦੇਸ਼ ਤੋਂ ਰੋਹੰਗੀ ਮੁਸਲਮਾਨਾਂ ਨੂੰ ਵਾਪਸੀ ਕਰਾਉਣ ਲਈ ਉਹਨਾਂ ਦੀ ਸਰਕਾਰ ਹੁਣ ਇਸ ਕੰਮ ਤੇ ਪਹਿਲ ਦੇ ਆਧਾਰ ਤੇ ਕੰਮ ਕਰੇਗੀ। ਤੇ ਹਾਲ ਦੇ ਵਿੱਚ ਜਿਹੜੇ ਉੱਥੇ 50 ਰੋਹੰਗੀ ਸ਼ਰਨਾਰਥੀ ਪਹੁੰਚੇ ਸੀ ਤੇ ਉਹਨਾਂ ਨੂੰ ਵੀ ਮੰਤਰੀ ਜਾ ਕੇ ਮਿਲੇ। ਤੇ ਇਸ ਅੱਗੇ ਰੂਸ ਨੂੰ ਧਮਕੀ ਦਿੱਤੀ ਆ ਆਪਣੇ ਡੋਨਲਡ ਟਰੰਪ ਨੇ, ਤੇ ਉਹਨਾਂ ਦਾ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਰੂਸ ਤਿਆਰ ਰਹੇ ਕਿ ਉਹ ਹੁਣ ਮਿਸਾਇਲ ਦੇ ਨਾਲ ਹਮਲਾ ਕਰਨਗੇ ਸੀਰੀਆ ਤੇ, ਜੋ ਕਿ ਜੰਗ ਦਾ ਮੈਦਾਨ ਸੀਰੀਆ ਬਣਾਇਆ ਹੋਇਆ ਆ। ਸੋ ਟਰੰਪ ਵੱਲੋਂ ਇਹ ਟਵੀਟ ਕਰਕੇ ਚੇਤਾਵਨੀ ਦਿੱਤੀ ਗਈ। ਸੋ ਦੋਸਤੋ, ਇਹ ਸੀ ਕੁਛ ਕੁ ਖਬਰਾਂ ਆਸਟ੍ਰੇਲੀਆ ਤੋਂ ਤੇ ਦੁਨੀਆ ਭਰ ਤੋਂ। ਹੁਣ ਤੁਹਾਡੇ ਨਾਲ ਜੋ ਸੁਨੇਹੇ ਸਾਡੇ ਨਾਲ ਮਿਲੇ ਨੇ, ਚਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਉਹਨੀ ਵੀ ਇੱਕ ਖਬਰ ਸਾਂਝੀ ਕੀਤੀ ਆ, ਉਹ ਅਸੀਂ ਗੀਤ ਸੁਣਨ ਤੋਂ ਬਾਅਦ ਸਾਂਝੀ ਕਰਾਂਗੇ। ਤੇ ਜਗਤਾਰ ਗਿੱਲ ਟੁੱਟੀ ਕੇ ਵਾਲੇ ਭਾਜੀ ਹੁਣੀ ਵਿਚਾਰ ਸਾਂਝਾ ਕਰਦੇ ਨੇ, ਕਹਿੰਦੇ ਮੁਸ਼ਕਲਾਂ ਜ਼ਿੰਦਗੀ 'ਚ ਤੁਹਾਨੂੰ ਤੋੜਨ ਲਈ ਨਹੀਂ ਆਉਂਦੀਆਂ, ਉਹ ਤੁਹਾਡੇ ਵਿੱਚ ਛੁਪੀ ਸਿਆਣਪ ਨੂੰ ਬਾਹਰ ਕੱਢਣ ਲਈ ਆਉਂਦੀਆਂ ਹਨ। ਸ਼ੁਭ ਸਵੇਰ। ਸੋ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਹੀ ਸੋਹਣਾ ਵਿਚਾਰ, ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ। ਤੇ ਆਪਣੇ ਨਾਲ ਜੋਗਿੰਦਰ ਸਿੰਘ ਜੀ ਸੋਹੀ ਸਿਡਨੀ ਤੋਂ। ਵਾਹ ਜੀ ਅੰਕਲ ਜੀ, ਮੈਂ ਸੋਚ ਰਿਹਾ ਸੀਗਾ ਕਿ ਮੈਨੂੰ ਉਦਣ ਮੈਨੂੰ ਨਾਮ ਨਹੀਂ ਸੀ ਚੇਤਾ ਹੋ ਰਿਹਾ, ਤੇ ਮੈਂ ਅਮਨਦੀਪ ਭਾਜੀ ਨਾਲ ਗੱਲ ਵੀ ਕੀਤੀ ਸੀ ਤੇ ਆਹ ਫੋਟੋ ਭੇਜੀ ਸੀ ਭਾਜੀ ਨੂੰ, ਤੇ ਜਿਹੜਾ ਤੁਸੀਂ ਮੈਨੂੰ ਪ੍ਰੈਜੈਂਟ ਦਿੱਤਾ ਸੀ, ਤਾਂ ਮੈਂ ਚਲੋ ਸਰਬਜੀਤ ਭਾਜੀ ਨੂੰ ਮੁਖਾਤ ਕਰਕੇ ਕਰਦਾ। ਭਾਜੀ ਮੈਨੂੰ ਨੀ ਪਤਾ ਕਿ ਬਾਕੀ ਜਿਹੜੇ ਆਪਣੇ ਪ੍ਰੈਜੈਂਟਰ ਉਹਨਾਂ ਨੂੰ ਕੀ ਮਿਲਿਆ, ਤੇ ਮੈਨੂੰ ਖੇਡਾਂ 'ਚ ਜਾਣ ਦਾ ਕਿ ਉੱਥੇ ਕੀ ਹੋਇਆ ਕੀ ਨਹੀਂ ਉਹ ਨੀ ਮੈਨੂੰ ਪਤਾ, ਪਰ ਮੈਨੂੰ ਉੱਥੋਂ ਜੋਗਿੰਦਰ ਸਿੰਘ ਅੰਕਲ ਵੱਲੋਂ ਇੱਕ ਪ੍ਰੈਜੈਂਟ ਦਿੱਤਾ ਗਿਆ, ਜੋ ਕਿ ਓਪੇਰਾ ਹਾਊਸ ਦੇ ਤੌਰ ਤੇ, ਯਾਨੀ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਮੇਰੀ ਖੁਸ਼ੀ ਦੀ ਹੱਦ ਕੀ ਸੀ ਨਾ। ਸੋ ਬਹੁਤ ਬਹੁਤ ਧੰਨਵਾਦ ਅੰਕਲ ਜੀ, ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ, ਤੇ ਬਾਕੀ ਵੀ ਸਰੋਤੇ ਜਿਹੜੇ ਮਿਲੇ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸਾਈਕ ਕੋਈ ਖੋਸਾ ਜੀ ਜੁਆਇਨ ਕਰ ਲੈਣ ਆਪਣੇ ਨਾਲ, ਤੇ ਅਸੀਂ ਗੱਲਬਾਤ ਕਰਾਂਗੇ। ਤੇ ਤੁਸੀਂ ਫੋਟੋਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਤੇ ਸਾਰੇ ਸਰੋਤਿਆਂ ਨੂੰ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਸ ਤੋਂ ਅੱਗੇ ਗੌਰਵ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਇਹ ਸੀ ਕੁਛ ਮੈਸੇਜ ਸਰੋਤਿਆਂ ਵੱਲੋਂ, ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ, ਤੇ ਹਰਮਨ ਰੇਡੀਓ ਰਿਕੁਐਸਟ ਐਟ ਹਰਮਨ ਰੇਡੀਓ .com ਉੱਤੇ ਜਾ ਕੇ ਸਾਨੂੰ ਈਮੇਲ ਕਰ ਸਕਦੇ ਹੋ। ਤੇ ਦੋਸਤੋ, ਅਸੀਂ ਇੱਕ ਸੁਣਦੇ ਹਾਂ ਗੀਤ, ਤੇ ਗੀਤ ਤੋਂ ਉਸ ਵਾਰ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ, ਫਿਰ ਅਸੀਂ ਗੱਲਾਂ ਕਰਾਂਗੇ ਸਿੱਖ ਗੇਮਸ ਦੀਆਂ ਤੇ ਅੱਜ ਦੀਆਂ ਕਿਤਾਬ ਦੀਆਂ। ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਹਰਮਨ ਰੇਡੀਓ ਦੇ ਨਾਲ, ਪ੍ਰੋਗਰਾਮ ਲੈ ਰਹਾ। We'll be right back. ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ। ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਮੈਂ ਗੁਰਸੇਵਕ ਸਿੰਘ, ਤੇ ਮੇਰੇ ਨਾਲ ਜੁਆਇਨ ਕਰ ਚੁੱਕੇ ਨੇ ਕੁਲਜੀਤ ਸਿੰਘ ਖੋਸਾ ਜੀ। ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਗੁਰਸੇਵਕ ਅਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਹੈ, ਕਿੱਦਾਂ ਦਾ ਮੌਸਮ ਬਣਿਆ ਫਿਰ ਬੈਠਣ ਚ?
ਬਸ ਜੀ, ਹਾਲ ਚਾਲ ਵਧੀਆ ਨੇ। ਮੌਸਮ ਤੁਹਾਨੂੰ ਪਤਾ ਠੰਡ ਆ ਰਹੀ ਆ, ਤੇ ਵਧੀਆ ਠੰਡਾ ਮੌਸਮ ਹੋਇਆ ਵਿਆ ਅੱਗੇ ਨਾਲੋਂ, ਤੇ ਕੁਝ ਸੌਖਾ ਹੋਣਾ
ਠੰਡ ਚ।
ਹਾਂਜੀ,
ਠੰਡ ਚ ਤਾਪਮਾਨ ਦੱਸੋ ਮੈਨੂੰ ਕਿੰਨਾ, ਹੁਣ ਤੁਹਾਡੇ ਤੇ ਵਿਸ਼ਵਾਸ ਨੀ ਰਿਹਾ ਮੈਨੂੰ, ਕਿਹੜੀ ਠੰਡ ਗਏ ਤੁਸੀਂ 26 ਡਿਗਰੀ ਠੰਡ ਦੱਸੀ ਜਾਂਦੇ ਸੀ।
ਠੀਕ ਹੈ, ਨਹੀਂ ਜੀ, ਨਹੀਂ ਜੀ, ਜ਼ਰੂਰ ਹੈ, ਹੁਣ ਤਾਂ 26 ਹੈ ਜੀ ਇਸ ਟਾਈਮ,
ਤੇ ਮੈਂ ਪਹਿਲੇ ਗਿਆ ਸੀ।
ਹਾਂਜੀ ਅਜੀ ਭਾਈ, ਜਿਵੇਂ ਨਾ ਕੈਨੇਡਾ ਦੇ ਵਿੱਚ ਗੱਲ ਹੁੰਦੀ ਆ, ਕੈਨੇਡਾ ਚ ਮੇਰੀ ਗੱਲ ਹੋ ਰਹੀ ਸੀ ਦੋਸਤ ਨਾਲ, ਕਿ ਉੱਥੇ ਮਾਈਨਸ ਉਹ ਰਹਿ ਰਿਹਾ ਜਿੱਥੇ ਕਿ ਮਾਈਨਸ 40 ਡਿਗਰੀ ਸੀ ਟੈਂਪਰੇਚਰ, ਤੇ ਉਹ ਕਹਿੰਦਾ ਕਿ ਸਾਡੇ ਯਾਰ ਹੁਣ ਪਰਸੋਂ ਗੱਲ ਹੋਈ, ਕਹਿੰਦਾ ਗਰਮੀ ਆ ਗਈ ਇੱਥੇ। ਮੈਂ ਕਿਹਾ ਟੈਂਪਰੇਚਰ ਕਿੰਨਾ? ਕਹਿੰਦਾ -3 ਡਿਗਰੀ। ਹੈਨਾ, ਤੇ ਮੈਂ ਕਿਹਾ ਜੀ ਇਹ ਕਿੱਦਾਂ? ਉਹ ਕਹਿੰਦਾ ਸਾਡੇ ਘਰ ਤਾਂ ਗਰਮੀ ਆ ਗਈ, ਕਹਿੰਦਾ -40 ਤੱਕ ਕੰਮ ਕਰੀਦਾ, ਕਹਿੰਦਾ -3 ਤੇ ਸਾਨੂੰ ਗਰਮੀ ਲੱਗਣ ਲੱਗ ਪੈਂਦੀ ਆ ਜੀ। ਕੋਈ ਹਿਸਾਬ ਆ ਕਿ ਅਸੀਂ 36 ਡਿਗਰੀ ਤੇ ਕੰਮ ਕੀਤਾ ਜੀ ਧੁੱਪਾਂ ਦੇ ਵਿੱਚ, ਸਾਨੂੰ ਤਾਂ 26 ਡਿਗਰੀ ਤੇ ਠੰਡ ਹੀ ਲੱਗਣੀ ਆ, ਇਹ ਸਾਡੇ ਲਈ ਰਾਹਤ ਹੀ ਹੈ।
ਉਹਨੂੰ ਦੱਸਣਾ ਸੀਗਾ ਤੂੰ ਆਸਟ੍ਰੇਲੀਆ ਦੀਆਂ ਅਮਰੀਕਾਂ ਵੀ 5 ਤੱਕ ਜਾਂਦੀਆਂ, 5 ਤੱਕ 4 ਤੱਕ ਰਹਿ ਜਾਂਦੀਆਂ ਸਾਡੀਆਂ ਅਮਰੀਕਾਂ ਵੀ, ਤੁਸੀਂ 3.5 ਨੂੰ ਦੱਸੀ ਜਾਂਦੇ -3 ਨੂੰ।
ਬਿਲਕੁਲ ਜੀ, ਹਾਂਜੀ, ਉਹਦੇ ਕੰਮ ਵੀ ਵੱਖਰੇ ਨਾ, ਪੰਜਾਬ ਚ ਆਪਣੇ ਇੰਨੀ ਠੰਡ ਹੁੰਦੀ ਆ, ਤੇ ਉਹ ਜਦੋਂ ਪਿੰਡ ਆਉਂਦਾ ਸੀਗਾ ਤੇ ਜਾਂ ਤਾਂ ਉਹਨੇ ਪੱਖਾ ਲਾ ਕੇ ਸੋਣਾ ਜਾਂ ਏਸੀ ਲਾ ਕੇ ਸੋਣਾ ਠੰਡ ਦੇ ਵਿੱਚ ਬੰਦੇ ਨੇ, ਤੇ ਲੋਕੀ ਵੇਖਦੇ ਹੁੰਦੇ ਸੀ ਅਜੀਬ ਪ੍ਰਾਣੀ ਟੱਕਿਆ ਅਸੀਂ ਪਹਿਲੀ ਵਾਰ। ਹੋ ਜਾਂਦਾ ਜੀ ਮੌਸਮ ਦੇ ਹਿਸਾਬ ਨਾਲ।
ਹਾਂਜੀ, ਵੈਸੇ ਤਾਂ ਹੁਣ ਚਲੋ ਸਿੱਖ ਗੇਮਸ ਹੋਈਆਂ ਨੂੰ ਕਾਫੀ ਦਿਨ ਹੋ ਗਏ, ਪਰ ਸਿੱਖ ਗੇਮਸ ਤੋਂ ਬਾਅਦ ਆਪਣਾ ਪਹਿਲਾ ਪ੍ਰੋਗਰਾਮ।
ਹਾਂਜੀ ਹਾਂਜੀ ਬਿਲਕੁਲ,
ਤੇ ਆਪਣੇ ਨਾਲ ਸੁਨੇਹਿਆਂ ਦੇ ਰਾਹੀਂ, ਮੈਸੇਜ ਦੇ ਰਾਹੀਂ ਵੀ ਆਪਣੇ ਸਰੋਤੇ ਜੁੜਨੇ ਸ਼ੁਰੂ ਹੋ ਚੁੱਕੇ ਆ। ਜਗਤਾਰਗਿਲ ਟੂ ਟੀਕੇ ਭਾਜੀ ਹਰਿੰਦਰ ਸਿੰਘ ਨੂੰਆ ਜੀ, ਲਖਵਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਆ ਨਾ, ਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਆ, ਤਾਂ ਤੁਸੀਂ ਆਪਣਾ ਐਕਸਪੀਰੀਅੰਸ ਪਹਿਲਾਂ ਸਾਂਝਾ ਕਰੋ, ਤੇ ਉਸ ਤੋਂ ਬਾਅਦ ਅਸੀਂ ਕਿਤਾਬ ਦੀ ਅੱਜ ਗੱਲਬਾਤ ਕਰਾਂਗੇ।
ਹਾਂਜੀ, ਦੇਖੋਗੇ ਸਿਡਨੀ ਸਿੱਖ ਖੇਡਾਂ ਦੇ, ਪਹਿਲਾਂ ਤਾਂ ਸਿਡਨੀ ਸਿੱਖ ਖੇਡਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਸੀ, ਹਾਂਜੀ, ਉਹਨਾਂ ਦੀ ਉਹਨਾਂ ਨੂੰ ਦਾਤ ਦੇਣੀ ਬਣਦੀ, ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਸਾਰੇ ਸੇਵਾਦਾਰਾਂ ਦਾ, ਕਿ ਜਿਨ੍ਹਾਂ ਨੇ ਇੰਨੇ ਸੋਹਣੇ ਪ੍ਰਬੰਧ ਕੀਤੇ ਨੇ, ਕਿ ਐਡੀਲੇਡ ਜੋ ਹੋਏ ਸੀ ਪਿਛਲੇ ਸਾਲ, ਐਤਕੀ ਉਹਨਾਂ ਨਾਲੋਂ ਇਹਨਾਂ ਨੇ ਹੋਰ ਵਧੀਆ ਕਰਕੇ ਦਿਖਾਇਆ ਨੇ। ਠੀਕ ਹੈ ਜੀ, ਇਹ ਵੀ ਇੱਕ ਵੱਡੀ ਗੱਲ ਹੈ ਕਿ ਹੁਣ ਹੌਲੀ ਹੌਲੀ ਅੱਗੇ ਦੀ ਅੱਗੇ, ਜਿਵੇਂ ਅਗਲੀਆਂ ਆਉਣ ਵਾਲੀਆਂ ਮੈਲਬੋਰਨ ਸਿੱਖ ਖੇਡਾਂ ਨੇ, ਉਹਦੇ ਵਿੱਚ ਆਸ ਕਰਦੇ ਹਾਂ ਕਿ ਇਸ ਤੋਂ ਵੀ ਵਧੀਆ ਹੋਰ ਹੋਣਗੇ, ਉਹ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਸਿਡਨੀ ਸਿੱਖ ਖੇਡਾਂ ਦੇ ਜੋ ਪ੍ਰਬੰਧ ਸੀ ਉਹ ਤਾਂ ਜੀ ਕਮਾਲ ਸੀਗੇ, ਖਾਸ ਤੌਰ ਤੇ ਲੰਗਰ ਦਾ ਪ੍ਰਬੰਧ ਹੋ ਗਿਆ, ਲੰਗਰ ਦਾ ਪ੍ਰਬੰਧ ਸਭ ਤੋਂ ਵਧੀਆ ਰਿਹਾ, ਜੋ ਸੇਵਾਦਾਰਾਂ ਨੇ ਦਿਨ ਰਾਤ ਮਿਹਨਤ ਕਰਕੇ, ਤੇ ਉੱਥੇ ਦਿਨ ਰਾਤ ਇੱਕ ਕਰਤਾ ਆਪਣੀ ਮਿਹਨਤ ਲਈ, ਤਾਂ ਉਹ ਵੀ ਜੀ ਵਧਾਈ ਦੇ ਪਾਤਰ ਆ। ਸਾਰੀ ਸਿਡਨੀ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਤੇ ਦੂਸਰਾ ਜੀ ਜਿਹੜਾ ਰਿਸਪੋਂਸ ਆਪਾਂ ਗੱਲ ਕਰੀਏ, ਕਿ ਆਪਣਾ ਹੁਣ ਸਾਰਾ ਉੱਥੇ ਧਿਆਨ ਸੀਗਾ ਜੀ ਕਿਤਾਬਾਂ ਦੀ ਦੁਕਾਨ ਤੇ, ਆਪਾਂ ਉੱਥੇ ਮੌਜੂਦ ਰਹੇ ਹਾਂ 3 ਦਿਨ।
ਹਾਂਜੀ,
ਤਾਂ ਮੈਂ ਇਹ ਦੱਸਦਾ ਕਿ ਜੀ ਹਰ ਤਰ੍ਹਾਂ ਦਾ ਸਾਹਿਤ ਅਸੀਂ ਰੱਖਿਆ ਸੀਗਾ, ਖਾਸ ਤੌਰ ਤੇ ਕਿ ਆਪਣਾ ਪੰਜਾਬੀ ਸਾਹਿਤ ਵੀ ਸੀ। ਠੀਕ ਆ ਜੀ, ਆਪਾਂ ਪੰਜਾਬੀ ਸਾਹਿਤ ਤੋਂ ਗੱਲ ਕਰਦੇ ਹਾਂ ਕਿ ਪੰਜਾਬੀ ਸਾਹਿਤ ਦੇ ਵਿੱਚ ਜੇ ਸਭ ਤੋਂ ਵੱਧ ਕੋਈ ਰਿਸਪੋਂਸ ਰਿਹਾ ਲੋਕਾਂ ਦਾ, ਕਿ ਜੋ ਕਿਤਾਬਾਂ ਗਈਆਂ ਨੇ, ਤਾਂ ਉਹ ਆਪਣੇ ਜਿਵੇਂ ਰਾਣੀ ਤੱਤ ਹੋ ਗਿਆ, ਪਿੰਡਾਂ ਵਾਲੇ ਹੋ ਗਿਆ, ਪ੍ਰੇਮਜੀਤ ਸਿੰਘ ਨੈਣੇਵਾਲਗੇ ਦੀ, ਡਾਕੂਆਂ ਦਾ ਮੁੰਡਾ ਹੋ ਗਿਆ ਮਿੰਟੂ ਗੁਰੂ ਸਰਗੇ ਦੀ। ਠੀਕ ਹੈ ਜੀ, ਆਹ 3 ਕਿਤਾਬਾਂ ਨੂੰ ਤਾਂ ਲੋਕਾਂ ਨੇ ਹੱਥੋਂ ਹੱਥ ਖਰੀਦਿਆ ਆਹ 3 ਨੂੰ। ਤੇ ਦੂਸਰਾ ਜੀ ਜਿਹੜਾ ਸਭ ਤੋਂ ਵੱਧ ਰੁਝਾਨ ਸੀ ਲੋਕਾਂ ਦਾ, ਠੀਕ ਹੈ ਜੀ, ਉਹ ਸੀ ਇਤਿਹਾਸਕ ਕਿਤਾਬਾਂ ਵੱਲ। ਤੇ ਸਭ ਤੋਂ ਵੱਧ ਜਿਹੜਾ ਮੇਰੇ ਕੋਲ ਹੁਣ ਰਿਕਾਰਡ ਪਿਆ, ਕਿ ਸਭ ਤੋਂ ਵੱਧ ਇਤਿਹਾਸਕ ਕਿਤਾਬਾਂ ਨੂੰ ਲੋਕਾਂ ਨੇ ਖਰੀਦਿਆ, ਜੋ ਆਪਣੀਆਂ ਸਿੱਖ ਧਰਮ ਨਾਲ ਰਿਲੇਟਡ ਨੇ, ਖਾਸ ਤੌਰ ਤੇ ਬੱਚਿਆਂ ਦੇ ਲਈ, ਕਿ ਬੱਚਿਆਂ ਲਈ ਜਿਹੜਾ ਅਸੀਂ ਲੈ ਕੇ ਆਏ ਸੀਗੇ, ਕੋਈ ਆਪਣੀ ਗੁਰਮੁਖੀ ਦਾ ਸੀ, ਪੰਜਾਬੀ ਮਾਂ ਬੋਲੀ ਨਾਲ ਰਿਲੇਟਡ ਸੀ, ਤੇ ਸਿੱਖ ਗੁਰੂ ਸਾਹਿਬਾਨਾਂ ਬਾਰੇ ਜੋ ਬੱਚਿਆਂ ਨੂੰ ਸਿਖਾਉਣ ਲਈ ਸਾਡੇ ਕੋਲੇ ਕੋਈ ਸਮੱਗਰੀ ਸੀਗੀ ਨਾ, ਉਹ ਲੋਕਾਂ ਨੇ ਸਭ ਤੋਂ ਜ਼ਿਆਦਾ ਖਰੀਦੀ। ਤੇ ਜਿਹੜੀਆਂ ਕਿਤਾਬਾਂ ਦੀ ਗੱਲ ਕਰੀਏ, ਤਾਂ ਉਹਦੇ ਚ ਦਸ ਪਾਤਸ਼ਾਹੀਆਂ ਦਾ ਇਤਿਹਾਸ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦੀਆਂ ਕਿਤਾਬਾਂ ਨੂੰ ਸਭ ਤੋਂ ਵੱਧ ਲੋਕਾਂ ਨੇ ਅਹਿਮੀਅਤ ਦਿੱਤੀ। ਤਾਂ ਫਿਰ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਹੋਣਾ ਦੀਆਂ ਕਿ ਇੱਥੋਂ ਤੱਕ ਕਿ ਸਿੱਖ ਜਰਨੈਲਾਂ ਦੀਆਂ ਕਿਤਾਬਾਂ ਜਿਹੜੀਆਂ ਅਸੀਂ ਮੰਗਾਈਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ, ਠੀਕ ਹੈ ਜੀ, ਖਾਸ ਤੌਰ ਤੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਨਾਲ ਸੰਬੰਧਿਤ, ਬਾਬਾ ਅਕਾਲੀ ਫੂਲਾ ਸਿੰਘ ਜੀ ਨਾਲ ਸੰਬੰਧਿਤ, ਇੱਕ ਬੱਬਰ ਅਕਾਲੀ ਲਹਿਰ ਸੀ ਜਿਹਦੇ ਚ ਅਕਾਲੀ ਲਹਿਰ ਦਾ ਇਤਿਹਾਸ ਸੀ ਸਾਰਾ ਬੱਬਰ ਅਕਾਲੀ ਲਹਿਰ ਦਾ ਜੀ। ਤੋ ਇਹ ਕਿਤਾਬਾਂ ਮੈਂ ਪਹਿਲੀ ਵਾਰ ਦੇਖਿਆ ਕਿ ਲੋਕਾਂ ਨੇ ਖਰੀਦੀਆਂ ਤੇ ਇਹ ਕਿਤਾਬਾਂ ਰਹੀਆਂ ਨੀ ਸਾਡੇ ਕੋਲ, ਬਚੀਆਂ ਨੀ, ਜਾਣੀ ਸਟਾਕ ਦੇ ਵਿੱਚ ਵੀ ਖਤਮ ਹੋ ਗਈਆਂ, ਠੀਕ ਹੈ ਜੀ। ਇਹ ਲੋਕਾਂ ਨੇ ਸਭ ਤੋਂ ਵੱਧ ਖਰੀਦੀਆਂ ਸਾਡੇ ਜੋ ਸਿੱਖ ਚਰਨੈਲਾਂ ਨੂੰ ਪੜਿਆ, ਫਿਰ ਡਾਕਟਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੂੰ। ਤਾਂ ਖਾਸ ਤੌਰ ਤੇ ਫਿਰ ਜਿਹੜੇ ਰੁਝਾਨ ਹੋਇਆ ਕਿ ਉਹ ਸਰਦਾਰ ਅਜਮੇਰ ਸਿੰਘ ਜੀ ਦੀਆਂ ਜਿਹੜੀਆਂ 6 ਕਿਤਾਬਾਂ ਆ ਚੁੱਕੀਆਂ ਨੇ ਹੁਣ ਤੱਕ, ਤੇ ਉਹਨਾਂ ਨੂੰ ਵੀ ਕਾਫੀ ਗਿਣਤੀ ਦੇ ਵਿੱਚ ਖਰੀਦਿਆ ਲੋਕਾਂ ਨੇ। ਤੇ ਖਾਸ ਤੌਰ ਤੇ ਜੀ ਇੱਕ ਮੈਂ ਗੱਲ ਸੋਚਦਾ ਹੁੰਦਾ ਸੀ ਕਿ ਸਾਡੇ ਜਿਹੜੀ ਸਾਖੀ ਪਰੰਪਰਾ ਹੈ ਕਿ ਉਹ ਖਤਮ ਹੋ ਗਈ, ਕਿ ਬੱਚਿਆਂ ਨੂੰ ਕਿੱਥੇ ਅਸੀਂ ਸਾਖੀਆਂ ਸੁਣਾਉਂਦੇ, ਅਸੀਂ ਆਪਦੀਆਂ ਮਾਵਾਂ ਕੋਲੋਂ, ਆਪਣੀਆਂ ਦਾਦੀਆਂ ਕੋਲੋਂ, ਨਾਨੀਆਂ ਕੋਲ ਦੀ ਗੋਦ 'ਚ ਬਹਿ ਕੇ ਸਾਖੀਆਂ ਸੁਣੀਆਂ ਨੇ ਕਿ ਹੁਣ ਕੋਈ ਨੀ ਸੁਣਾਉਂਦਾ ਬੱਚਿਆਂ ਨੂੰ। ਤੇ ਇਹ ਇੱਕ ਪਰੰਪਰਾ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਵੀ ਇਹ ਸਵਾਲ ਕੀਤੇ ਸੀ ਕਿ ਇਹ ਪਰੰਪਰਾ ਖਤਮ ਨਹੀਂ ਹੋਣੀ ਚਾਹੀਦੀ। ਸੋ ਮੈਂ ਇਸ ਵਾਰ ਹੈਰਾਨ ਹਾਂ ਜੀ ਕਿ ਮੈਂ ਸਾਖੀ ਪਰੰਪਰਾ ਦੇ ਨਾਲ ਸੰਬੰਧਿਤ, ਜਨਮ ਸਾਖੀ ਪਰੰਪਰਾ ਦੇ ਨਾਲ ਸੰਬੰਧਿਤ ਕਾਫੀ ਕਿਤਾਬਾਂ ਸੀਗੀਆਂ ਮੇਰੇ ਕੋਲ, ਉਹ ਸਾਰੀਆਂ ਲੋਕਾਂ ਨੇ ਖਰੀਦੀਆਂ। ਕਿ ਮੈਨੂੰ ਲੋਕਾਂ ਨੇ ਕਿਹਾ ਸੀ ਕਿ ਸਾਡੇ ਬੱਚਿਆਂ ਲਈ ਦੱਸੋ ਕਿ ਅਸੀਂ ਬੱਚਿਆਂ ਨੂੰ ਸਾਖੀਆਂ ਸੁਣਾ ਸਕੀਏ ਆਪਦੇ ਨੂੰ ਇਤਿਹਾਸ ਨਾਲ। ਸੋ ਇਹ ਵੀ ਵੱਡੀ ਗੱਲ ਆ ਕਿ ਬਾਹਰ ਅਸੀਂ ਰਹਿ ਰਹੇ ਹਾਂ, ਪੰਜਾਬ ਤੋਂ ਦੂਰ ਹਾਂ, ਤੇ ਲੋਕੀ ਇਸ ਗੱਲ ਦੇ ਇਸ਼ਕ ਨੇ ਕਿ ਸਾਡੇ ਬੱਚੇ ਪੰਜਾਬੀ ਪੜ੍ਹਨ, ਪੰਜਾਬੀ ਬੋਲਣ, ਆਪਦੇ ਵਿਰਸੇ ਨਾਲ ਜੁੜਨ, ਆਪਣੇ ਇਤਿਹਾਸ ਨਾਲ ਜੁੜਨ। ਸੋ ਇਹ ਵੱਡੀ ਗੱਲ ਦੇਖਣ ਨੂੰ ਮਿਲੀ ਜੀ ਉੱਥੇ ਜੀ। ਕਿਤੇ
ਚਲੋ, ਤੁਸੀਂ ਬਹੁਤ ਸੋਹਣੇ ਸੁਜੇ ਢੰਗ ਨਾਲ ਸਾਰਾ ਐਕਸਪਲੇਨ ਕਰਤਾ ਕਿ ਆਪਣਾ 3 ਦਿਨ ਦਾ ਕਿਹੋ ਜਿਹਾ ਰਿਹਾ ਕਿਤਾਬਾਂ ਦਾ। ਤੇ ਭਾਜੀ ਆਹ ਗੱਲ ਵਾਕਿਆ ਹੀ ਆ ਕਿ ਜਿਹੜੇ ਤਾਂ ਚਲੋ ਸਾਖੀਆਂ ਸੁਣਾ ਰਹੇ ਨੇ, ਕਿਤਾਬਾਂ ਵੀ ਲੈ ਕੇ ਗਏ ਨੇ, ਜਾਂ ਕਿਸੇ ਤਰ੍ਹਾਂ ਵੀ ਸਾਖੀਆਂ ਜਾਣਦੇ ਵੀ ਹੈ ਨਾ, ਕਈਆਂ ਦੇ ਬਜ਼ੁਰਗ ਦਾਦਾ ਦਾਦੀ ਨਾਨਾ ਨਾਨੀ ਨਾ ਰਿਸ਼ਤੇ ਦੇ ਵਿੱਚ ਇੱਥੇ ਰਹਿੰਦੇ ਨੇ, ਤੇ ਉਹ ਆਪਣੇ ਪੁੱਤ ਪੋਤਿਆਂ ਨੂੰ ਸੁਣਾਉਂਦੇ ਨੇ। ਤੇ ਮੈਨੂੰ ਲੱਗਦਾ ਕਿ ਇਹ ਜ਼ਰੂਰੀ ਵੀ ਹੈ ਨਾ ਕਿ ਸਾਖੀਆਂ ਜਾਂ ਇਤਿਹਾਸ ਸੁਣਾਉਣਾ, ਕਿ ਉਹ ਬੱਚੇ ਦਾ ਇੱਕ ਸੁਭਾਅ ਬਣਨਾ, ਇਹ ਛੋਟੇ ਬੱਚੇ ਦਾ ਇੱਕ ਕਰੈਕਟਰ ਬਣਨਾ, ਉਹ ਸਾਖੀਆਂ ਤੋਂ ਹੀ ਦਲੇਰੀ ਆਉਣੀ ਆ। ਜੇਕਰ ਇਤਿਹਾਸ ਦੀਆਂ ਸੁਣਾਵਾਂਗੇ ਤੇ ਉਹ ਜਿਹੜੀਆਂ ਪੁੰਨ ਦੀਆਂ ਦੱਸਦੇ ਹੁੰਦੇ, ਪਾਪ ਦਾ ਅਸੀਂ ਦੱਸਦੇ ਹੁੰਦੇ, ਸੱਚ ਦਾ ਸਾਖੀਆਂ ਚ ਸੁਣਾਉਂਦੇ ਹੁੰਦੇ ਆ, ਤੇ ਉਹ ਸੁਭਾਅ ਬਣਨਾ ਜ਼ਰੂਰੀ ਆ। ਤਾਂ ਇਸ ਕਰਕੇ ਜਿਹੜੇ ਹਜੇ ਐਫਰਟ ਨਹੀਂ ਕਰ ਰਹੇ, ਕੰਮ ਕਾਰ ਦੇ ਵਿੱਚ ਬਿਜ਼ੀ ਨੇ, ਜ਼ਰੂਰੀ ਆ ਕੰਮ ਕਾਰ, ਅਸੀਂ ਉਹ ਮੁਲਕ ਛੱਡ ਕੇ ਆਏ ਹਾਂ, ਇੱਥੇ ਕੰਮ ਕਾਰ ਕਰਨਾ ਆ, ਪਰ ਨਾਲ ਦੀ ਨਾਲ ਆ ਜ਼ਿੰਦਗੀ ਵੀ ਜਿਉਣੀ ਆ, ਕਿਉਂਕਿ ਇਹਨਾਂ ਬੱਚਿਆਂ ਨੇ ਅੱਗੇ ਜਾ ਕੇ, ਜਿੱਦਾਂ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਤੁਹਾਡੇ ਮੋਢਿਆਂ ਤੇ ਭਾਰ ਆ, ਤਾਂ ਪਰ ਮੈਨੂੰ ਲੱਗਿਆ ਨੀ ਕਿ ਅਸੀਂ ਭਾਰ ਵਾਲਾ ਅਜੇ ਤੱਕ ਕੰਮ ਕਰਿਆ। ਤਾਂ ਪਰ ਤੁਸੀਂ ਜਿਹੜੀ ਹੁਣ ਨਵੀਂ ਜਨਰੇਸ਼ਨ ਆ, ਜੇਕਰ ਸੁਧਾਰ ਚਾਹੁੰਦੇ ਹੋ, ਤਾਂ ਉਹ ਕੱਲ ਮੈਂ ਦੱਸਦਾ ਤੁਹਾਨੂੰ, ਮੈਂ ਨਾ ਕੱਲ ਇੱਥੇ ਬਲੈਕਬਰਨ ਇੱਥੇ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਕੱਲ ਸ਼ਾਮੀ, ਤਾਂ ਉੱਥੇ ਲਾਇਬ੍ਰੇਰੀ ਆ ਬਹੁਤ ਸੋਹਣੀ ਬਣੀ ਹੋਈ, ਮੈਂ ਇੱਕ ਦਿਨ ਅੱਗੇ ਗਿਆ ਸੀ, ਉਹ ਬੰਦ ਸੀ, ਤਾਂ ਕੱਲ ਮੈਨੂੰ ਸੋਹਣਾ ਟਾਈਮ ਮਿਲ ਗਿਆ ਸੀ 2 ਘੰਟੇ ਬੈਠਣ ਦਾ। ਉੱਥੇ APJ ਅਬਦੁਲ ਕਲਾਮ ਦੀ ਕਿਤਾਬ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਤਾਂ ਉੱਥੇ ਲਿਖਿਆ ਸੀਗਾ, ਕਹਿੰਦੇ ਵੀ ਕੌਣ ਬਦਲ ਸਕਦਾ ਆ ਸਮਾਜ, ਕੌਣ ਬਦਲ ਸਕਦਾ ਆ, ਸੋਚ ਲਿਖਿਆ ਸੀ ਮਾਪੇ ਤੇ ਅਧਿਆਪਕ, ਹਨਾ, ਮਾਂ ਪਿਓ ਤੇ ਅਧਿਆਪਕ ਆ ਜਿਹੜੇ ਸਮਾਜ ਨੂੰ ਬਦਲ ਸਕਦੇ ਆ। ਤਾਂ ਫਿਰ ਮੈਨੂੰ ਉਹ ਚੀਜ਼ ਸੀਗੀ, ਤੇ ਇੱਕੋ ਕੋਟੇਸ਼ਨ, ਕਿਉਂ ਇੰਨਾ ਟਾਈਮ ਨਹੀਂ ਕੋਈ ਕਿਤਾਬ ਮੈਂ ਪੂਰੀ ਪੜ੍ਹ ਸਕਦਾ, ਤੇ ਮੈਂ ਸਿਰਫ ਕਹਿ ਸਕਦਾ ਕਿਤਾਬਾਂ ਦੇਖ ਰਿਹਾ ਸੀਗਾ, ਹਨਾ, ਉੱਤੋਂ ਦੇਖ ਰਿਹਾ ਸੀਗਾ, ਅੱਖਾਂ ਦੀ ਜਿਹੜੇ ਕਹਿੰਦੇ ਅੱਖਾਂ ਠਾਰ ਰਿਹਾ ਸੀ ਕਿਤਾਬਾਂ ਦੇਖ ਦੇਖ ਕੇ। ਤਾਂ ਉਹ ਮੈਨੂੰ ਕੋਟੇਸ਼ਨ ਕੱਲ ਦੀ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਹੈ ਕਿ ਅਸੀਂ ਅਕਸਰ ਕੋਈ ਵੀ ਖਬਰ ਆਉਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰ ਦੇ ਉੱਤੇ, ਕਿਸੇ ਤਰ੍ਹਾਂ ਵੀ ਥੱਕ ਤੱਕ ਕੋਈ ਖਬਰ ਸਮਾਜ ਦੀ ਪਹੁੰਚਦੀ ਆ, ਤੇ ਅਸੀਂ ਉਹਨੂੰ ਚੱਕ ਲੈਂਦੇ ਹਾਂ, ਦੇਖੋ ਕੀ ਕੁਛ ਹੋ ਰਿਹਾ ਆ। ਪਰ ਹੁਣ ਜੇ ਕੋਈ ਜੀ ਅਬਦੁਲ ਕਲਾਮ ਐਡਾ ਵੱਡਾ ਨਾਮ ਆ, ਤਾਂ ਉਹਦੇ ਦੋਸ਼ੀ ਅਸੀਂ ਆ ਜਾਂਦੇ ਨਾ, ਮਾਂ ਪਿਓ ਤੇ ਅਧਿਆਪਕ। ਤਾਂ ਆ ਚੀਜ਼ ਦਾ ਬਹੁਤ ਤੁਹਾਨੂੰ ਗੌਰ ਕਰਨ ਦੀ ਲੋੜ ਆ, ਹਨਾ, ਹਾਂਜੀ। ਤੇ ਹੁਣ ਮਾਂ ਪਿਓ ਦੀ ਡਿਊਟੀ ਬਣ ਜਾਂਦੀ, ਇਕੱਲੀਆਂ ਮਾਵਾਂ ਦੀ ਨੀ, ਇੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ ਜ਼ਿਆਦਾਤਰ ਕੁੜੀਆਂ ਦੇ ਉੱਤੇ ਜਾਂ ਮਾਵਾਂ ਦੇ ਉੱਤੇ ਬੋਝ ਪਾ ਦਿੰਦੇ ਹਾਂ, ਤੇ ਪਿਓਆਂ ਦਾ ਵੀ ਉਨਾ ਹੀ ਰੋਲ ਆ। ਸੋ ਉਹ ਚੀਜ਼ ਤੇ ਤੁਸੀਂ ਗੌਰ ਕਰੋ, ਵਧੀਆ ਕਿਤਾਬਾਂ ਲਵੋ ਜਿਹੜੇ ਮੈਲਬਰਨ ਵਾਲੇ ਆ ਤੁਸੀਂ ਇੱਥੇ, ਮੈਨੂੰ ਬਾਕੀ ਗੁਰੂ ਘਰਾਂ ਦਾ ਨੀ ਪਤਾ ਉੱਥੇ ਲਾਇਬ੍ਰੇਰੀ ਹੈਗੀਆਂ ਕਿ ਨਹੀਂ ਹੈਗੀਆਂ, ਜੇਕਰ ਹੈਗੀਆਂ ਤੁਸੀਂ ਉੱਥੇ ਜਾ ਸਕਦੇ ਹੋ, ਨਹੀਂ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਬਲੈਕਬਰਨ ਦੇ ਗੁਰਦੁਆਰਾ ਸਾਹਿਬ ਜਾ ਕੇ, ਉੱਥੇ ਬੱਚਿਆਂ ਦੀਆਂ ਕਿਤਾਬਾਂ ਵੀ ਨੇ ਤੇ ਦੂਜੀਆਂ ਬੜਿਆਂ ਲਈ ਕਿਤਾਬਾਂ ਵੀ, ਸਾਹਿਤਕ ਵੀ ਨੇ, ਧਾਰਮਿਕ ਵੀ ਨੇ, ਅੰਗਰੇਜ਼ੀ ਚ ਵੀ ਨੇ, ਤੇ ਉੱਥੋਂ ਦੀ ਲਾਇਬ੍ਰੇਰੀ ਚ ਜ਼ਰੂਰ ਜਾ ਕੇ ਆਇਓ। ਤੁਹਾਨੂੰ ਸੋਹਣੀਆਂ ਕਿਤਾਬਾਂ ਮਿਲ ਕਰਾ ਸਕਦੇ ਹੋ।
ਜੀ ਜੀ ਹਾਂਜੀ ਜੀ, ਤੇ ਬਿਲਕੁਲ ਇੱਕ ਇੱਥੇ ਆਪਣੇ ਬ੍ਰਿਸਬੇਨ ਦੇ ਗੁਰੂ ਘਰ ਜਿਹੜਾ ਲੋਗਨ ਵਾਲਾ ਗੁਰੂ ਘਰ ਆ, ਉੱਥੇ ਵੀ ਲਾਇਬ੍ਰੇਰੀ ਹੈਗੀ ਹੈ ਜੀ, ਠੀਕ ਆ, ਉੱਥੇ ਵੀ ਜਾ ਸਕਦੇ ਹੋ। ਸੋ ਇਸ ਵਾਰ ਇੱਕ ਹੋਰ ਖੁਸ਼ੀ ਦੀ ਗੱਲ ਆ ਕਿ ਜੀ ਸਾਡੇ ਨਾਲ ਸਿਡਨੀ ਸਿੱਖ ਖੇਡਾਂ ਤੇ ਜਿਹੜੀ ਸਟਾਲ ਇੱਕ ਹੋਰ ਆਏ ਸੀਗੇ ਵੀਰ, ਉਹ ਡਰਬਨ ਤੋਂ ਆਏ ਸਨ, ਵੀਰ ਤਜਿੰਦਰ ਪਾਲ ਸਿੰਘ ਜੀ ਸੀ, ਉਹ ਜੋ ਉੱਥੇ ਗੁਰੂ ਘਰ ਬਣ ਰਿਹਾ ਹੈ ਡਰਬਨ ਦੇ ਵਿੱਚ ਵੀ, ਤੇ ਉਹਨਾਂ ਨੇ ਵੱਡੀ ਗੱਲ ਜੋ ਸਾਡੇ ਨਾਲ ਸਲਾਹ ਕੀਤੀ ਕਿ ਅਸੀਂ ਲਾਇਬ੍ਰੇਰੀ ਖੋਲਣੀ ਆ ਉੱਥੇ, ਸਾਨੂੰ ਸੁਝਾ ਦਿਓ ਕਿ ਅਸੀਂ ਕੀ ਕੀ ਰੱਖ ਸਕਦੇ ਹਾਂ ਜਾਂ ਕਿਵੇਂ ਵੀ ਆ। ਸੋ ਅਸੀਂ ਕਾਫੀ ਕਿਤਾਬਾਂ ਵੀ ਉਹਨਾਂ ਨੂੰ ਦਿੱਤੀਆਂ ਆਪਣੇ ਵੱਲੋਂ, ਤਾਂ ਸੋ ਬੱਚਿਆਂ ਨਾਲ ਰਿਲੇਟਡ, ਸੋ ਉਹਨਾਂ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਅਸੀਂ ਬੱਚਿਆਂ ਨੂੰ ਬੱਚਿਆਂ ਦਾ ਖਾਸ ਬੱਚਿਆਂ ਵੱਲ ਖਾਸ ਤੌਰ ਤੇ ਧਿਆਨ ਦੇਵਾਂਗੇ, ਤੇ ਇੱਕ ਅਜਿਹੀ ਲਾਇਬ੍ਰੇਰੀ ਤਿਆਰ, ਵਧੀਆ ਲਾਇਬ੍ਰੇਰੀ ਤਿਆਰ ਕਰਾਂਗੇ ਬੱਚਿਆਂ ਦੇ ਲਈ ਖਾਸ ਤੌਰ ਤੇ। ਸੋ ਇਹ ਵੀ ਜੀ ਵੱਡੀ ਗੱਲ ਆ ਇੱਕ, ਤੇ ਹੋਰ ਬਾਕੀ ਜੀ ਇੱਕ ਆਪਾਂ ਅਗਰ ਸਿਰਫ ਇਹ ਵੀ ਸੋਚ ਸਕਦੇ ਹਾਂ ਕਿ ਜਿਹੜਾ ਸਾਖੀ ਪਰੰਪਰਾ ਬੱਚਿਆਂ ਨੂੰ ਆਪਾਂ ਜੋ ਆਪਾਂ ਸਾਖੀਆਂ ਸੁਣਾਉਂਦੇ ਜਿਵੇਂ ਸਾਡੇ ਮਾਂ ਬਾਪ ਸਾਨੂੰ ਸੁਣਾਉਂਦੇ ਰਹੇ ਨੇ ਛੋਟੇ ਹੁੰਦਿਆਂ ਨੂੰ, ਅੱਜ ਕੱਲ੍ਹ ਜ਼ਮਾਨਾ ਇੰਨਾ ਕੁ ਵੱਧ ਗਿਆ ਨਾ ਜਿਹੜਾ ਕੰਪਿਊਟਰੀਕਰਨ ਹੋ ਗਿਆ ਹੈ ਕਿ ਇਹਨਾਂ ਨੇ ਸਾਖੀਆਂ ਦੇ ਵਿੱਚੋਂ ਹੀ ਜਿਵੇਂ ਕਹਿ ਦਈਏ ਕਿ ਨੁਕਸ ਕੱਢਣੇ ਸ਼ੁਰੂ ਕਰਤੇ। ਅੱਜ ਕੱਲ੍ਹ ਦੇਖ ਸਕਦੇ ਹਾਂ ਕਿ ਜੀ ਸਾਡਾ ਬਾਬਾ ਚਮਤਕਾਰੀ ਨਹੀਂ ਸੀ, ਹਨਾ, ਸਾਡਾ ਬਾਬਾ ਐਂ ਸੀ ਤੇ ਸਾਡਾ ਬਾਬਾ ਜਿਉਂ ਸੀ। ਤਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਬੜੀ ਵਧੀਆ ਗੱਲ ਕਹਿੰਦੇ ਨੇ, ਉਹ ਕਹਿੰਦੇ ਆਪਾਂ ਇਹਨਾਂ ਚੱਕਰਾਂ ਚ ਨੀ ਪੈਣਾ ਜੇ ਬੱਚਿਆਂ ਨੂੰ ਸਾਖੀਆਂ ਸੁਣਾਉਣੀਆਂ ਨੇ, ਕਹਿੰਦੇ ਹੁਣ ਜੇ ਮੱਝ ਆ ਉਹ ਬੰਨੀ ਆ, ਹੁਣ ਉੱਥੇ ਜੇ ਆਪਾਂ ਉਹਨੂੰ ਪੱਠਿਆਂ ਦੇ ਨਾਲ ਕਹਿੰਦਾ ਤੁਸੀਂ ਇੱਕ ਪਾਸੇ ਉਹਨੂੰ ਰੂੜੇ ਰੱਖ ਦਿਓ, ਪੱਠੇ ਪਾ ਦਿਓ, ਠੀਕ ਹੈ ਜੀ, ਤੇ ਕਹਿੰਦਾ ਉਹ ਇਕੱਲੇ ਪੱਠੇ ਹੀ ਖਾਊਗੀ, ਰੂੜਿਆਂ ਨੂੰ ਨੀ ਮੂੰਹ ਮਾਰੂਗੀ ਮੱਝ। ਉਹਨਾਂ ਦਾ ਇੱਕ ਸਮਝਾਉਣ ਦਾ ਤਰੀਕਾ ਆਪਣਾ ਹੀ ਹੈ, ਤੇ ਉਹ ਮਤਲਬ ਇਹ ਹੈ ਜੀ ਕਿ ਅਸੀਂ ਵੀ ਜਿਹੜੀ ਗੱਲ ਉਹ ਕਹਿੰਦਾ ਵੀ ਤੁਹਾਨੂੰ ਨਹੀਂ ਜਚਦੀ ਉਹ ਛੱਡ ਦਿਓ, ਹੁਣ ਉਹ ਛੱਡ ਦਿਓ, ਜਿਹੜੀ ਗੱਲ ਚੰਗੀ ਲੱਗਦੀ ਆ ਉਹ ਚੱਕ ਲਓ, ਉਹ ਬੱਚਿਆਂ ਨੂੰ ਦੱਸੋ ਵਿੱਚੋਂ, ਬਿਲਕੁਲ ਨਾ। ਤੇ ਬਲਕਿ ਸਾਡਾ ਜ਼ੋਰ ਤਾਂ ਇਹ ਲੱਗ ਗਿਆ ਕਿ ਨਹੀਂ ਜੀ ਆਹ ਨੀ ਸਹੀ, ਆਹ ਨੀ ਸਹੀ, ਕਿ ਏਦਾਂ ਨਾ ਕਰੋ ਕਿ ਜੋ ਤੁਹਾਨੂੰ ਸਹੀ ਲੱਗਦਾ ਉਹੀ ਦੱਸੋ ਬੱਚਿਆਂ ਨੂੰ, ਵੀ ਜੇ ਕਿੰਤੂ ਕਰਾਂਗੇ ਤਾਂ ਉਹ ਗੱਲ ਵਧੇਗੀ, ਅਸੀਂ ਕੁਝ ਵੀ ਦੱਸ ਨਹੀਂ ਸਕਾਂਗੇ ਬੱਚਿਆਂ ਨੂੰ। ਸੋ ਇਹਨਾਂ ਗੱਲਾਂ ਤੋਂ ਅਸੀਂ ਬਚਣਾ ਹੈ ਜੀ। ਜੀ
ਤਾਂ ਬਿਲਕੁਲ, ਕਿ ਇੱਕ ਐਫਰਟ ਕਰੋ ਤੇ ਫਿਲਟਰ ਆਪਣੇ ਆਪ, ਮਾਫ ਕਰਨਾ ਮੇਰਾ ਅੱਜ ਬੜਾ ਥੋੜਾ ਜਿਹਾ ਖਰਾਬ ਆ, ਤਾਂ ਇੱਕ ਫਿਲਟਰ, ਇੱਕ ਆਪ ਐਫਰਟ ਕਰੋ, ਇੱਕ ਫਿਲਟਰ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿਹੜੀ ਚੀਜ਼ ਮੈਂ ਅਸੀਂ ਦੱਸਣੀ ਆ ਬੱਚਿਆਂ ਨੂੰ, ਕਿਹੜੀ ਨਹੀਂ ਦੱਸਣੀ, ਪਰ ਐਫਰਟਸ ਤੁਹਾਨੂੰ ਜ਼ਰੂਰ ਪਾਉਣੇ ਪੈਣੇ ਆ, ਜਿਹਨਾਂ ਨੇ ਬੱਚੇ ਜੰਮ ਲਏ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਤੁਹਾਡੀ ਹੁਣ ਇਹਨਾਂ ਨੂੰ ਵਧੀਆ ਤੁਸੀਂ ਪਰਵਰਿਸ਼ ਕਰ ਸਕੋ। ਤੇ ਭਾਜੀ ਹੁਣ ਆਪਾਂ ਚੱਲਦੇ ਹਾਂ ਸੁਨੇਹਾਂ ਵੱਲ ਵੀ ਚੱਲਦੇ ਹਾਂ, ਫਿਰ ਅਸੀਂ ਕਿਤਾਬਾਂ ਦੀ ਵੀ ਅੱਜ ਗੱਲਬਾਤ ਕਰਨੀ ਆ। ਤੇ ਆਪਣੇ ਨਾਲ ਚਾਹਲ ਸਾਹਿਬ ਨੇ ਇੱਕ ਖਬਰ ਸਾਂਝੀ ਕੀਤੀ ਹੈ, ਗੌਰ ਕਰਿਓ ਕਿ ਨਿਊਯਾਰਕ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਗਿਆ ਵਿਸਾਖੀ ਫੈਸਟੀਵਲ ਦੇ ਰਿਗਾਰਡਿੰਗ, ਉੱਤੇ 9,000 ਦਸਤਾਰਾਂ ਸਜਾਈਆਂ ਗਈਆਂ,
ਟਾਈਮ ਕਿੰਨਾ ਇੱਥੇ ਸਜਾਇਆ,
8 ਘੰਟਿਆਂ ਦੇ ਵਿੱਚ, ਹਾਂਜੀ 8 ਘੰਟਿਆਂ ਦੇ ਵਿੱਚ 9,000 ਦਸਤਾਰਾਂ ਸਜਾਈਆਂ ਗਈਆਂ, ਤੇ ਉੱਥੇ ਇੱਕ ਰਿਕਾਰਡ ਕਾਇਮ ਕੀਤਾ ਗਿਆ ਸਿੱਖ ਗਰੁੱਪ ਵੱਲੋਂ, ਕੀ ਕਹੋਗੇ ਜੀ?
ਬਿਲਕੁਲ ਜੀ, ਇਹ ਵੀ ਵੱਡੀ ਗੱਲ ਆ ਜੀ ਕਿ 9,000 ਦਸਤਾਰਾਂ 8 ਘੰਟਿਆਂ ਦੇ ਵਿੱਚ, ਤੇ ਸਮਝੋ ਵੀ 9,000 ਲੋਕਾਂ ਨੂੰ ਪਤਾ ਲੱਗਾ, ਕੁਝ ਕੁ ਸਿੱਖ ਵੀ ਹੋਣਗੇ ਤਾਂ ਕੁਝ ਕੁ ਬਾਹਰੋਂ ਵੀ ਹੋਣਗੇ ਜਿਵੇਂ ਗੋਰੇ ਲਾ ਲਓ ਜਾਂ ਕਿਸੇ ਹੋਰ ਧਰਮ ਦੇ ਹੋਣਗੇ, ਚਲੋ ਉਹਨਾਂ ਨੂੰ ਇੰਨਾ ਹੈ ਕਿ ਇਸ ਦਸਤਾਰ ਦੀ ਥੋੜੀ ਬਹੁਤ ਅਹਿਮੀਅਤ ਜ਼ਰੂਰ ਪਤਾ ਲੱਗੀ ਹੋਵੇਗੀ। ਇਹ ਵੀ ਜੀ ਇੱਕ ਵੱਡਾ ਕਾਰਜ ਹੈ, ਸੋ ਵਧਾਈ ਦੇ ਹੱਕਦਾਰ ਨੇ ਉਹ ਵੀ ਵੀਰ ਸਾਰੇ
ਜੀ। ਤੇ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸੰਸਥਾਵਾਂ ਨੇ ਜੋ ਸਮੇਂ ਸਮੇਂ ਦੇ ਨਾਲ ਡਰਬਨ ਦੀ ਦਸਤਾਰ ਦੀ ਅਵੇਅਰਨੈਸ ਲਈ ਯੂਨੀਵਰਸਿਟੀਆਂ ਜਾਂ ਥਾਂ ਥਾਂ ਤੇ ਜਾ ਕੇ ਦਸਤਾਰਬੰਦੀ ਕਰਦੇ ਨੇ ਤੇ ਲੋਕਾਂ ਚ ਅਵੇਅਰਨੈਸ ਲਿਆਉਂਦੇ ਨੇ। ਭਾਜੀ ਮੇਰੀ ਪਰ ਕਾਰਨ ਆ ਵੀ ਆ ਕਿ ਮੈਂ ਕਹਿੰਦਾ ਹੁਣ 10,000 ਕਰੀਏ ਦਸਤਾਰਾਂ ਆਰਡਰ, ਉਹਨੇ 9,000 ਕੀਤੀ ਆ ਅਮਰੀਕਾ ਵਾਲਿਆਂ ਨੇ
ਜੀ। ਬਿਲਕੁਲ, ਅਗਲੀ ਵਾਰ ਕੋਸ਼ਿਸ਼ ਕਰਾਂਗੇ ਜੀ ਕਿ ਖਾਸ ਤੌਰ ਤੇ ਮੈਲਬੋਰਨ ਹੋ ਗਿਆ ਜਦੋਂ ਆਪਣਾ ਕਿਤਾਬਾਂ ਦੀ ਸਟਾਲ ਲਗਾਉਣੀ ਹੈ ਕਿ ਥੋੜੀ ਬਹੁਤ ਕੋਸ਼ਿਸ਼ ਕਰਾਂਗੇ ਦਸਤਾਰ ਵਾਲੇ ਪਾਸੇ ਨੂੰ, ਕਿ ਵੈਸੇ ਤਾਂ ਇਸ ਵਾਰ ਦਸਤਾਰ ਕੈਂਪ ਲੱਗਾ ਸੀ ਆਪਣੀ ਸਿਡਨੀ ਸਿੱਖ ਖੇਡਾਂ ਤੇ, ਤਾਂ ਹੋ ਸਕਦਾ ਕਿ ਮੈਲਬੋਰਨ ਵੀ ਇਸ ਵਾਰ ਹੋਰ ਇਸ ਤੋਂ ਵੱਧ ਕੇ ਹੋਵੇਗਾ ਦਸਤਾਰ ਕੈਂਪ ਤੇ।
ਤਾਂ ਜੀ ਭਾਜੀ ਆਪਾਂ ਸੁਨੇਹੇ ਲੈ ਲਈਏ ਤੇ ਉਸ ਤੋਂ ਬਾਅਦ ਕਿਤਾਬਾਂ ਤੇ ਕਰੀਏ ਗੱਲਬਾਤ ਹੀ ਸ਼ੁਰੂ। ਆਪਣੇ ਨਾਲ ਜਗਤਾਰ ਗਿੱਲ ਜੀ, ਭਾਜੀ ਹੁਣੀ ਇੱਕ ਸੁਨੇਹਾ ਭੇਜਿਆ। ਭਾਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਦਲਜੀਤ ਸਿੰਘ ਜੀ ਜੁੜਨਗੇ ਤੇ ਤੁਹਾਡਾ ਮੈਂ ਮੈਸੇਜ ਉਦੋਂ ਤੱਕ ਲਈ ਰੱਖ ਲੈਂਦਾ ਆ। ਤੇ ਹਰਿੰਦਰ ਸਿੰਘ ਨਨੂਆ ਜੀ ਬਲੈਕ ਟਾਊਨ ਤੋਂ, ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਰਹੇ ਨੇ, ਸਤਿ ਸ੍ਰੀ ਅਕਾਲ ਖਿਲਾ ਰਹੇ ਨੇ, ਤੇ ਉਹਨੇ ਵੀ ਦੱਸਿਆ ਕਿ ਕਹਿੰਦੇ ਲਾਸਟ ਨਾਈਟ ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਕਾਮਨਵੈਲਥ ਖੇਡਾਂ ਦੇ ਵਿੱਚ ਹਰਾਤਾ ਆ ਹਾਕੀ ਦੀ ਗੇਮ ਦੇ ਵਿੱਚ। ਤੇ ਅਖੀਰਲੇ ਮੈਚ ਦੇ ਅਖੀਰਲੇ 8 ਮਿੰਟ ਬਹੁਤ ਰੋਚਕ ਸਨ ਤੇ ਜਿਹਦੇ ਵਿੱਚ 5 ਗੋਲ ਹੋਏ ਆ। ਬਹੁਤ ਬਹੁਤ ਧੰਨਵਾਦ ਭਾਜੀ ਖਬਰ ਸਾਂਝੀ ਕਰਨ ਦੇ ਲਈ। ਤੇ ਨਾਲ ਦੇ ਨਾਲ ਭਾਜੀ ਉਹਨੀ ਸਾਡੇ ਨਾਲ ਫੋਟੋਆਂ ਭੇਜੀਆਂ ਨੇ ਤੇ ਫੋਟੋਆਂ ਆਪਣੀਆਂ ਇੰਨੇ ਸਟਾਲ ਤੋਂ ਨੇ ਜਿਹਦੇ ਵਿੱਚ ਸਰਬਜੀਤ ਭੈਣ ਜੀ ਹੋਣੀ ਮੈਂ ਹਾਂ ਤੇ ਹਰਪ੍ਰੀਤ ਭੈਣ ਜੀ ਹੋਣੀ ਐਲਪ੍ਰੀ ਵਾਲੇ। ਤੇ ਇਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਪ੍ਰੋਗਰਾਮ ਦੇ ਵਿੱਚ। ਉਹਨਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਭਾਜੀ ਬਹੁਤ ਬਹੁਤ ਧੰਨਵਾਦ ਫੋਟੋਆਂ ਭੇਜਣ ਲਈ ਖਬਰ ਲਈ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਆਪਣੇ ਨਾਲ ਲਖਵਿੰਦਰ ਸਿੰਘ ਜੋਸ਼ਨ ਜੀ ਸਿਡਨੀ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਜੁਆਏ ਕਰ ਰਹੇ ਨੇ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਸੋਹਣਾ ਬਤੀਤ ਹੋਵੇ। ਤੇ ਆਪਣੇ ਨਾਲ ਸਨੀ ਸਿੰਘ ਜੀ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ। ਤੇ ਉਹਨੀ ਹਾਕੀ ਕਹਿੰਦੇ ਜਾਣਨਾ ਚਾਹੁੰਦੇ ਆ ਕਿ ਗੋਲਕੀਪਰ ਕੇਮ ਆਊਟ ਫਰੋਮ ਦਾ ਡੀ ਐਂਡ ਸਟਾਰਟ ਪਲੇਇੰਗ ਇਨ ਦਾ ਫੀਲਡ ਇਨ ਹਾਕੀ ਮੈਚ ਇਫ ਯੂ ਨੋ ਪਲੀਜ਼ ਲੈਟ। ਤਾਂ ਡੀ ਕਰੋ ਜੀ ਕੋਈ ਨੀ ਤੁਹਾਨੂੰ ਦੱਸਦੇ ਆ ਕਿ ਹਾਕੀ ਦਾ ਹਿਸਾਬ ਤਾਂ ਨਹੀਂ ਆ ਟੱਚ ਨਹੀਂ ਕਰ ਸਕਦੇ ਮੇਰੇ ਹਿਸਾਬ ਨਾਲ ਡੀ ਤੋਂ ਬਾਹਰ ਆ ਕੇ ਅਸੀਂ ਬਾਲ ਨੂੰ ਪਰ ਪਲੇ ਕਰ ਸਕਦੇ ਹਾਂ। ਸੋਕਰ ਜਿਵੇਂ ਹੁੰਦਾ ਕਿ ਉਸ ਤੋਂ ਬਾਹਰ ਆ ਕੇ ਤੁਸੀਂ ਬਾਲ ਨੂੰ ਟੱਚ ਨਹੀਂ ਕਰ ਸਕਦੇ ਹੱਥ ਨਾਲ ਟੱਚ ਨਹੀਂ ਕਰ ਸਕਦੇ ਪਰ ਖੇਡ ਸਕਦੇ ਹੋ ਤੁਸੀਂ। ਪਰ ਹੁਣ ਮੈਂ ਹਾਕੀ ਦਾ ਪਤਾ ਕਰ ਦਿੰਦੇ ਮੈਨੂੰ ਆਪ ਨਹੀਂ ਪਤਾ ਪਰ ਜੇਕਰ ਕੋਈ ਸਰੋਤਾ ਜਾਣਦਾ ਆ ਕਿ ਡੀ ਤੋਂ ਬਾਹਰ ਆ ਕੇ ਹਾਕੀ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਆ ਖੇਡ ਸਕਦਾ ਆ ਉਹਨਾਂ ਕਿ ਸੋਕਰ ਦੇ ਵਿੱਚ ਵੀ ਆਈ ਹੁੰਦਾ ਕਿ ਡੀ ਤੋਂ ਬਾਹਰ ਆ ਕੇ ਤੁਸੀਂ ਖੇਡ ਸਕਦੇ ਹੋ ਗੋਲਕੀਪਰ ਬਾਹਰ ਆ ਕੇ ਖੇਡ ਸਕਦਾ ਪਰ ਹੱਥ ਨਾਲ ਟੱਚ ਨਹੀਂ ਕਰ ਸਕਦਾ ਬਾਲ ਨੂੰ। ਤੇ ਸ਼ਾਇਦ ਹਾਕੀ ਦੇ ਵਿੱਚ ਵੀ ਇੱਦਾਂ ਹੀ ਹੋਵੇ ਤੇ ਜੇਕਰ ਕੋਈ ਸਰੋਤਾ ਜਾਣਦਾ ਆ ਪਲੀਜ਼ ਸਾਨੂੰ ਮੈਸੇਜ ਕਰਕੇ ਅਪਡੇਟ ਕਰਿਓ ਕਿ ਹਾਕੀ ਦੇ ਵਿੱਚ ਡੀ ਤੋਂ ਬਾਹਰ ਆ ਕੇ ਗੋਲਕੀਪਰ ਖੇਡ ਸਕਦਾ ਹੈ ਤਾਂ ਜੋ ਕਿ ਅਸੀਂ ਸਨੀ ਸਿੰਘ ਜੀ ਨੂੰ ਅਪਡੇਟ ਕਰ ਸਕੀਏ। ਭਾਜੀ ਤੁਸੀਂ ਕਿਤਾਬਾਂ ਦੇ ਨਾਮ ਦੱਸ ਦਿਓ ਫਿਰ ਅਸੀਂ ਇੱਕ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਹੀ ਕਿਤਾਬਾਂ ਤੇ ਗੱਲਬਾਤ ਕਰਾਂਗੇ।
ਦੇਖੋ ਜੀ ਇੱਕ ਤਾਂ ਜਿਹੜੀ ਕਿਤਾਬ ਹੈ ਸੋ ਆਪਾਂ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਇਹਨਾਂ ਕਿਤਾਬਾਂ ਦੇ ਬਾਬਤ। ਸੋ ਇਹ ਆਪਣੇ ਇਤਿਹਾਸ ਨਾਲ ਰਿਲੇਟਡ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਨੇ। ਸੋ ਇੱਕ ਹੈਗੀ ਹੈ ਜੀ ਮੇਰੇ ਕੋਲ ਕਿਤਾਬ ਹੁਕਮਨਾਮੇ ਆਦੇਸ਼ ਤੇ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਾਂ ਰੂਪ ਸਿੰਘ ਨੇ ਸੰਪਾਦਕ ਕੀਤੀ ਹੈ ਜੀ ਇਹ ਕਿਤਾਬ। ਤਾਂ ਇਹਦੇ ਵਿੱਚ ਮੈਂ ਦੱਸ ਦੇਵਾਂ ਜੀ ਕਿ 1920 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਸਾਰਿਆਂ ਦਾ ਇਤਿਹਾਸ ਹੈ ਉਹਨਾਂ ਦੀਆਂ ਕਾਪੀਆਂ ਵਿੱਚ ਦਰਜ ਨੇ। ਤਾਂ ਇਹ ਰੀਫਰੈਂਸ ਦੇਣ ਲਈ ਕਿਸੇ ਨੂੰ ਬਹੁਤ ਵਧੀਆ ਵੀ ਇੱਕ ਬਹੁਤ ਵਧੀਆ ਦਸਤਾਵੇਜ਼ ਹੈ ਜੀ ਸਾਡੇ ਘਰ ਚ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੀ ਕਿ ਮੈਂ ਦੱਸਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਸਾਡੇ ਸਿੱਖ ਰਾਜ ਦੇ ਜੋ ਮਹਾਨ ਜਰਨੈਲ ਹੋਏ ਨੇ ਉਹਨਾਂ ਬਾਰੇ ਇੱਕ ਲੇਖਕ ਨੇ 4-5 ਕਿਤਾਬਾਂ ਦੇ ਵਿੱਚ ਉਹਨਾਂ ਦਾ ਇਤਿਹਾਸ ਕਲਮਬੱਧ ਕੀਤਾ ਹੈ। ਉਹ ਛੋਟੀਆਂ ਛੋਟੀਆਂ ਕਿਤਾਬਾਂ ਨੇ ਪਰ ਉਹ ਕਮਾਲ ਹਾਂਜੀ ਕਿ ਸਭ ਤੋਂ ਵੱਖਰਾ ਤੇ ਉਹਨਾਂ ਨੇ ਕਮਾਲ ਦਾ ਇਤਿਹਾਸ ਲਿਖਿਆ ਤੇ ਉਹਨਾਂ ਕਿਤਾਬਾਂ ਬਾਰੇ ਥੋੜੀ ਜਾਣਕਾਰੀ ਦੇਵਾਂਗੇ ਜੀ।
ਸੋ ਦੋਸਤੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਲਹਿਰਾਂ ਦੇ ਨਾਲ। ਤੁਹਾਨੂੰ ਮੈਂ ਦੱਸਦਾ ਚਲਾਂ ਕਿ ਐਗਜ਼ੈਕਟ 9 ਵਜੇ ਮੈਲਬਰਨ ਟਾਈਮ ਦੇ ਹਿਸਾਬ ਨਾਲ ਜਿਹੜਾ 9 ਵਜੇ ਤੋਂ ਬਾਅਦ ਤੁਹਾਨੂੰ ਪ੍ਰਸ਼ਨ ਕੁਸ਼ਚਨ ਪੁੱਛਿਆ ਜਾਊਗਾ। ਤੇ ਉਸ ਤੋਂ ਪਹਿਲਾਂ ਮੈਂ ਕਹਾਂਗਾ ਜਾਜਕ ਵੀ ਸਾਡੇ ਕੋਲ ਕਿਤਾਬਾਂ ਪਹੁੰਚ ਚੁੱਕੀਆਂ ਨੇ ਪਰ ਬਸ ਪੋਸਟ ਕਰਨ ਵਾਲੀਆਂ ਰਹਿੰਦੀਆਂ ਨੇ ਤੇ ਜਿਹੜੇ ਪੁਰਾਣੇ ਪ੍ਰੋਗਰਾਮਾਂ ਦੇ ਵਿੱਚ ਜਿੰਨੀ ਜਵਾਬ ਦਿੱਤੇ ਸੀ ਉਹ ਪਲੀਜ਼ ਅੱਜ ਆਪਣੇ ਨਾਮ ਦੇ ਨਾਲ ਮੈਸੇਜ ਜ਼ਰੂਰ ਸਾਨੂੰ ਐਡਰੈਸ ਜ਼ਰੂਰ ਸਾਨੂੰ ਮੈਸੇਜ ਕਰ ਦਿਓ ਤਾਂ ਜੋ ਕਿ ਮੈਂ ਅੱਜ ਦੀ ਅੱਜ ਹੀ ਪੋਸਟ ਕਰ ਦਾਂਗਾ। ਤੇ ਗੌਰ ਰੱਖਿਓ ਜਦੋਂ ਹੁਣ ਅਸੀਂ ਕਿਤਾਬਾਂ ਦੀ ਗੱਲਬਾਤ ਸ਼ੁਰੂ ਕਰਾਂਗੇ ਤਾਂ ਉਹਨਾਂ ਕਿਤਾਬਾਂ ਦੇ ਬਾਬਤ ਹੀ ਉਹਨਾਂ ਕਿਤਾਬਾਂ ਦੇ ਵਿੱਚੋਂ ਹੀ ਤੁਹਾਡੇ ਤੋਂ ਪ੍ਰਸ਼ਨ ਪੁੱਛਾਂਗੇ ਤੇ 9 ਵਜੇ ਦੇ ਕਰੀਬ ਤੁਹਾਨੂੰ ਉਹ ਸਵਾਲ ਪੁੱਛਿਆ ਜਾਊਗਾ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਲਹਿਰਾਂ ਸੁਣਦੇ ਰਹੋ ਹਰਮਨ ਰੇਡੀਓ ਤੇ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਝੋਲੀ ਖੁਸ਼ੀਆਂ ਨਾ ਭਰ ਦਿੱਤੀ ਰੱਬ ਨੇ ਸੁੱਖ ਦੇ ਦਿੱਤੇ ਸਾਰੇ ਹੀ ਜਹਾਨ ਵੇ ਮੈਨੂੰ ਤੇਰੇ ਲੜ ਲਾ ਕੇ ਮੇਰੇ ਮਾਪਿਆਂ ਪੂਰੇ ਕਰ ਦਿੱਤੇ ਚਾਹ ਨੇ ਰਕਾਂ ਦੇ ਫੜ ਕੇ ਪੱਲਾ ਮੈਂ ਤੇਰਾ ਲਾਵਾਂ ਲੈ ਲਿਆ ਉਹ ਫੜ ਕੇ ਪੱਲਾ ਮੈਂ ਤੇਰਾ ਲਾਵਾਂ ਲੈ ਲਿਆ ਜਿਉਂਦਾ ਰਹੇ ਉਹ ਵਿਚੋਲਾ ਜੀ ਨੇ ਗੱਲ ਤੋਰੀ ਵੇ
ਜਿਉਂਦਾ ਰਹੇ ਉਹ ਵਿਚੋਲਾ ਜੀ ਨੇ ਗੱਲ
ਰੱਬ ਦਾ ਕਰਾਂ ਮੈਂ ਰੱਬ ਦਾ ਕਰਾਂ ਮੈਂ ਰੱਬ ਦਾ ਕਰਾਂ ਮੈਂ ਸ਼ੁਕਰਾਨਾ ਸੋਹਣਿਆ ਜਿਹਨੇ ਆਪਣੀਆਂ ਮੋਹਾਂ ਦੀ ਬਣਾਈ ਜੋੜੀ ਰੱਬ ਦਾ ਕਰਾਂ ਮੈਂ ਸ਼ੁਕਰਾਨਾ ਸੋਹਣਿਆ ਜਿਹਨੇ ਆਪਣੀਆਂ ਮੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਵੇ ਪਰਿਵਾਰ ਵਿੱਚ ਆਣ ਕੇ ਸਾਸੂ ਮਾਂ ਤੋਂ ਬੜਾ ਮਿਲਿਆ ਪਿਆਰਿਆ ਬੜੇ ਚੰਗੇ ਨੇ ਨਨਾਣ ਤੇ ਦਿਓਰ ਵੀ ਮੇਰਾ ਘਰ ਦੇ ਉਹ ਮਾਣ ਸਤਿਕਾਰਿਆ ਮੇਰਾ ਘਰ ਦੇ ਉਹ ਮਾਣ ਸਤਿਕਾਰਿਆ ਇਸ ਸੋਹਰੇ ਪਰਿਵਾਰ ਵਿੱਚ ਆਣ ਕੇ ਸਾਸੂ ਮਾਂ ਤੋਂ ਬੜਾ ਮਿਲਿਆ ਪਿਆਰਿਆ ਬੜੇ ਚੰਗੇ ਨੇ ਨਨਾਣ ਤੇ ਦਿਓਰ ਵੀ ਮੇਰਾ ਘਰ ਦੇ ਉਹ ਮਾਣ ਸਤਿਕਾਰਿਆ ਪਿਛਲੇ ਜਨਮ ਕਿਤੇ ਹੁਣੇ ਪੁੰਨ ਮੈਂ ਪਿਛਲੇ ਜਨਮ ਕਿਤੇ ਹੁਣੇ ਪੁੰਨ ਮੈਂ ਤਾਂ ਹੀ ਵਿਕਿਆ ਮੇਰੀ ਕੋਈ ਰੱਬ ਨੇ ਨਾ ਮੋੜੀ ਵੇ ਰੱਬ ਦਾ ਕਰਾਂ ਮੈਂ ਰੱਬ ਦਾ ਕਰਾਂ ਮੈਂ ਰੱਬ ਦਾ ਕਰਾਂ ਮੈਂ ਸ਼ੁਕਰਾਨਾ ਸੁਣਿਆ ਜਿਹਨੇ ਆਪਣੀਆਂ ਬੋਹਾਂ ਦੀ ਬਣਾਈ ਜੋੜੀ ਰੱਬ ਦਾ ਕਰਾਂ ਮੈਂ ਸ਼ੁਕਰਾਨਾ ਸੁਣਿਆ ਜਿਹਨੇ ਆਪਣੀਆਂ ਬੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਬੋਹਾਂ ਦੀ ਬਣਾਈ ਜੋੜੀ ਵੇ
Fusion, baby.
ਜਦੋਂ ਆਇਆ ਮੇਰੇ ਲਈ ਤੇਰਾ ਸਾਥ ਸੀ ਦਿਲ ਸੋਚਦਾ ਸੀ ਖੋਰੇ ਕੈਸਾ ਹੋਵੇਗਾ ਜਿਹਦੇ ਨਾਲ ਸਾਰੀ ਜ਼ਿੰਦਗੀ ਬਤਾਉਣੀ ਹੈ ਨਸ਼ਾ ਪੱਤਾ ਤਾਂ ਨਾ ਕਰਦਾ ਕੋਈ ਹੋਵੇਗਾ ਨਸ਼ਾ ਪੱਤਾ ਤਾਂ ਨਾ ਕਰਦਾ ਕੋਈ ਹੋਵੇਗਾ ਜਦੋਂ ਆਇਆ ਮੇਰੇ ਲਈ ਤੇਰਾ ਸਾਥ ਸੀ ਦਿਲ ਸੋਚਦਾ ਸੀ ਖੋਰੇ ਕੈਸਾ ਹੋਵੇਗਾ ਜਿਹਦੇ ਨਾਲ ਸਾਰੀ ਜ਼ਿੰਦਗੀ ਬਤਾਉਣੀ ਹੈ ਨਸ਼ਾ ਪੱਤਾ ਤਾਂ ਨਾ ਕਰਦਾ ਕੋਈ ਹੋਵੇਗਾ ਪਿਛਲੇ ਜਨਮ ਕਿਤੇ ਹੁਣੇ ਪੁੰਨ ਮੈਂ ਪਿਛਲੇ ਜਨਮ ਕਿਤੇ ਹੁਣੇ ਪੁੰਨ ਮੈਂ ਤਾਂ ਹੀ ਵਿਕਿਆ ਮੇਰੀ ਕੋਈ ਰੱਬ ਨੇ ਨਾ ਮੋੜੀ ਰੱਬ ਦਾ ਕਰਾਂ ਮੈਂ ਸ਼ੁਕਰਾਨਾ ਸੁਣਿਆ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਵੇ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਰੱਬ ਦਾ ਕਰਾਂ ਮੈਂ ਸ਼ੁਕਰਾਨਾ ਸੁਣਿਆ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਜਿਹਨੇ ਆਪਣੀਆਂ ਦੋਹਾਂ ਦੀ ਬਣਾਈ ਜੋੜੀ ਵੇ
ਸਮਾਂ ਹੋ ਚੁੱਕਾ ਆ 8:38 ਤਾਂ ਕੁਲਜੀਤ ਭਾਜੀ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਤੁਸੀਂ ਸਹੀ ਗਲਤ ਦੀ ਜਿਹੜੀ ਗੱਲ ਕਰ ਰਹੇ ਸੀਗੇ ਸਾਥੀਆਂ ਦੇ ਵਿੱਚ ਜਾਂ ਕਿਸੇ ਵੀ ਹਰ ਚੀਜ਼ ਦੇ ਵਿੱਚ ਪ੍ਰਚਾਰ ਦੇ ਵਿੱਚ ਅਸੀਂ ਸਹੀ ਗਲਤ ਦੇ ਚੱਕਰਾਂ ਚ ਪੈ ਗਏ ਹਾਂ ਤੇ ਉਹ ਗੱਲ ਨੂੰ ਤੋਰਦੇ ਹੋਏ ਜਗਤਾਰ ਭਾਜੀ ਹੁਣੀ ਵੀ ਲਿਖਦੇ ਆ ਕਹਿੰਦੇ ਅਸੀਂ ਗਲਤ ਸਹੀ ਦੇ ਚੱਕਰਾਂ ਨੇ ਸਾਨੂੰ ਉਲਝਾ ਰੱਖਿਆ ਆ ਕਿ ਅਸੀਂ ਗਲਤ ਨੂੰ ਗਲਤ ਕਹਿੰਦੇ ਕਹਿੰਦੇ ਸਹੀ ਨੂੰ ਵੀ ਭੁੱਲਦੇ ਜਾ ਰਹੇ ਆ ਤੁਸੀਂ ਜੀ ਤੇ ਭਾਜੀ ਉਹ ਖਬਰ ਦੀ ਗੱਲ ਕਰ ਰਹੇ ਨੇ ਤੇ ਭਾਜੀ ਆ ਖਬਰ ਮੈਂ ਰੱਖੀ ਆ ਜੀ ਦਲਜੀਤ ਸਿੰਘ ਭਾਜੀ ਜਦੋਂ ਆਉਣਗੇ ਜੁਆਇਨ ਕਰਨਗੇ ਤੇ ਖਬਰਾਂ ਦੇ ਨਾਲ ਖਬਰ ਸਾਂਝੀ ਕਰੂੰਗਾ ਜੀ ਤੇ ਉਦੋਂ ਅਸੀਂ ਆ ਗੱਲ ਕਰਦੇ ਹਾਂ ਤੁਹਾਡੀ ਖਬਰ ਬਾਰੇ ਧੰਨਵਾਦ ਤੁਹਾਡਾ ਇੱਕ ਵਾਰ ਫਿਰ ਤੋਂ ਤੇ ਨਾਲੇ ਮਨਜੀਤ ਸਿੱਧੂ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ ਤੇ ਉਹ ਵੀ ਕਹਿ ਰਹੇ ਆ ਕਿ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਦੂਜਾ ਉਹਨੀ ਦੇਖੇ ਭੇਜਿਆ ਕਿ ਉਹਨੀ 22:3 ਨੂੰ ਸਹੀ ਜਵਾਬ ਦਿੱਤਾ ਸੀ ਕਿਤਾਬ ਰਹਿੰਦੀ ਹੈ ਤੇ ਹਰਪਾਲ ਪੰਨੂ ਜੀ ਦੀ ਕਿਤਾਬ ਮੰਗੀ ਉਹਨੀ ਜ਼ਰੂਰ ਤੁਹਾਨੂੰ ਪੋਸਟ ਕਰ ਦਿੱਤੀ ਜਾਵੇਗੀ ਤੇ ਭਾਜੀ ਤੁਹਾਡਾ ਐਡਰੈਸ ਪੂਰਾ ਨਹੀਂ ਆਇਆ ਓਕੇ ਠੀਕ ਹੈ ਜੀ ਮਾਫ਼ ਕਰਨਾ ਤੇ ਡਾਊਨਲੋਡ ਨਹੀਂ ਹੋਇਆ ਤੇ ਜ਼ਰੂਰ ਤੁਹਾਨੂੰ ਅੱਜ ਸਾਰਿਆਂ ਨੂੰ ਪੋਸਟ ਕੀਤੀਆਂ ਜਾਣਗੀਆਂ ਕਿਤਾਬਾਂ ਤੇ ਬਾਕੀ ਵੀ ਸਾਰੇ ਸਰੋਤੇ ਗੌਰ ਰੱਖਣ ਤੇ ਜਿਹਨੇ ਹੁਣੀ ਜੁਆਇਨ ਕੀਤਾ ਤੇ ਉਹ ਸੁਣਦੇ ਜਾਣਗੇ ਅਸੀਂ ਹੁਣ ਕਿਤਾਬਾਂ ਦੇ ਬਾਬਤ ਗੱਲਬਾਤ ਕਰਨ ਜਾਵਾਂਗੇ ਤੇ 9 ਦੇ ਕਰੀਬ ਤੁਹਾਡੇ ਤੋਂ ਸਵਾਲ ਪੁੱਛਿਆ ਜਾਊਗਾ ਤੇ ਜਿਹੜਾ ਪਹਿਲਾਂ ਸਹੀ ਜਵਾਬ ਆਏਗਾ ਤੇ ਉਹਨੂੰ ਇੱਕ ਕਿਤਾਬ 5 ਆਪ ਰੀਡਿੰਗ ਗਰੁੱਪ ਵੱਲੋਂ ਹਰਮਨ ਰੇਡੀਓ ਵੱਲੋਂ ਸਾਡੇ ਵੱਲੋਂ ਦਿੱਤੀ ਜਾਏਗੀ ਸੋ ਤੁਸੀਂ ਧਿਆਨ ਦੇ ਨਾਲ ਇਹ ਕਿਤਾਬਾਂ ਬਾਰੇ ਜੋ ਗੱਲਬਾਤ ਹੋਵੇਗੀ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਜੀ ਭਾਜੀ
ਹਾਂਜੀ ਤੇ ਆਪਾਂ ਪਹਿਲਾਂ ਜੀ ਆ ਸ਼ੁਰੂ ਕਰਦੇ ਹਾਂ ਹੁਕਮਨਾਮੇ ਆ ਦੇਸ਼ ਤੇ ਸੰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਸੋ ਸੰਪਾਦਕ ਨੇ ਭਾਈ ਰੂਪ ਸਿੰਘ ਜੀ ਠੀਕ ਤੇ ਇਹਨਾਂ ਨੇ ਜੀ ਇਹ ਪਹਿਲੀ ਵਾਰ ਜਿਹੜਾ ਜੂਨ 2003 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਫਿਰ ਦੂਜੀ ਵਾਰ 2012 ਦੇ ਵਿੱਚ ਹੋਈ ਤੇ ਫਿਰ ਤੀਸਰੀ ਵਾਰ ਅਕਤੂਬਰ 2015 ਦੇ ਵਿੱਚ ਆ ਕੇ ਪ੍ਰਕਾਸ਼ਿਤ ਹੋਈ ਤੇ ਜਿਹੜੇ ਪ੍ਰਕਾਸ਼ਕ ਨੇ ਉਹ ਸਿੰਘ ਬ੍ਰਦਰਜ ਨੇ ਜੀ ਉਹਨਾਂ ਜੀ ਕਿਤਾਬ ਦੇ ਕੁੱਲ ਪੰਨੇ ਬਣਦੇ ਨੇ ਜੀ 343 ਪੇਜ ਨੇ ਜੀ ਹੁਣ ਇਸ ਕਿਤਾਬ ਬਾਰੇ ਜੀ ਜਿਹੜੀ ਗੱਲ ਆ ਕਿ ਆਪਾਂ ਅਕਸਰ ਅੱਜ ਇਹ ਗੱਲ ਹੁੰਦੀ ਹੈ ਕਿ ਅਸੀਂ ਜਿਹੜੇ ਸਾਡੇ ਜਥੇਦਾਰ ਨੇ ਅੱਜ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਪਾਂ ਹੁਕਮਨਾਮਾ ਮੰਨਦੇ ਹੀ ਨਹੀਂ ਆ, ਬਹੁਤ ਸਾਰੇ ਤਾਂ ਮੰਨਦੇ ਹੀ ਨਹੀਂ, ਕਹਿ ਦਿੰਦੇ ਨੇ ਕਿ ਜੀ ਬਈ ਬਾਦਲ ਦਲ ਦੇ ਨੇ, ਉਹਨਾਂ ਦਾ ਕਾਬਜਾ ਆਪਦੀ ਮਰਜ਼ੀ ਨਾਲ ਕਰਵਾਈ ਜਾਂਦੇ ਨੇ। ਹਾਂਜੀ ਵੀ ਆਪਾਂ ਚਲੋ ਇਹ ਅੱਜ ਤਾਂ ਜੋ ਹੋ ਰਿਹਾ ਉਹ ਸਾਡੇ ਸਾਹਮਣੇ ਆ, ਠੀਕ ਹੈ ਜੀ। ਹੁਣ ਆਪਾਂ ਪਿਛਲੇ ਹੁਕਮਨਾਮਿਆਂ ਤੇ ਜੋ ਜਾਰੀ ਹੋਏ ਆ ਹੁਕਮਨਾਮੇ, ਮੈਂ ਕੁਝ ਕੁ ਹੁਕਮਨਾਮਿਆਂ ਬਾਰੇ ਗੱਲ ਕਰੂੰਗਾ ਇੱਥੇ। ਸੋ ਮੈਂ ਚਾਹੁੰਦਾ ਕਿ ਪੰਜ ਦਸ ਮਿੰਟਾਂ ਚ ਗੱਲ ਨਿਬੇੜਾਂ। ਸੋ ਜੀ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਤੇ 1939 ਦੇ ਵਿੱਚ ਛੇਵੇਂ ਮਹੀਨੇ ਦੇ ਵਿੱਚ 13 ਤਰੀਕ ਨੂੰ। ਸੋ ਯਾਦ ਰੱਖਿਓ ਜੀ ਤਰੀਕ ਆਪਣਾ ਜਿਹੜਾ ਸੰਨ ਆ 1939 ਵਿੱਚ, ਕਿ ਉਹਦੇ ਵਿੱਚ ਕਿਹਾ ਗਿਆ ਸੀ ਕਿ ਸਰਬੱਤ ਖਾਲਸਾ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਕਿ ਜੋ ਅੰਮ੍ਰਿਤਧਾਰੀ ਪ੍ਰਾਣੀ ਮਾਤਰ ਨਾਲ ਸੰਗਤ ਪੰਗਤ ਵਿੱਚ ਇੱਕੋ ਜਿਹਾ ਵਿਹਾਰ ਕਰਨ, ਪਿਛਲੀ ਜਾਤ ਪਾਤ ਨਹੀਂ ਪੁੱਛਣੀ, ਭਰਮ ਨਹੀਂ ਕਰਨਾ, ਇਹੋ ਹੀ ਗੁਰੂ ਜੀ ਦੀ ਆਗਿਆ ਹੈ, ਜੋ ਸਿਰ ਨਵਾਏਗਾ ਗੁਰੂ ਜੀ ਉਸ ਦੀ ਪੌੜੀ ਕਰਨਗੇ। ਠੀਕ ਹੈ ਜੀ। ਦੇਖੋ ਜੀ ਕਿ ਜਾਤ ਪਾਤ ਦੇ ਸੰਬੰਧੀ ਕਿ ਜੋ ਸਾਡੇ ਗੁਰੂ ਸਾਹਿਬਾਨਾਂ ਦਾ ਫਰਮਾਨ ਹੈ ਕਿ ਜਾਤ ਦਾ ਕੋਈ ਵਿਤਕਰਾ ਨਹੀਂ ਕਰਨਾ, ਤੋਂ ਇਹ ਹੁਕਮਨਾਮਾ 1939 ਦੇ ਵਿੱਚ ਹੀ ਜਾਰੀ ਹੋ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ। ਸੋ ਇਹ ਹੁਕਮਨਾਮਾ ਜਾਰੀ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਭਾਈ ਮੋਹਨ ਸਿੰਘ ਨਾਗੋਕੇ ਜੀ। ਸੋ ਜੀ ਹੁਣ ਸਵਾਲ ਇਹ ਬਣਦਾ ਕਿ ਅਸੀਂ ਉਹ ਹੁਕਮਨਾਮਾ ਮੰਨਿਆ, ਠੀਕ ਹੈ ਨਹੀਂ ਮੰਨਿਆ ਅਸੀਂ, ਮੈਂ ਕਿੰਨਾ ਕਿ ਨਹੀਂ ਮੰਨਿਆ। ਹਰ ਪਿੰਡ ਦੇ ਵਿੱਚ ਵਿਤਕਰਾ ਅੱਜ ਵੀ ਹੋ ਰਿਹਾ ਕਿ ਹਾਲਾਂਕਿ ਕਿੰਨੇ ਸਾਲ ਪਹਿਲਾਂ ਅਸੀਂ ਅੰਦਾਜ਼ਾ ਲਾ ਲਓ ਕਿ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋ ਗਿਆ ਸੀ ਕਿ ਉਦੋਂ ਸਾਡੀ ਲੀਡਰਸ਼ਿਪ ਮਾੜੀ ਸੀ, ਸਿੱਖ ਲੀਡਰਸ਼ਿਪ ਕੋਈ ਮਾੜੀ ਨਹੀਂ ਸੀ, ਇੱਕ ਸਾਡੀ ਵਧੀਆ ਸਿੱਖ ਲੀਡਰਸ਼ਿਪ ਸੀ, ਅਸੀਂ ਉਹ ਵੀ ਹੁਕਮਨਾਮਾ ਨਹੀਂ ਮੰਨਿਆ। ਠੀਕ ਹੈ ਜੀ। ਅਸੀਂ ਅੱਜ ਦਿਆਂ ਨੂੰ ਜਿਹੜਾ ਦੋਸ਼ ਦੇ ਰਹੇ ਹਾਂ ਕਿ ਅਸੀਂ ਪੁਰਾਣੇ ਮੰਨੇ ਆ, ਇਹ ਵੀ ਨਹੀਂ ਮੰਨਿਆ ਜੀ। ਠੀਕ ਹੈ ਜੀ। ਤੇ ਹੋਰ ਹੁਕਮਨਾਮਿਆਂ ਬਾਰੇ ਮੈਂ ਜਾਣਕਾਰੀ ਦੇਵਾਂ ਜੀ ਇੱਥੇ। ਇੱਕ ਜੋ ਆਪਣੀ ਅਰਦਾਸ ਦੇ ਬਾਰੇ ਆਪਾਂ ਕਿਤਾਬ ਬਾਰੇ ਗੱਲ ਕੀਤੀ ਸੀ ਕਿ ਅਰਦਾਸ ਦੇ ਵਿੱਚ ਜਸਵੰਤ ਸਿੰਘ ਨੇਕੀ ਜੀ ਨੇ ਲਿਖਿਆ ਸੀ ਕਿ ਅਰਦਾਸ ਦਾ ਜਿਹੜਾ ਵਿਕਾਸ ਆ ਉਹ ਕਦੇ ਰੁਕੇਗਾ ਨਹੀਂ, ਸਦਾ ਹੁੰਦਾ ਰਹੇਗਾ ਸਮੇਂ ਸਮੇਂ ਸਿਰ, ਵੀ ਇਸ ਨੂੰ ਆਪਾਂ ਸੰਪੂਰਨ ਹੋਏ ਨਹੀਂ ਕਹਿ ਸਕਦੇ। ਸੋ ਅਰਦਾਸ ਦਾ ਵੀ ਜੀ ਹੁਕਮਨਾਮਾ 1952 ਦੇ ਵਿੱਚ ਜਾਰੀ ਹੋਇਆ ਸੀ, ਜਿਸ ਦੇ ਵਿੱਚ ਕਿ ਜਿਹਨਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਕੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ, ਸੋ ਇਹ ਲਾਈਨਾਂ ਉਦੋਂ ਅਰਦਾਸ ਦੇ ਵਿੱਚ ਐਡ ਕੀਤੀਆਂ ਗਈਆਂ ਸਨ। ਤੇ ਹੋਰ ਹੁਕਮਨਾਮਾ ਜੀ ਇੱਕ ਖਾਸ ਤੌਰ ਤੇ ਮੈਂ ਰਾਜਨੀਤੀ ਨੂੰ ਲੈ ਕੇ ਦੱਸ ਦੇਵਾਂ ਕਿ ਗਿਆਨੀ ਪੂਰਨ ਸਿੰਘ ਜੀ ਵੱਲੋਂ ਜੋ ਜਥੇਦਾਰ ਸਨ 2000 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਉਦੋਂ ਹੁਕਮਨਾਮਾ ਜਾਰੀ ਕੀਤਾ ਗਿਆ ਬੀਬੀ ਜਗੀਰ ਕੌਰ ਦੇ ਖਿਲਾਫ ਕਿ ਜਿਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਘੋਰ ਉਲੰਘਣਾ ਕਰਨ ਦੇ ਦੋਸ਼ ਵਿੱਚ ਸਿੱਖੀ ਤੋਂ ਖਾਰਜ ਕੀਤਾ ਗਿਆ ਸੀ। ਸੋ ਇਹ ਵੀ ਹੁਕਮਨਾਮਾ ਨਹੀਂ ਮੰਨਿਆ ਗਿਆ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਹੁਕਮਨਾਮਾ ਜਾਰੀ ਹੁੰਦਾ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਉਦੋਂ ਸਰਕਾਰ ਸੀ, ਸੋ ਭਾਈ ਮੋਹਨ ਸਿੰਘ ਨੂੰ ਭਾਈ ਪੂਰਨ ਸਿੰਘ ਜੀ ਨੂੰ ਬਰਖਾਸਤ ਕਰਕੇ ਫਿਰ ਭਾਈ ਜੋਗਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ। ਜਿਹੜੇ ਬੀਬੀ ਜੀ ਦੇ ਬਾਅਦ ਚ ਹੁਕਮਨਾਮਾ ਬੀਬੀ ਜੀ ਦੇ ਲਈ ਹੁਕਮਨਾਮਾ ਜਾਰੀ ਕਰਦੇ ਨੇ ਕਿ ਉਹਨਾਂ ਮਾਫ਼ੀ ਦਾ ਹੁਕਮਨਾਮਾ ਜਾਰੀ ਕਰ ਦਿੰਦੇ ਨੇ। ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਵੱਲੋਂ 1998 ਦੇ ਵਿੱਚ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ 1997 ਤੋਂ ਲੈ ਕੇ 99 ਦੇ ਵਿੱਚ ਉਹਨਾਂ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿ ਉਹਨਾਂ ਨੂੰ ਖਾਰਜ ਕੀਤਾ ਗਿਆ ਸੀਗਾ ਸਿੱਖ ਪੰਥ ਦੇ ਵਿੱਚ, ਉਹਨਾਂ ਨਾਲ ਕੋਈ ਨਾ ਵਾਹ ਵਾਸਤਾ ਰੱਖਣ ਲਈ ਕਿਹਾ ਗਿਆ ਸੀ ਸਿੱਖ ਪੰਥ ਨੂੰ, ਪਰ ਇਹ ਵੀ ਹੁਕਮਨਾਮਾ ਨਹੀਂ ਮੰਨਿਆ ਗਿਆ। ਹੁਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕੌਣ ਸਨ? ਇਹ ਉਹੀ ਸਾਡੇ ਜਥੇਦਾਰ ਸਨ ਕਿ ਜਿਨ੍ਹਾਂ ਨੇ ਨਿਰੰਕਾਰੀ ਗੁਰਬਚਨ ਸਿੰਘ ਦਾ ਸੋਧਾ ਲਾਇਆ ਸੀ, ਮਾਰਿਆ ਸੀਗਾ 1978 ਦਾ ਜੋ ਨਿਰੰਕ ਕਾਂਡ ਹੋਇਆ ਸੀਗਾ, ਜਾਂ ਸਿੰਘ ਸ਼ਹੀਦ ਕੀਤੇ ਗਏ ਸੀਗੇ, ਉਹਨਾਂ ਦਾ ਜਿਹੜਾ ਦੋਸ਼ੀ ਸੀਗਾ ਗੁਰਬਚਨ ਸਿੰਘ ਉਹਨੂੰ ਸੋਧਾ ਲਾਉਣ ਵਾਲੇ ਸਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ। ਸੋ ਉਹਨਾਂ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਜੀ, ਤਾਂ ਉਹਨਾਂ ਨੂੰ ਵੀ ਬਾਅਦ ਚ ਬਰਖਾਸਤ ਕਰ ਦਿੱਤਾ ਗਿਆ ਇਹ ਹੁਕਮਨਾਮਾ ਜਾਰੀ ਕਰਨ ਕਰਕੇ। ਤੇ ਫਿਰ ਭਾਈ ਪੂਰਨ ਸਿੰਘ ਨੇ ਬੀਬੀ ਜਗੀਰ ਕੌਰ ਦੇ ਖਿਲਾਫ਼ ਜਾਰੀ ਕੀਤਾ, ਉਸ ਤੋਂ ਬਾਅਦ ਜਿਹੜੇ ਭਾਈ ਜੋਗਿੰਦਰ ਸਿੰਘ ਆਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਦੋਨੋਂ ਹੀ ਮਾਫ਼ੀ ਦੇ ਹੁਕਮਨਾਮੇ ਜਾਰੀ ਕੀਤੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਦੇ ਵਿੱਚ ਤੇ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ। ਸੋ ਇਹ ਸੀਗਾ ਜੀ ਕਿ ਹੋਰ ਏਦਾਂ ਦੇ ਤੁਹਾਨੂੰ ਬਹੁਤ ਸਾਰੇ ਪ੍ਰੂਫ ਦੇਖਣ ਨੂੰ ਮਿਲ ਜਾਣਗੇ ਤੇ ਹੁਕਮਨਾਮਿਆਂ ਦੇ ਬਾਰੇ ਦੇ ਵਿੱਚ ਪੂਰਾ ਇਤਿਹਾਸ ਹੈ ਕਿ ਕਿੰਨਾਂ ਨੂੰ ਮਾਨ ਸਨਮਾਨ ਪੱਤਰ ਦਿੱਤੇ ਗਏ ਉੱਥੇ ਤਾਂ ਕਾਫੀ ਕੁਛ ਇਹਦੇ ਵਿੱਚੋਂ ਵੀ ਸਾਨੂੰ ਸਾਫ਼ ਹੋ ਜਾਂਦਾ ਕਈ ਚਿਹਰੇ ਨੰਗੇ ਹੋ ਜਾਂਦੇ ਨੇ ਹੁਕਮਨਾਮਿਆਂ ਦੇ ਵਿੱਚੋਂ ਵੀ ਤੇ ਅਸੀਂ ਖੁਦ ਵੀ ਨੰਗੇ ਹੁੰਦੇ ਹਾਂ ਕਿ ਜਿਹਨਾਂ ਨੇ ਵੀ ਗੱਲ ਤਾਂ ਛੱਡੋ ਹੁਣ ਤਾਂ ਲੀਡਰਸ਼ਿਪ ਨੂੰ ਕਹਿ ਸਕਦੇ ਹਾਂ ਕਿ ਸਾਡੀ ਲੀਡਰਸ਼ਿਪ ਹੀ ਚੰਗੀ ਨਹੀਂ ਆ ਪਰ ਜਦੋਂ ਸਾਡੀ ਲੀਡਰਸ਼ਿਪ ਚੰਗੀ ਸੀ ਜਿਹੜੇ ਹੁਕਮਨਾਮੇ ਜਾਰੀ ਕਰਦੇ ਰਹੇ ਅਸੀਂ ਉਹ ਨਹੀਂ ਮੰਨੇ ਤੇ ਅੱਜ ਤਾਂ ਮੰਨਣੇ ਕੀ ਆ ਸੋ ਹਾਂਜੀ ਤੇ ਅਗਲੀ ਕਿਤਾਬ ਗੱਲ ਕਰਾਂਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਚ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮੈਂ ਕਹਿੰਦਾ ਸਾਰਿਆਂ ਨੇ ਸੁਣਿਆ ਹੋਣਾ ਕੋਈ ਇਹੋ ਜਿਹਾ ਬੱਚਾ ਵੀ ਨਹੀਂ ਹੋਣਾ ਕਿ ਜਿਹਨੂੰ ਨਾ ਪਤਾ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਚ ਤਾਂ ਕੁਛ ਕੁ ਕਿਤਾਬਾਂ ਲਿਖੀਆਂ ਗਈਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਚ ਖਾਸ ਤੌਰ ਤੇ ਜਿਹੜੀ ਕਿਤਾਬ ਰਹੀ ਆ ਚਰਚਾ ਦੇ ਵਿੱਚ ਉਹ ਡਾਕਟਰ ਗੰਡਾ ਸਿੰਘ ਜੀ ਨੇ ਲਿਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਸੋ ਇਸ ਤੋਂ ਇਲਾਵਾ ਜਿਹੜੀਆਂ ਚਾਰ ਕੁ ਕਿਤਾਬਾਂ ਆਈਆਂ ਨੇ ਜੀ ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਡਾਕਟਰ ਸੁਖਦਿਆਲ ਸਿੰਘ ਜੀ ਨੇ ਲਿਖੀਆਂ ਨੇ ਤਾਂ ਬਹੁਤ ਸੋਹਣੀ ਉਹਨਾਂ ਨੇ ਰਿਸਰਚ ਕੀਤੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉੱਪਰ ਸੋ ਉਹਨਾਂ ਦੀਆਂ ਇਹਨਾਂ ਚਾਰ ਕਿਤਾਬਾਂ ਬਾਰੇ ਮੈਂ ਚਾਰ ਪੰਜ ਕਿਤਾਬਾਂ ਬਾਰੇ ਮੈਂ ਗੱਲ ਕਰਾਂਗਾ ਇੱਕ ਉਹਨਾਂ ਦੀ ਜੀ ਕਿਤਾਬ ਦਾ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸਕ ਅਧਿਐਨ ਸੋ ਦੂਸਰੀ ਕਿਤਾਬ ਆ ਜੀ ਉਹਨਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਇਨਕਲਾਬ ਤੀਸਰੀ ਕਿਤਾਬ ਉਹਨਾਂ ਦੀ ਖਾਲਸਾ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਚੌਥੀ ਕਿਤਾਬ ਹੈ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਜੀਮ ਸ਼ਹਾਦਤ ਤੇ ਜਿਹੜੀ ਪੰਜਵੀਂ ਕਿਤਾਬ ਹੈ ਜੀ ਉਹ ਹੈਗੀ ਆ ਚੱਪੜ ਚੁੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ ਸੋ ਮੈਂ ਕਹਿੰਦਾ ਕਿ ਜੀ ਇਹ ਡਾਕਟਰ ਗੰਡਾ ਦੇ ਨਾਲੋਂ ਹਟ ਕੇ ਬਹੁਤ ਹੀ ਵਧੀਆ ਉਹਨਾਂ ਨੇ ਕੰਮ ਕੀਤਾ ਜਿਹੜੀ ਰਿਸਰਚ ਕੀਤੀ ਹੈ ਕਿ ਬਹੁਤ ਜ਼ਿਆਦਾ ਉਹਨਾਂ ਨੇ ਮਿਹਨਤ ਨਾਲ ਖੋਜਿਆ ਹੋਇਆ ਇਤਿਹਾਸ ਹੈ ਇਹ ਸੋ ਇਹ ਪੰਜੇ ਕਿਤਾਬਾਂ ਜ਼ਰੂਰ ਰੱਖਿਆ ਜੀ ਅਤੇ ਪੜ੍ਹਿਓ ਵੀ ਘਰ ਦੇ ਵਿੱਚ ਮੈਂ ਮੋਟਾ ਜਿਹਾ ਤੁਹਾਨੂੰ ਇਹਨਾਂ ਕਿਤਾਬਾਂ ਬਾਰੇ ਜੀ ਦੱਸਦਿਆਂ ਖਾਸ ਤੌਰ 'ਤੇ ਜਿਹੜੀ ਚੱਪੜ ਚੁੜੀ ਦੀ ਲੜਾਈ ਆ ਜਿਹੜੀ 22 ਮਈ ਨੂੰ ਲੜੀ ਗਈ ਸੀਗੀ ਤਾਂ ਉਹਦੇ ਬਾਰੇ 'ਚ ਲਿਖਦੇ ਨੇ ਸਰਹਿੰਦ ਸ਼ਹਿਰ ਦੀ ਸਾਰੀ ਜਾਣਕਾਰੀ ਆ ਪਿਛਲਾ 1000 ਸਾਲ ਦਾ ਇਤਿਹਾਸ ਆ ਸਰਹਿੰਦ ਸ਼ਹਿਰ ਦਾ ਕਿ ਇਹਨੂੰ ਪਹਿਲਾਂ ਸਰਹਿੰਦ ਕਿਹਾ ਜਾਂਦਾ ਸੀ ਹੁਣ ਅੱਜ ਕੱਲ੍ਹ ਆਪਾਂ ਸਰਹਿੰਦ ਬੋਲਦੇ ਹਾਂ ਜੀ ਤੇ ਸਹੀ ਇਹਦਾ ਨਾਮ ਸਰਹਿੰਦ ਹੈ ਕਿ ਇਹਨੂੰ ਹਿੰਦੁਸਤਾਨ ਦਾ ਸਿਰ ਮੰਨਿਆ ਜਾਂਦਾ ਸੀਗਾ ਉਦੋਂ ਵਿਚਾਲੇ ਪੈਣ ਕਰਕੇ ਸੋ ਡਾਕਟਰ ਸੁਖਦਿਆਲ ਸਿੰਘ ਲਿਖਦੇ ਨੇ ਕਿ ਜੇ ਸਰਹਿੰਦ ਸ਼ਹਿਰ ਆਪਣੇ ਖਾਲਸਾ ਪੰਥ ਦੇ ਗੁੱਸੇ ਦਾ ਨਾ ਸ਼ਿਕਾਰ ਹੁੰਦੀ ਤੇ ਅੱਜ ਨੂੰ ਇਹ ਦਿੱਲੀ ਤੋਂ ਵੱਡਾ ਸੂਬਾ ਹੋਣਾ ਸੀ ਦਿੱਲੀ ਪ੍ਰਾਂਤ ਤੋਂ ਤੇ ਆਪਾਂ ਅੱਜ ਹਿਸਾਬ ਲਾ ਕੇ ਦੇਖ ਲਈਏ ਕਿ ਦਿੱਲੀ ਕਿੰਨਾ ਵੱਡਾ ਹੈ ਜਿਹੜਾ ਦਿੱਲੀ ਸੂਬਾ ਹੈ ਆਪਣਾ ਹਿੰਦੁਸਤਾਨ ਦਾ ਤੇ ਉਹਦੇ ਤੋਂ ਕਹਿ ਰਿਹਾ ਕਿ ਉਹਦੇ ਤੋਂ ਕਿਤੇ ਵੱਡਾ ਹੋਣਾ ਸੀ ਸਰਹਿੰਦ ਸ਼ਹਿਰ ਆਪਣੇ ਦਿੱਲੀ ਦੇ ਨਾਲ ਤਾਂ ਇਹ ਸਿਰਫ ਇੱਕ ਖਾਲਸੇ ਦੇ ਗੁੱਸੇ ਦਾ ਸ਼ਿਕਾਰ ਹੋਈ ਕਿ ਦੁਬਾਰਾ ਉੱਠ ਨਹੀਂ ਸਕੀ ਤੇ ਇਹਦੀ ਖੂਬਸੂਰਤੀ ਦੀਆਂ ਜੋ ਸਰਹਿੰਦ ਸ਼ਹਿਰ ਦੀ ਖੂਬਸੂਰਤੀ ਸੀ ਮੰਜ਼ਿਲਾਂ ਸਨ ਇਮਾਰਤਾਂ ਸਨ ਉੱਥੇ ਸੋਹਣੇ ਸੋਹਣੇ ਬਾਗ ਸਨ ਖੂਬਸੂਰਤੀ ਦੀਆਂ ਦੂਰ ਦੂਰ ਤੱਕ ਧੁੰਮਾਂ ਸੀ ਹੋਰ ਜੀ ਉੱਥੇ ਇਹ ਵੀ ਲਿਖਿਆ ਉਹਨਾਂ ਨੇ ਜਿਹੜੀ ਰਿਸਰਚ ਕੀਤੀ ਆ ਜੀ ਕਿ ਖਾਲਸਾ ਜਦੋਂ ਖਾਲਸਾਈ ਫੌਜਾਂ ਅੰਦਰ ਦਾਖਲ ਹੋਈਆਂ ਨੇ ਸਰਹਿੰਦ ਸ਼ਹਿਰ ਦੇ ਤਾਂ ਕਈਆਂ ਨੇ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੇ ਵੀ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਮਸਜਿਦਾਂ ਸਨ ਜਾਂ ਜੋ ਮੁਸਲਮਾਨਾਂ ਦੇ ਧਾਰਮਿਕ ਸਥਾਨ ਸਨ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਨਹੀਂ ਜੀ ਕਿ ਉਹਨਾਂ ਨੇ ਇਹ ਵੀ ਪ੍ਰੂਫਾਂ ਦੇ ਆਧਾਰ ਤੇ ਲਿਖਿਆ ਹੈ ਕਿ ਕਈ ਮਸਜਿਦਾਂ ਜਾਂ ਮਕਬਰੇ ਹੁਣ ਵੀ ਸਰਹਿੰਦ ਸ਼ਹਿਰ ਦੇ ਆਸੇ ਪਾਸੇ ਖੜੇ ਨੇ ਇਹਨਾਂ ਨੂੰ ਛੱਡ ਕੇ ਹੋਰ ਸਾਰੀਆਂ ਚੀਜ਼ਾਂ ਨੂੰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਛੱਡੀ ਜਿਹੜੀ ਨੂੰ ਨੁਕਸਾਨ ਨਾ ਪਹੁੰਚਾਇਆ ਗਿਆ ਹੋਵੇ ਪਰ ਮੁਸਲਮਾਨਾਂ ਦੇ ਕਿਸੇ ਵੀ ਧਾਰਮਿਕ ਸਥਾਨ ਦੀ ਕੋਈ ਬੇਅਦਬੀ ਨਹੀਂ ਕੀਤੀ ਗਈ ਕੁਛ ਵੀ ਨਹੀਂ ਕੀਤਾ ਗਿਆ ਤੇ ਹੁਣ ਜੀ ਆਪਾਂ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਚ ਜਿਹੜੇ ਜਿਹੜੇ ਉਹਨਾਂ ਨੇ ਰੀਫਰੈਂਸ ਦਿੱਤੇ ਨੇ ਖਾਸ ਤੌਰ ਤੇ ਵੀ ਉਸ ਵਕਤ ਇੱਕ ਅਖਬਾਰ ਛਪਦਾ ਹੁੰਦਾ ਸੀ ਦਿੱਲੀ ਦਰਬਾਰ ਤੋਂ ਅਖਬਾਰ ਏ ਦਰਬਾਰ ਏ ਮੁਵੱਲਾ ਸੋ ਉਹਦੀਆਂ ਸਾਰੀਆਂ ਖਬਰਾਂ ਇਹਨਾਂ ਨੇ ਇਕੱਠੀਆਂ ਕੀਤੀਆਂ ਨੇ ਜੀ ਕਿਹੜੀਆਂ ਕਿਹੜੀਆਂ ਮੌਕੇ ਮੌਕੇ ਤੇ ਖਬਰਾਂ ਜਾਂਦੀਆਂ ਰਹੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਬਤ ਉਹਨਾਂ ਦੀਆਂ ਜਿੱਤਾਂ ਦੇ ਬਾਬਤ ਕਾਫੀ ਕੁਛ ਸਾਫ਼ ਹੁੰਦਾ ਹੈ ਜੀ ਤਾਂ ਇਸ ਤੋਂ ਇਲਾਵਾ ਜੀ ਅਹਿਮਦ ਸ਼ਾਹ ਬਟਾਲਵੀ ਦੀ ਜਿਹੜੀ ਕਿਤਾਬ ਹੈ ਜੀ ਤਰੀਖ ਏ ਪੰਜਾਬ ਦੀ ਰੀਫਰੈਂਸ ਆ ਵਿੱਚ ਜੀ ਤੇ ਖੁਸ਼ਵਕਤ ਰਾਏ ਦੀ ਤਵਰੀਖ ਏ ਸਿੱਖਾਂ ਬੂਟੇ ਸ਼ਾਹ ਦੀ ਤਰੀਖ ਏ ਪੰਜਾਬ ਘਨੱਈਆ ਲਾਲ ਦੀ ਤਵਾਰੀਖ ਏ ਪੰਜਾਬ ਤੇ ਘਨੀਗਮ ਦੀ ਹਿਸਟਰੀ ਆਫ ਸਿੱਖ ਤੇ ਸੈਯਦ ਮੁਹੰਮਦ ਲਤੀਫ ਦੀ ਹਿਸਟਰੀ ਆਫ ਦਾ ਪੰਜਾਬ ਕੇਸਰ ਸਿੰਘ ਛਿੱਬਰ ਦੀ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਹੈ ਤੇ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੁੱਝ ਕੁ ਨੇੜਲੇ ਸਮੇਂ ਦੀ ਵੀ ਮੰਨੀ ਜਾਂਦੀ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਗਿਆਨੀ ਗਿਆਨ ਸਿੰਘ ਦੀ ਹੈ ਜੀ ਤਵਾਰੀਖ ਸ਼ਮਸ਼ੇਰ ਖਾਲਸਾ ਜਿਹਦੀ ਰੀਫਰੈਂਸ ਆ ਜੀ। ਤੇ ਸਭ ਤੋਂ ਵੱਧ ਜਿਹੜੀਆਂ ਕਰੀਬ ਲਿਖਤਾਂ ਨੇ ਉਸ ਸਮੇਂ ਦੇ ਸਮਕਾਲੀ ਇਤਿਹਾਸਕਾਰਾਂ ਦੇ ਜਿਹੜੇ ਰੀਫਰੈਂਸ ਉਹਨਾਂ ਨੇ ਲਏ ਨੇ ਮੁਹੰਮਦ ਕਾਸਮ ਦਾ ਇਬਰਤਨਾਮਾ ਹੋ ਗਿਆ ਅਤੇ ਮੁਹੰਮਦ ਅਹਿਸਾਨ ਇਜਾਦ ਦਾ ਫਰਖਸੀਅਰਨਾਮਾ ਹੋ ਗਿਆ ਜੀ ਅਤੇ ਯਾਰ ਮੁਹੰਮਦ ਦੇ ਦਸਤੂਰ ਉਲ ਇਨਸ਼ਾ ਵਿੱਚ ਵੀ ਇਹਦੇ ਸੰਖੇਪ ਵਿੱਚ ਮਿਲਦੇ ਆ ਜੀ ਸਾਰੇ। ਮਿਰਜ਼ਾ ਮੁਹੰਮਦ ਹਾਰਸੀ ਦਾ ਇਬਰਤਨਾਮਾ ਜੀ ਤੇ ਫਤਹੁਨਾਮਾ ਏ ਸ਼ਮਦੀ ਅਸਰਾਰ ਸ਼ਮਦੀ ਖਾਫੀ ਖਾਨ ਦੀ ਜਿਹੜੀ ਮੁੰਤਖਾਬ ਉਲ ਲੁਬਾਬ ਹੈ ਜੀ ਉਹਦੇ ਵਿੱਚੋਂ ਇਹਨਾਂ ਨੇ ਸਾਰਾ ਜਿਹੜੇ ਆਪਣੇ ਸਰੋਤ ਲੈ ਲੈ ਕੇ ਲਿਖੇ ਨੇ। ਮੁਨਸ਼ੀ ਗੁਲਾਮ ਹੁਸੈਨ ਦੀ ਸੀਅਰ ਉਲ ਮੁਤਾਖਰੀ ਨੇ ਤੇ ਇਹ ਸਾਰੀਆਂ ਸਮਕਾਲੀ ਲਿਖਤਾਂ ਨੇ ਕਿ ਜਿਹਨਾਂ ਦੇ ਹੁਣ ਮੈਂ ਨਾਮ ਲਏ ਨੇ ਉਸ ਸਮੇਂ ਦੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੀਆਂ ਜੋ ਇਹ ਸਮਕਾਲੀ ਆਵਿਸ਼ਕਾਰ ਹੋਏ ਨੇ ਜੀ। ਤੇ ਇੱਕ ਜੀ ਜਿਹੜੀ ਕਮਾਲ ਦੀ ਗੱਲ ਮਿਲਦੀ ਆ ਕਿ ਸਹਿਰੀ ਖੰਡਾ ਵਿਖੇ ਖਾਲਸਾ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ ਤੇ ਉੱਥੇ ਲਿਖ ਕੇ ਇਹ ਲਗਾ ਦਿੱਤਾ ਗਿਆ ਸੀ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਣਾ ਨੇ ਤੇ ਉਹਨਾਂ ਦੀ ਖਾਲਸਾ ਫੌਜ ਨੇ ਕਿ ਇਸ ਤੋਂ ਅੱਗੇ ਖਾਲਸਾ ਰਾਜ ਦੀ ਹੱਦ ਸ਼ੁਰੂ ਹੁੰਦੀ ਹੈ ਇਸ ਲਈ ਮੁਗਲ ਬਾਦਸ਼ਾਹ ਇੱਧਰ ਆਉਣ ਦੀ ਹਿਮਾਕਤ ਨਾ ਕਰੇ। ਤੇ ਫਤਹੁਨਾਮਾ ਏ ਸ਼ਮਦੀ ਵਿੱਚ ਇਹ ਬੋਰਡ ਦੀਆਂ ਜਿਹੜੀਆਂ ਗੱਲਾਂ ਨੇ ਜੀ ਉਹ ਮਿਲੀਆਂ ਨੇ ਲਿਖੀਆਂ ਗਈਆਂ ਨੇ। ਸੋ ਇਹ ਬੋਰਡ ਦੀ ਜਿਹੜੀ ਉਸ ਵਕਤ ਚਰਚਾ ਹੈ ਉਹ ਮੁਗਲ ਦਰਬਾਰ ਵਿੱਚ ਵੀ ਬਹੁਤ ਹੋਈ ਸੀ। ਤੇ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਆਪਾਂ ਕਹਿ ਦਿੰਦੇ ਕਿ ਜਿਹੜੀ ਸ਼ਹੀਦੀ ਹੋਈ ਹੈ ਜੀ ਤਾਂ ਉਸ ਦੀਆਂ ਵੀ ਬਹੁਤ ਸਮਕਾਲੀ ਗਵਾਹੀਆਂ ਮਿਲਦੀਆਂ ਨੇ। ਖਾਸ ਤੌਰ ਤੇ ਈਸਟ ਇੰਡੀਆ ਕੰਪਨੀ ਦੇ ਜੋ ਦੋ ਅੰਗਰੇਜ਼ ਗੋਰੇ ਸੀ ਉਹਨਾਂ ਨੇ ਇੱਕ ਚਿੱਠੀ ਉਹ ਵੀ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਅੱਖੀਂ ਦੇਖ ਰਹੇ ਸੀ ਉਸ ਵਕਤ ਦੋ ਜਾਣੇ ਦਿੱਲੀ ਦਰਬਾਰ ਆਏ ਹੋਏ ਸਨ ਉਹਨਾਂ ਨੇ ਵੀ ਇਹ ਜਿਹੜੀ ਆਪਣੀ ਚਿੱਠੀ ਆ ਉਹ ਈਸਟ ਇੰਡੀਆ ਕੰਪਨੀ ਦੇ ਜੋ ਕਲਕੱਤੇ ਵਿੱਚ ਸੀ ਅਫਸਰ ਨੂੰ ਆਪਣੇ ਨੂੰ ਲਿਖੀ ਸੀਗੀ ਕਿ ਬਾਬਾ ਕਿ ਸਿੱਖਾਂ ਦਾ ਜਿਹੜਾ ਉਸ ਵਕਤ ਉਹਨਾਂ ਨੇ ਕਿਹਾ ਕਿ ਜਰਨੈਲ ਆ ਉਹ ਫੜਿਆ ਗਿਆ ਹੈ ਕਿ ਉਸ ਨੂੰ ਵੀ ਮਾਰ ਦਿੱਤਾ ਗਿਆ ਹੈ। ਪਰ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਉਹਨਾਂ ਨੂੰ ਪਹਿਲਾਂ ਧਰਮ ਛੱਡਣ ਲਈ ਕਿਹਾ ਗਿਆ ਤੇ ਇੱਕ ਵੀ ਬੰਦਾ ਕੋਈ ਇਹੋ ਜਿਹਾ ਵਿੱਚੋਂ ਨਹੀਂ ਮਿਲਿਆ ਕਿ ਜਿਹੜੇ ਨੇ ਧਰਮ ਆਪਣੇ ਧਰਮ ਨੂੰ ਛੱਡਿਆ ਹੋਵੇ ਜਾਂ ਮਨਾ ਜਾਂ ਕਿਸੇ ਨੇ ਇਸਲਾਮ ਦੀ ਅਧੀਨਤਾ ਕਬੂਲ ਕੀਤੀ ਹੋਵੇ ਕਿ ਇਹੋ ਜਿਹਾ ਕੋਈ ਵੀ ਬੰਦਾ ਵਿੱਚੋਂ ਨਹੀਂ ਸਾਨੂੰ ਦੇਖਣ ਨੂੰ ਮਿਲਿਆ। ਤੋ ਇਸ ਤੋਂ ਇਲਾਵਾ ਜੀ ਉਹਨਾਂ ਦੇ ਬਾਲਕ ਪੁੱਤਰ ਬਾਬਾ ਅਜੇ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਸਮਕਾਲੀ ਲਿਖਤਾਂ ਦੇ ਵਿੱਚ ਖਾਸ ਤੌਰ ਤੇ ਇੱਕ ਨੌਜਵਾਨ ਬਾਰੇ ਕਿ ਜਿਹੜੇ ਨੂੰ ਆਪਣੇ ਉਹਨਾਂ ਦੇ ਮਾਤਾ ਜੀ ਆਉਂਦੇ ਨੇ ਤੇ ਉਹਦਾ ਨਵਾਂ ਵਿਆਹ ਹੋਇਆ ਹੁੰਦਾ ਤੇ ਆ ਕੇ ਉਹ ਮੁਗਲ ਬਾਦਸ਼ਾਹ ਦੇ ਜਿਹੜੇ ਦਰਬਾਰੀ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡੇ ਪੁੱਤਰ ਨੂੰ ਇਹਨਾਂ ਸਿੱਖਾਂ ਨੇ ਜਾਣ ਬੁੱਝ ਕੇ ਵਰਗਲਾ ਕੇ ਇੱਥੇ ਲਿਆਂਦਾ ਇਹਨੂੰ ਅਗਵਾਹ ਕੀਤਾ ਗਿਆ ਹੈ ਜੀ ਤੇ ਇਹ ਬੇਕਸੂਰ ਮਾਰਿਆ ਜਾਊਗਾ ਇਹਨੂੰ ਛੱਡ ਦਿੱਤਾ ਜਾਵੇ। ਤੇ ਉਹ ਬਾਦਸ਼ਾਹ ਦੇ ਦਿਲ ਚ ਰਹਿਮ ਆਉਂਦਾ ਹੈ ਉਹ ਜਾ ਕੇ ਕਹਿੰਦਾ ਕਿ ਜਾ ਆਪਣੇ ਪੁੱਤਰ ਨੂੰ ਉੱਥੋਂ ਲੈ ਆ ਤੂੰ ਜਲਾਦ ਨੂੰ ਕਹੋ ਕਿ ਉਹ ਛੱਡ ਦੇਵੇ। ਜਦੋਂ ਉਹ ਜਾਂਦਾ ਹੈ ਜਲਾਦ ਨੂੰ ਉਹਦੀ ਮਾਤਾ ਜਾ ਕੇ ਕਹਿੰਦੀ ਹੈ ਕਿ ਮੇਰਾ ਪੁੱਤਰ ਆ ਇਹ ਬੇਕਸੂਰ ਆ ਇਹਦਾ ਕੋਈ ਕਸੂਰ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਉਹਦਾ ਪੁੱਤਰ ਅੱਗੋਂ ਕਹਿੰਦਾ ਕਿ ਨਹੀਂ ਮੈਂ ਸਿੱਖਾਂ ਗੁਰੂ ਦਾ ਮੈਂ ਆਪਦੀ ਮਰਜ਼ੀ ਨਾਲ ਗਿਆ ਸੀਗਾ ਮੈਂ ਨਹੀਂ ਆਉਣਾ ਮੈਨੂੰ ਵੀ ਸ਼ਹੀਦ ਕੀਤਾ ਜਾਵੇ ਜਿੱਥੇ ਮੇਰੇ ਭਰਾਵਾਂ ਨੂੰ ਤੋਰਿਆ ਜਾ ਰਿਹਾ। ਤਾਂ ਇਹ ਜੀ ਸਾਰੀਆਂ ਸਮਕਾਲੀ ਲਿਖਤਾਂ ਜਿਹੜੇ ਉਸ ਵਕਤ ਦੇ ਮੁਸਲਿਮ ਖਾਸ ਤੌਰ ਤੇ ਮੁਸਲਿਮ ਇਤਿਹਾਸਕਾਰ ਨੇ ਉਹਨਾਂ ਨੇ ਆਪਦੀਆਂ ਲਿਖਤਾਂ ਦੇ ਵਿੱਚ ਦਰਜ ਕੀਤਾ ਜਿੰਨੀਆਂ ਕਿਤਾਬਾਂ ਦੇ ਨਾਮ ਹੈ ਗਿਣਾ ਚੁੱਕੇ ਆ ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਬਾਬਾ ਬਾਜ ਸਿੰਘ ਜੀ ਦੀ ਜੋ ਸਮੇਂ ਬਹਾਦਰੀ ਸੀ ਕਿ ਜਦੋਂ ਮੁਗਲ ਬਾਦਸ਼ਾਹ ਨੂੰ ਆ ਕੇ ਪੁੱਛਦਾ ਹੈ ਕਿ ਮੈਂ ਸੁਣਿਆ ਹੈ ਕਿ ਤੂੰ ਬਹੁਤ ਬਹਾਦਰ ਹੈ ਪਹਿਲਾਂ ਪੁੱਛਦਾ ਹੈ ਕਿ ਬਾਜ ਸਿੰਘ ਕੌਣ ਹੈ ਤੇ ਬਾਜ ਸਿੰਘ ਕਹਿੰਦਾ ਜੀ ਕਿ ਮੈਂ ਬਾਜ ਸਿੰਘ ਹਾਂ। ਤਾਂ ਬਾਦਸ਼ਾਹ ਕਹਿੰਦਾ ਕਿ ਮੈਂ ਸੁਣਿਆ ਤੂੰ ਬਹੁਤ ਬਹਾਦਰ ਹੈ ਹੁਣ ਤੇਰੀ ਬਹਾਦਰੀ ਕਿੱਥੇ ਗਈ। ਤਾਂ ਜੋ ਬਾਬਾ ਬਾਜ ਸਿੰਘ ਜੀ ਦਾ ਜੋ ਸਵਾਲ ਹੁੰਦਾ ਜੋ ਉਹਨੂੰ ਜਵਾਬ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਇਸ ਵਕਤ ਹੱਥ ਬੰਨੇ ਹੋਏ ਨੇ ਪੈਰ ਬੰਨੇ ਹੋਏ ਨੇ ਇੱਕ ਭੁੱਖ ਦਾ ਸਤਾਇਆ ਹੋਇਆ ਪਰ ਫਿਰ ਵੀ ਮੇਰੇ ਚ ਇੰਨੀ ਕੁ ਗੁਰੂ ਦੀ ਕਿਰਪਾ ਹੈ ਹਿੰਮਤ ਹੈ ਕਿ ਜੇ ਮੇਰਾ ਇੱਕ ਹੱਥ ਖੋਲ ਦਿਓ ਜਾਂ ਮੇਰੇ ਇੱਕ ਪੈਰ ਦੀ ਜੰਜੀਰ ਖੋਲ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ। ਤਾਂ ਬਾਦਸ਼ਾਹ ਕਹਿੰਦਾ ਕਿ ਮੇਰੇ ਦੁਆਲੇ ਇੰਨੀ ਫੌਜ ਖੜੀ ਹੈ ਤਾਂ ਮੈਨੂੰ ਕੀ ਹੋਣਾ। ਤਾਂ ਉਹ ਕਹਿੰਦਾ ਹੈ ਕਿ ਇਹਦਾ ਇੱਕ ਹੱਥ ਦੀ ਹੱਥ ਕੜੀ ਖੋਲ ਦਿੱਤੀ ਜਾਵੇ। ਤਾਂ ਜਿਵੇਂ ਵੀ ਬਾਬਾ ਬਾਜ ਸਿੰਘ ਜੀ ਦੀ ਹੱਥ ਇੱਕ ਹੱਥ ਦੀ ਹੱਥ ਕੜੀ ਖੋਲੀ ਜਾਂਦੀ ਹੈ ਤਾਂ ਉਸੇ ਵਕਤ ਉਹ ਜੋ ਹੱਥ ਕੜੀ ਖੋਲ ਰਿਹਾ ਹੁੰਦਾ ਉਹਦੀ ਤਲਵਾਰ ਨੂੰ ਖਿੱਚਦੇ ਨੇ ਉਹਦਾ ਉੱਥੇ ਸਿਰ ਕਲਮ ਕਰਦੇ ਨੇ ਨਾਲ 10-15 ਜਾਣੇ ਨੂੰ ਹੋਰ ਮਾਰ ਦਿੰਦੇ ਨੇ। ਤਾਂ ਇਹ ਦੇਖ ਕੇ ਜਿਹੜਾ ਬਾਦਸ਼ਾਹ ਫਰਖਸੀਅਰ ਆ ਉਹ ਆਪਦੇ ਸਿੰਘਾਸਨ ਤੋਂ ਉੱਠ ਕੇ ਭੱਜ ਜਾਂਦਾ ਉੱਥੋਂ। ਸੋ ਇਹੋ ਜਿਹੇ ਜੇਕਰ ਜੀ ਮੁਸਲਮਾਨ ਜਿਹੜੀਆਂ ਇਤਿਹਾਸਕ ਲਿਖਤਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਹੈਗੇ ਨੇ, ਸੋ ਮੈਂ ਕਹਿੰਦਾ ਕਿ ਜੀ ਹੋਰ ਵੀ ਬਹੁਤ ਜਾਣਕਾਰੀ ਆ। ਸੋ ਇੱਕ ਬੜੀ ਹੀ ਸੋਹਣੀ ਕਵਿਤਾ ਮੈਂ ਜ਼ਰੂਰ ਪੜ੍ਹਾਂਗਾ ਕਿ ਜਿਹੜੀ ਸਾਡੇ ਸਾਹਿਤ ਦੇ ਸਿਰਮੌਰ ਮੰਨੇ ਜਾਂਦੇ ਨੇ ਕਿ ਰਵਿੰਦਰ ਨਾਥ ਟੈਗੋਰ ਜੀ, ਜੋ ਹਿੰਦੁਸਤਾਨ ਦੇ ਮਸ਼ਹੂਰ ਕਵੀ ਵੀ ਰਹੇ ਨੇ, ਤਾਂ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੁੱਤਰ ਤੇ ਹੋਰਨਾਂ ਸਿੰਘ ਸਾਥੀਆਂ ਦੀ ਸ਼ਹਾਦਤ ਤੇ। ਤਾਂ ਇਹ ਕਵਿਤਾ ਦਾ ਸਲੇਖ ਹੈ ਜੀ ਬੰਦੀ ਵੀਰ, ਤੇ ਜਿਹੜੇ ਇਹਦੇ ਚ ਜਿਹੜੇ ਬੰਦ ਆ ਕਵਿਤਾ ਦੇ ਉਬਾਲ ਅਜੇ ਸਿੰਘ ਦੀ ਸ਼ਹਾਦਤ ਬਾਰੇ ਹਨ, ਤੇ ਇਹਦਾ ਜਿਹੜਾ ਜੀ ਪੰਜਾਬੀ ਤਰਜਮਾ ਉਹ ਸਰਦਾਰ ਮਨੋਹਰ ਸਿੰਘ ਮਾਰਕੂ ਨੇ ਕੀਤਾ ਹੋਇਆ, ਉਹ ਵੀ ਇੱਕ ਕਿਤਾਬ ਦੇ ਵਿੱਚ ਮੌਜੂਦ ਹੈ। ਤਾਂ ਸੋ ਮੈਂ ਉਹ ਕਵਿਤਾ ਪੜ੍ਹਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਜੋ ਰਵਿੰਦਰ ਨਾਥ ਟੈਗੋਰ ਜੀ ਨੇ ਲਿਖੀ ਸੀ। ਕਿ ਚੱਲ ਪਿਆ ਚੱਕਰ ਮੌਤ ਦਾ ਕਾਤਲ ਕਰਦਾ ਵਾਰ, ਇੱਕ ਜਕਾਰਾ ਗੂੰਜਦਾ ਚੱਲਦੀ ਜਦ ਤਲਵਾਰ, ਸਿੱਖ ਕੱਟੀ ਦੇ ਜਾ ਰਹੇ ਵੱਧਦੇ ਵਾਰੋ ਵਾਰ, ਸੱਤ ਦਿਨਾਂ ਦੀ ਖੇਡ ਸੀ ਸੱਤ ਸੌ ਹੀ ਸਰਦਾਰ, ਫਿਰ ਹੋਣੀ ਹੱਥ ਆ ਗਿਆ ਬੰਦਾ ਸਿੰਘ ਮਹਾਨ, ਉਸਦੇ ਨਿੱਕੇ ਬਾਲ ਨੂੰ ਸਾਵੇਂ ਕੀਤਾ ਘਾਨ, ਕਾਜੀ ਕਹਿੰਦਾ ਸਿੰਘ ਜੀ ਇਹ ਪਕੜੋ ਕਿਰਪਾਨ, ਕੱਟੋ ਇਸਦੇ ਸੀਸ ਨੂੰ ਇਹ ਸ਼ਾਹੀ ਫਰਮਾਨ, ਦੁਨੀਆਦਾਰੀ ਵਾਸਤੇ ਪੁੱਤਰ ਹੈ ਨਿਸ਼ਾਨ, ਜੇ ਕੋਈ ਝਿੜਕੇ ਇਹਨਾਂ ਨੂੰ ਕੱਢੀਏ ਉਸਦੀ ਜਾਨ, ਪੁੱਤਰ ਨੂੰ ਝਿੜਕੇ ਦਾ ਇਹ ਕੈਸਾ ਇਮਤਿਹਾਨ, ਜਿਹੜੀਆਂ ਚੇਤਨਾ ਚੇਤੇ ਸਨ ਉਹੀ ਹੋਈਆਂ ਜਾਣ, ਬੰਦੇ ਚੁੱਕ ਕੇ ਬਾਲ ਨੂੰ ਪਹਿਲਾਂ ਕੀਤਾ ਪਿਆਰ, ਫਿਰ ਉਸਨੂੰ ਸਮਝਾਇਆ ਸਿੱਖੀ ਦਾ ਕਿਰਦਾਰ, ਤੇਰੇ ਵਰਗੇ ਬਾਲ ਸਨ ਫਤਿਹ ਸਿੰਘ ਜੁਝਾਰ, ਖੇਤ ਜੋ ਮੰਡਿਓ ਸੂਰਮਾ ਹੁਣ ਜੂਝਣ ਦੀ ਵਾਰ, ਫਤਿਹ ਗਜਾਈ ਬਾਲ ਨੇ ਮੁੱਖ ਹੋਇਆ ਸੁਰਜੀਤ, ਜਾਣ ਜਾਏ ਤਾਂ ਜਾਣ ਦੇ ਇਹ ਸਿੱਖੀ ਦੀ ਰੀਤ, ਸ਼ੁਭ ਕਰਮਾਂ ਦਾ ਧਾਰਨੀ ਨਿਸ਼ਚੇ ਹੋਵੇ ਜੀਤ, ਜਾਏ ਮਿਲਾ ਤਿੰਨ ਸੱਜਣਾ ਟੁੱਟੇ ਨਾਹੀ ਪ੍ਰੀਤ, ਕਾਜੀ ਹੋਇਆ ਕ੍ਰੋਧਵਾਨ ਝੱਲ ਨਾ ਸਕਿਆ ਚਾਲ, ਕੀਤਾ ਵਾਰ ਜਲਾਦ ਨੇ ਤੜਫਣ ਲੱਗਿਆ ਬਾਲ, ਸਫਲ ਨਾ ਤਾਂ ਵੀ ਹੋ ਸਕੀ ਦੁਸ਼ਮਣ ਦੀ ਇਹ ਚਾਲ, ਲੁਸ ਲੁਸ ਉਛਲਣ ਆਂਦਰਾਂ ਧਰਤੀ ਲਾਲੋ ਲਾਲ, ਲਿਖਿਆ ਇਹ ਇਤਿਹਾਸ ਵਿੱਚ ਬੰਦਾ ਰਿਹਾ ਅਹਿਲ, ਕੋਹੇ ਗਏ ਉਸ ਬਾਲ ਦਾ ਲੁਸ ਲੁਸ ਕਰਦਾ ਦਿਲ, ਪਿਓ ਦੇ ਮੂੰਹ ਵਿੱਚ ਪਾਇਆ ਤਾਂ ਜੋ ਜਾਵੇ ਡੋਲ, ਇਸ ਕਰੜੀ ਅਜਮਾਇਸ਼ ਵਿੱਚ ਬੰਦਾ ਰਿਹਾ ਅਡੋਲ, ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ, ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ। ਸੋ ਜੀ ਇਹ ਸੀ ਰਵਿੰਦਰ ਨਾਥ ਟੈਗੋਰ ਜੀ ਦੀ ਕਵਿਤਾ, ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਬਾਲ ਅਜੇ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸੀ ਜੀ। ਸੋ ਮੇਰੀ ਬੇਨਤੀ ਹੈ ਜੀ ਕਿ ਚਾਰ ਪੰਜ ਕਿਤਾਬਾਂ ਨੇ, ਸੋ ਹੋਰ ਮੈਂ ਕਹਿੰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਕੁਛ ਵੀ ਕੋਈ ਵੀ ਰਿਸਰਚ, ਜੋ ਰਿਸਰਚਾਂ ਹੋਈਆਂ ਨੇ ਇਸ ਪੱਧਰ ਤੇ ਨਹੀਂ ਹੋਈਆਂ ਹੈਗੀਆਂ ਕਿ ਜਿੰਨੀਆਂ ਡਾਕਟਰ ਸੁਖਦਿਆਲ ਸਿੰਘ ਜੀ ਨੇ ਕੀਤੀਆਂ ਨੇ, ਸੋ ਇਹ ਕਿਤਾਬਾਂ ਜ਼ਰੂਰ ਤੁਸੀਂ ਸਾਡੇ ਤੋਂ ਵੀ ਮੰਗਵਾ ਸਕਦੇ ਹੋ। ਤੇ ਖਾਸ ਤੌਰ ਤੇ ਇੱਕ ਹੁਕਮਨਾਮੇ ਆਦੇਸ਼ ਅਤੇ ਸੰਦੇਸ਼ ਆ ਜੋ ਕਿਤਾਬ ਜੀ, ਇੱਕ ਰੀਫਰੈਂਸ ਦੇਣ ਲਈ ਜਾਂ ਦੇਖਣ ਲਈ ਮੌਕੇ ਤੇ, ਇਹ ਵੀ ਇੱਕ ਵਧੀਆ ਦਸਤਾਵੇਜ਼ ਆ ਜੀ ਸਾਡੇ ਕੋਲ ਮੁਕੰਮਲ ਰੂਪ ਦੇ ਵਿੱਚ। ਤਾਂ ਇਹ ਤੁਸੀਂ ਸਾਡੇ ਪੰਜਾਬ ਰੀਡਿੰਗ ਗਰੁੱਪ ਤੋਂ ਸਾਨੂੰ ਜਾਂ ਇੱਥੇ ਪ੍ਰੋਗਰਾਮ ਦੇ ਦੌਰਾਨ ਮੈਸੇਜ ਕਰ ਸਕਦੇ ਹੋ ਕਿਤਾਬਾਂ ਲਈ, ਤੇ ਜਾਂ ਸਾਡੇ ਪੰਜਾਬ ਰੀਡਿੰਗ ਗਰੁੱਪ ਦੇ ਪੇਜ ਦੇ ਉੱਪਰ ਜਾ ਕੇ ਸਾਨੂੰ ਮੈਸੇਜ ਕਰ ਸਕਦੇ ਹੋ, ਆਪਦਾ ਐਡਰੈਸ ਭੇਜ ਸਕਦੇ ਹੋ, ਕਿਤਾਬਾਂ ਜ਼ਰੂਰ ਭੇਜਾਂਗੇ ਆਪ ਜੀ ਨੂੰ ਜੀ। ਧੰਨਵਾਦ ਜੀ ਗੁਰਸੇਵਕ
ਜੀ, ਬਹੁਤ ਧੰਨਵਾਦ ਭਾਜੀ ਤੁਸੀਂ ਕਿਤਾਬਾਂ ਸਾਂਝ ਪਾਈ ਤੇ ਇਤਿਹਾਸ ਦੀ ਜੋ ਕਿ ਸਾਡੇ ਨਾਲ ਸਾਂਝ ਪਾਈ ਆ, ਤੇ ਤੁਸੀਂ ਚਲੋ ਦੱਸ ਦਿੱਤਾ ਕਿ ਕਿਤਾਬਾਂ ਮੰਗਵਾ ਸਕਦੇ ਹੋ ਤੁਸੀਂ ਸਾਡੇ ਤੋਂ ਵੀ ਮੰਗਵਾ ਸਕਦੇ ਹੋ, ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਜੇਕਰ ਤੁਹਾਡੇ ਜਿਹੜੇ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਆ ਤਾਂ ਤੁਸੀਂ ਉੱਥੋਂ ਜਾ ਕੇ ਵੀ ਕਿਤਾਬਾਂ ਪੜ੍ਹ ਸਕਦੇ ਹੋ, ਉੱਥੋਂ ਇਸ਼ੂ ਕਰਾ ਸਕਦੇ ਹੋ ਕਿਤਾਬਾਂ, ਤੇ ਪੜ੍ਹਨ ਤੋਂ ਬਾਅਦ ਵਾਪਸ ਜ਼ਰੂਰ ਕਰਿਓ ਲਾਇਬ੍ਰੇਰੀ ਦੀਆਂ ਕਿਤਾਬਾਂ, ਤਾਂ ਤੁਸੀਂ ਆਪ ਹੀ ਆਪਣੇ ਪੱਧਰ ਤੇ ਜੇਕਰ ਆਸਟ੍ਰੇਲੀਆ ਦੇ ਤੁਸੀਂ ਹਰ ਕੋਨੇ ਤੋਂ ਸੁਣ ਰਹੇ ਹੋ, ਦੁਨੀਆਂ ਦੇ ਹਰ ਕੋਨੇ ਸੁਣ ਰਹੇ ਹੋ, ਜੇਕਰ ਗੁਰੂ ਘਰ ਨੇੜੇ ਤੇੜੇ ਨਹੀਂ ਆ ਜਾਂ ਕੋਈ ਲਾਇਬ੍ਰੇਰੀ ਨਹੀਂ ਆ ਤੇ ਤੁਸੀਂ ਆਪ ਹੀ ਕਲੈਕਸ਼ਨ ਕਿਤਾਬਾਂ ਦੀ ਵਧੀਆ ਬਣਾ ਸਕਦੇ ਹੋ, ਸਾਡੇ ਤੋਂ ਵੀ ਸੁਜੈਸ਼ਨ ਲੈ ਸਕਦੇ ਹੋ, ਸਾਨੂੰ ਸੁਜੈਸ਼ਨ ਦੇ ਵੀ ਸਕਦੇ ਹੋ ਕਿ ਜੇਕਰ ਤੁਸੀਂ ਕੋਈ ਵਧੀਆ ਕਿਤਾਬ ਪੜ੍ਹੀ ਆ ਤੇ ਅਸੀਂ ਉਹਦਾ ਜ਼ਿਕਰ ਨਹੀਂ ਕੀਤਾ, ਸੋ ਇਹ ਸਾਡੀ ਬੇਨਤੀ ਆ, ਪਰ ਕਿਤਾਬਾਂ ਨਾਲ ਜੁੜੇ ਜ਼ਰੂਰ ਰਹੋ, ਇਤਿਹਾਸ ਨਾਲ ਜੁੜੇ ਜ਼ਰੂਰ ਰਹੋ, ਤਾਂ ਅਸੀਂ ਗੱਲਬਾਤ ਜ਼ਰੂਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਭਾਜੀ। ਪਰ ਆਪਾਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਸਾਂਝ ਪਾਉਣੀ ਸੀਗੀ, ਕਿਉਂਕਿ ਉਸ ਤੋਂ ਬਾਅਦ ਫਿਰ ਖਬਰਾਂ ਦਾ ਸੈਸ਼ਨ ਸ਼ੁਰੂ ਹੋ ਜਾਣਾ, ਤੇ ਆਪਣੇ ਨਾਲ ਬੱਬੂ ਸਿੰਘ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਤੋਂ ਪਹਿਲਾਂ ਗੁਰਿੰਦਰ ਸਿੰਘ ਜੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਭਾਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤਾਂ, ਤੇ ਬੱਬੂ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਫਿਲਮ ਦੇ ਬਾਬਤ ਆ, ਕਹਿੰਦੇ ਸ਼੍ਰੀ ਬਾਬਾ ਗੁਰੂ ਨਾਨਕ ਜੀ ਵਾਲੀ ਫਿਲਮ ਤੇ ਰੋਲੇ ਤੋਂ ਯਾਦ ਆਇਆ ਕਿ ਇੱਕ ਵਾਰ ਦਾਰਾ ਸਿੰਘ ਨੇ ਆਹ ਫਿਲਮ ਚ ਗੁਰੂ ਗੋਬਿੰਦ ਸਿੰਘ ਜੀ ਦਾ ਰੋਲ ਕੀਤਾ ਸੀ, ਤਾਂ ਉਸ ਸਮੇਂ ਪੰਥ ਦੇ ਪਾਤਸ਼ਾਹ ਸੁਲਤਾਨੇ ਕੌਮ ਜਥੇਦਾਰ ਬਾਬਾ ਸੰਤਾ ਸਿੰਘ ਜੀ 96 ਕਰੋੜੀ ਜੀ ਨੇ ਪਟਿਆਲਾ ਛੋਣੀ ਚ ਲਿਆ ਕੇ ਦਾਰੇ ਨੂੰ ਚੰਗੀ ਤਰ੍ਹਾਂ ਚਾੜਾ ਛਕਾਇਆ ਤੇ ਨੱਕ ਨਾਲ ਲਕੀਰਾਂ ਕਢਾ ਕੇ ਪੰਥ ਤੋਂ ਮਾਫ਼ੀ ਮੰਗਵਾਈ ਸੀ। ਤੇ ਹੁਣ ਦਾਰੇ ਵਰਗੇ ਪੰਥ ਦੋਖੀ ਤਾਂ ਬਹੁਤ ਹੈਗੇ ਆ, ਪਰ ਬਾਬਾ ਸੰਤ ਸਿੰਘ ਜੀ ਵਰਗਾ ਜਥੇਦਾਰ ਹੈ ਨਹੀਂ ਤਾਂ ਫਿਲਮ ਦਾ ਪਿੱਟ ਸਿਆਪਾ ਕਦੇ ਨਾ ਉਦੋਂ ਦਾ ਮੁੱਕਿਆ ਹੋਣਾ ਸੀ।
ਹਾਂਜੀ, ਮੈਂ ਇਹ ਵੀਰ ਨੂੰ ਦੱਸਦਿਆਂ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੱਬੂ ਵੀਰ ਨੂੰ। ਬੱਬੂ ਵੀਰ ਜੀ, ਉਹਨਾਂ ਨੇ ਦਾਰਾ ਸਿੰਘ ਜੀ ਨੇ ਇਸ ਫਿਲਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਰੋਲ ਨਹੀਂ ਕੀਤਾ ਸੀ, ਤਾਂ ਇਹ ਗਲਤ ਗੱਲ ਆ ਕਿ ਉਹ, ਪਰ ਹਾਂ ਉਹ ਜੋ ਕਹਾਣੀ ਵਾਪਰੀ ਆ ਕਿ ਨਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰੋਲ ਕੀਤਾ ਨਾ ਹੀ ਕੋਈ ਹੋਰ ਸੀ, ਸਿਰਫ ਇੱਕ ਸਿੱਖ ਜਰਨੈਲ ਦਾ ਰੋਲ ਸੀ ਉਹਨਾਂ ਦਾ। ਪਰ ਹਾਂ, ਜਿਹੜੀ ਕਹਾਣੀ ਵਿਗੜੀ ਆ ਉਹ ਇੱਥੋਂ ਵਿਗੜੀ ਸੀ ਕਿ ਜੋ ਫੋਟੋ ਲਾਈ ਗਈ ਸੀ ਉਹ ਫਿਲਮ ਦੇ ਪੋਸਟਰ ਦੇ ਉੱਪਰ, ਉਹ ਬਾਬਾ ਦੀਪ ਸਿੰਘ ਜੀ ਦੇ ਵਾਂਗ ਬਣਾ ਕੇ ਉਹ ਦਾਰਾ ਸਿੰਘ ਦੀ ਫੋਟੋ ਲਾਈ ਗਈ ਸੀ, ਤਾਂ ਉਹ ਇੱਥੋਂ ਜਿਹੜਾ ਕੰਮ ਸੀ ਉਹ ਵਧਿਆ ਸੀਗਾ ਸਾਰਾ। ਸੋ ਇਹ ਨਹੀਂ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰੋਲ ਕੀਤਾ ਸੀ, ਸੋ ਇਹ ਗਲਤ ਹੈ ਜੀ ਸਰ। ਧੰਨਵਾਦ ਜੀ ਗੁਰਸੇਵਕ।
ਹਾਂਜੀ, ਤੇ ਨਾਲ ਦੱਸਦੇ ਚਲੀਏ ਕਿ ਹੁਣ ਵੀ ਸਮੇਂ ਇਹ ਪਤਾ ਨੀ ਕੀ ਦਿਖਾਣ ਦਾ ਸਾਡਾ ਕੌਮ ਦਾ ਤੇ ਬਾਕੀ ਵੀ ਹੁੰਦਾ ਹੋਣਾ ਕਿ ਅਸੀਂ ਸਮਕਾਲੀ ਜਿਹੜੇ ਹੁੰਦੇ ਆ ਉਹਨਾਂ ਨੂੰ ਬੁਰਾ ਭਲਾਈ ਕਹਿੰਦੇ ਆ। ਮੈਨੂੰ ਲੱਗਦਾ ਕਿ ਜਿਹੜੇ ਪਹਿਲੇ ਜਥੇਦਾਰ ਹੋਣਗੇ ਜਾਂ ਉਸ ਸਮੇਂ ਦੇ ਹੋਣਗੇ ਉਹਨਾਂ ਨੂੰ ਵੀ ਉਸ ਸਮੇਂ ਵਿਰੋਧ ਤਾਂ ਝੱਲਣੀ ਪਈ ਹੋਣੀ ਆ, ਪਰ ਹੁਣ ਵੀ ਇੰਨੀ ਐਕਸ਼ਨ ਲਿਆ ਆ ਤੇ ਏਦਾਂ ਨੀ ਹੈ ਕਿ ਹੁਣ ਹਰੇਕ ਫਿਲਮ ਦੇ ਵਿੱਚ ਪੰਥ ਕਮੇਟੀਆਂ ਜਾਂ ਜਥੇਦਾਰ ਟੰਗ ਅੜਾਉਣ। ਇੱਕ ਧਾਰਮਿਕ ਫਿਲਮ ਆ ਨਾ, ਤਾਂ ਉਹ ਸਾਰੇ ਨੂੰ ਦਿਖਾ ਸਕਦੇ ਆ, ਤੇ ਉੱਥੇ ਲਿਜਾ ਕੇ ਉਹਨੂੰ ਦਿਖਾਈ ਨੀ। ਹੁਣ ਜਿਹੜਾ ਹੁਕਮਨਾਮਾ ਜਾਰੀ ਕੀਤਾ ਕਿ ਫਿਲਮ ਨਹੀਂ ਜਾਰੀ ਹੋਣ ਦਿੱਤੀ ਜਾਵੇਗੀ, ਪਰ ਸਾਡੇ ਸਹਿਯੋਗ ਦੀ ਹਮੇਸ਼ਾ ਤੋਂ ਲੋੜ ਰਹਿਣੀ ਆ, ਤੇ ਇਹਨਾਂ ਦੀ ਜੇਕਰ ਅਸੀਂ ਉਹਨਾਂ ਨੂੰ ਸਹਿਯੋਗ ਦੇਵਾਂਗੇ ਜਥੇਦਾਰਾਂ ਨੂੰ ਤੇ ਉਹਨਾਂ ਦੀ ਉਨੀ ਜ਼ਿੰਮੇਵਾਰੀ ਵੱਧ ਜਾਂਦੀ ਆ। ਪਰ ਜੇ ਹਰ ਵਾਰ ਜ਼ਿਆਦਾਤਰ ਏਦਾਂ ਹੀ ਹੁੰਦਾ ਆ ਕਿ ਅਸੀਂ ਘਰ ਘਰ ਅਸੀਂ ਜਥੇਦਾਰ ਪੰਥਕ ਜਥੇਦਾਰ ਜਥੇਬੰਦੀਆਂ ਬਣਾ ਲਈਆਂ ਆ ਤੇ ਅਸੀਂ ਵਿਰੋਧ ਹੀ ਕਰਦੇ ਹਾਂ, ਤੇ ਸਾਨੂੰ ਚਾਹੀਦਾ ਕਿ ਅਸੀਂ ਇੱਕ ਜਥੇਦਾਰ ਦਾ ਹਨਾ ਸਹਿਯੋਗ ਕਰੀਏ, ਉਹਨਾਂ ਨੂੰ ਜੋ ਉਹਨਾਂ ਦੇ ਆਦੇਸ਼ ਹੁੰਦੇ ਉੱਤੇ ਵੀ ਪਾਲਣਾ, ਆਦੇਸ਼ਾਂ ਦੀ ਵੀ ਪਾਲਣਾ ਕਰੀਏ ਤੇ ਆਪਣੀ ਸਪੋਰਟ ਵੀ ਦਈਏ। ਜੇਕਰ ਅਸੀਂ ਅੱਜ ਗੱਲ ਕੀਤੀ ਹੁਕਮਨਾਮਿਆਂ ਦੀ ਤੇ ਅਸੀਂ ਕਿੰਨਾ ਕੁ ਹੁਕਮਨਾਮਿਆਂ ਤੇ ਚੱਲ ਰਹੇ ਹਾਂ ਜਿਹੜੇ ਪਹਿਲੇ ਹੁਕਮਨਾਮੇ ਆ ਚੁੱਕੇ ਆ, ਤੇ ਜਿਹਦਾ ਪਹਿਲਾ ਬਹੁਤ ਹੀ ਬੇਸਿਕ ਹੁਕਮਨਾਮਾ ਵੀ ਆ ਤੇ ਗੁਰੂ ਸਾਹਿਬ ਦਾ ਕੰਸੈਪਟ ਵੀ ਆ, ਜਿਹੜੇ ਗੁਰੂ ਸਾਹਿਬ ਨੇ ਜਾਤ ਪਾਤ ਤੇ ਜਨਮ ਦੇ ਆਧਾਰ ਤੇ ਜਾਤ ਪਾਤ ਜਿਹੜੇ ਅਸੀਂ ਕਰਦੇ, ਇੱਕ ਤਾਂ ਉਹਦੇ ਕਰਮ ਦੇ ਹਿਸਾਬ ਨਾਲ ਨਾ ਕਿ ਜੇ ਹੁਣ ਮੈਂ ਪੰਜਾਬ ਦੇ ਵਿੱਚ ਖੇਤੀ ਕਰਦਾ ਜ਼ਿਮੀਦਾਰ ਤੇ ਇੱਥੇ ਜੇ ਹੁਣ ਮੈਂ ਕਲੀਨਿੰਗ ਕਰਦਾ ਜਮਾਦਾਰ, ਇੱਕ ਤਾਂ ਉਹਦੀ ਕਰਮ ਦੇ ਹਿਸਾਬ ਨਾਲ ਜਿਹੜੀ ਅਸੀਂ ਜਨਮ ਦੇ ਆਧਾਰ ਤੇ ਦੂਜੇ ਇੱਕ ਦੂਜੇ ਨਾਲ ਜਾਤ ਪਾਤ ਦਾ ਵਿਤਕਰਾ ਕਰਦੇ ਹਾਂ, ਉਹਦੀ ਤਾਂ ਮਨਾਹੀ ਪੀਰ ਪਤੰਬਰ ਗੁਰੂ ਸਾਹਿਬਾਨ ਤੇ ਜਿੰਨੇ ਵੀ ਸ਼ਖਸੀਅਤਾਂ ਦੀ ਬਾਣੀ ਦਰਜ ਆਪਣੇ ਗੁਰੂ ਗ੍ਰੰਥ ਸਾਹਿਬ ਚ ਉਹਦੀ ਵੀ ਹੁਕਮ ਕਰਤਾ, ਉਸ ਤੋਂ ਬਾਅਦ ਹੁਕਮਨਾਮੇ ਵੀ ਜਾਰੀ ਹੋ ਗਏ ਤੇ ਕੀ ਅਸੀਂ ਉਹਨਾਂ ਤੋਂ ਬਾਹਰ ਆ ਗਏ। ਇਹਨਾਂ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਆ ਤੇ ਅਸੀਂ ਜ਼ਰੂਰ ਸੁਣਨ ਤੋਂ ਬਾਅਦ, ਸਾਡੇ ਨਾਲ ਵੀ ਏਦਾਂ ਹੁੰਦਾ ਕਿ ਅਸੀਂ ਵੀ ਸੁਣਨ ਤੋਂ ਬਾਅਦ ਜੋ ਸਾਡੇ ਤੇ ਪ੍ਰੈਕਟੀਕਲ ਕਰਨ ਦਾ ਮੌਕਾ ਆਉਂਦਾ ਅਸੀਂ ਇਹਨਾਂ ਚੀਜ਼ਾਂ ਤੋਂ ਫੇਲ ਹੋ ਜਾਂਦੇ। ਜੀ ਭਾਜੀ,
ਜੀ ਭਾਜੀ, ਮੈਂ ਇੱਕ ਹੋਰ ਇਸ ਫਿਲਮ ਦੇ ਬਾਬਤ ਕਹਿਣੀ ਚਾਹਾਂਗਾ ਤੇ ਆਪਣਾ, ਚਲੋ ਅੱਜ ਪ੍ਰੋਗਰਾਮ ਦਾ ਇਹ ਮਸਲਾ ਤਾਂ ਨਹੀਂ, ਫਿਲਮ ਵਾਲਾ ਤਾਂ ਨਹੀਂ ਹੈ, ਤਾਂ ਖੈਰ ਛੋਟੇ ਜਿਹੇ ਇਹ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸਿੱਖ ਨੌਜਵਾਨੀ ਹੈ ਜਿਹੜੀ ਆਪਣੀ ਇਹ ਸੰਘਰਸ਼ ਨੂੰ ਆਪਣੇ ਦਮ ਤੇ ਲੜ ਰਹੀ ਹੈ। ਕਾਲਜਾਂ ਯੂਨੀਵਰਸਿਟੀਆਂ ਤੋਂ ਸਿੱਖ ਨੌਜਵਾਨੀ ਦਾ ਇੱਕ ਦਸਤਾ ਉੱਠ ਰਿਹਾ ਹੈ, ਲਹਿਰ ਉੱਠ ਰਹੀ ਆ, ਤੇ ਜੋ ਵੱਡੀ ਗੱਲ ਹੈ ਕਿ ਉਹ ਹਕੂਮਤ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਗੌਹ ਨਾਲ ਤੱਕ ਰਿਹਾ ਹੈ। ਅੱਜ ਦੀ ਜਿਹੜੀ ਆਪਣੀ ਪੀੜ੍ਹੀ ਆ ਉਹ ਵੇਖ ਰਹੀ ਹੈ ਅੱਜ ਕੱਲ੍ਹ ਕਿ ਜਿਹੜੀਆਂ ਗੱਲਾਂ ਪੰਥਕ ਧਿਰਾਂ ਸਿੱਖਾਂ ਨੂੰ ਨਹੀਂ ਸਮਝਾ ਸਕੀਆਂ ਜਾਂ ਨੌਜਵਾਨਾਂ ਨੂੰ ਸਾਡਿਆਂ ਨੂੰ, ਉਹ ਕੰਮ ਅਦਾਲਤਾਂ ਤੇ ਸਰਕਾਰਾਂ ਆਪ ਕਰ ਰਹੀਆਂ ਨੇ। ਤੇ ਜੇ ਇਸ ਚੀਜ਼ ਦਾ ਸਾਨੂੰ ਅਹਿਸਾਸ ਹੋ ਗਿਆ, ਨੌਜਵਾਨਾਂ ਨੇ ਅਹਿਸਾਸ ਕਰ ਲਿਆ, ਤਾਂ ਇਹ ਮੈਨੂੰ ਯਕੀਨ ਹੈ ਕਿ ਸਿੱਖ ਰਾਜ ਸਿੱਖ ਕੌਮ ਦੇ ਵਿਹੜੇ ਉਹ ਸੂਰਜ ਜ਼ਰੂਰ ਚੜ੍ਹੇਗਾ ਜਿਹੜਾ 1849 ਦੇ ਵਿੱਚ ਡੁੱਬਿਆ ਸੀ। ਜੀ ਗੁਰਸੇਵ।
ਹਾਂ ਜੀ ਬਿਲਕੁਲ, ਤੇ ਭਾਜੀ ਤੇ ਆਪਣੇ ਨਾਲ ਰਾਜਨਦੀਪ ਸਿੰਘ ਜੀ ਕੈਨਬਰਾ ਤੋਂ ਤੇ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਹ ਵੀ ਆਪਣੇ ਨਾਲ ਸਟਾਲ ਦੇ ਉੱਤੇ ਪਹੁੰਚੇ ਸੀਗੇ ਭਾਜੀ। ਹੁਣ ਇੱਕ ਮਿੰਟ ਦੇ ਵਿੱਚ ਜਿਹੜੇ ਆਪਣੇ ਨਾਲ ਸਟਾਲ ਤੇ ਜਿਹਨਾਂ ਨੇ ਸੇਵਾ ਨਿਭਾਈ ਸਾਡੇ ਦਾ ਸਾਡੀ ਸਪੋਰਟ ਕੀਤੀ, ਕਲਬਰੀ ਤੋਂ ਭੈਣ ਜੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਹਸਬੈਂਡ ਤੇ ਆਪਣੇ ਸਿਡਨੀ ਵਾਲੇ ਭੈਣ ਜੀ ਤੇ ਉਹਨਾਂ ਦਾ ਤੁਸੀਂ ਧੰਨਵਾਦ ਕਰਦੇ ਚਲੋ। ਰਾਜਨਦੀਪ ਭਾਜੀ ਵੀ ਕੈਨਬਰਾ ਤੋਂ ਸਾਡੇ ਨਾਲ ਸਟਾਲ ਤੇ ਆ ਕੇ ਸਾਡੀ ਸਪੋਰਟ ਕਰਦੇ ਰਹੇ, ਤੇ ਨਾਲ ਦੀ ਨਾਲ ਆਪਣੇ ਗੁਰਪ੍ਰੀਤ ਗਿੱਲ ਭਾਜੀ ਕੈਨਬਰਾ ਵਾਲੇ ਵੀ ਬਹੁਤ ਸਪੋਰਟ ਕੀਤੀ। ਤੇ ਤੁਸੀਂ ਜਾਣ ਤੋਂ ਪਹਿਲਾਂ ਜ਼ਰੂਰ ਆਪਣੇ ਸ਼ਬਦਾਂ ਦੇ ਵਿੱਚ ਇਹ ਕੁਛ ਕਹਿਣਾ ਚਾਹੁੰਦੇ?
ਹਾਂਜੀ, ਕਿ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਸੀ ਕਿ ਉੱਥੇ ਇੱਕ ਆਪਣੇ ਬ੍ਰਿਸਬੇਨ ਤੋਂ ਭੈਣ ਸਰਬਜੀਤ ਕੌਰ ਬਰਾੜ ਜੀ ਉਹਨਾਂ ਦਾ ਜੋ ਸਪੁੱਤਰ ਸੀਗਾ ਜੀ ਸਰਤਾਜ ਸਿੰਘ ਛੋਟਾ, ਕਿ ਉਹ ਤਿੰਨੇ ਦਿਨ ਹਾਜ਼ਰ ਰਿਹਾ ਹੈ। ਉਹਦੀ ਇੱਕ ਬੜੀ ਦਿਲਚਸਪੀ ਚੀਜ਼ ਵਿੱਚ ਵੀ ਮੈਂ ਜਾਣਾ ਆਹ ਕਿਤਾਬ 'ਚ ਕੀ ਆ, ਆਹ ਕਿਤਾਬ ਦੇ ਵਿੱਚ ਕੀ ਆ। ਸੋ ਉਹਨੇ ਬਹੁਤ ਵੱਡੀ ਇੱਕ ਸੇਵਾ ਨਿਭਾਈ ਆ ਜੀ, ਤਿੰਨੇ ਦਿਨ ਸਾਡੇ ਨਾਲ ਖੜਾ ਰਿਹਾ। ਤਾਂ ਸਾਨੂੰ ਇਹ ਲਾਜ਼ਮੀ ਹੁੰਦਾ, ਅਸੀਂ ਕਹਿੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜੇ ਤੁਸੀਂ ਨਹੀਂ ਟਾਈਮ ਦੇ ਸਕਦੇ, ਜਿੱਥੇ ਵੀ ਸਾਡਾ ਗਰੁੱਪ ਆਉਂਦਾ ਹੈ ਤਾਂ ਅਸੀਂ ਕਹਿੰਦੇ ਸਾਡੇ ਕੋਲ ਭੇਜੋ, ਅਸੀਂ ਜਿੰਨਾ ਕੁ ਕਰ ਸਕੇ, ਜਿੰਨਾ ਕੁ ਦੱਸ ਸਕੇ ਆਪਣੇ ਵੱਲੋਂ ਜ਼ਰੂਰ ਦੱਸਾਂਗੇ। ਸੋ ਭੈਣ ਜੀ ਸਰਬਜੀਤ ਕੌਰ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਜੀ ਭੈਣ ਹਰਪ੍ਰੀਤ ਕੌਰ ਜੀ ਜੋ ਪੰਜਾਬੀ ਅਧਿਆਪਕਾਂ ਨੇ ਇੱਥੇ ਤੋਂ, ਉਹਨਾਂ ਦੇ ਹਸਬੈਂਡ ਵੀਰ ਰਾਜਵਿੰਦਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹ ਤਿੰਨੇ ਹਾਜ਼ਰ ਰਹੇ ਨੇ ਜੀ, ਤਾਂ ਉਹਨਾਂ ਨੂੰ ਇਹ ਵੀ ਮੁਬਾਰਕਾਂ ਕਿ ਉਹਨਾਂ ਦੇ ਸਪੁੱਤਰ ਨੇ ਕਰਮਨਜੋਤ ਸਿੰਘ ਨੇ ਜੀ ਹਾਕੀ ਦੇ ਅੰਦਰ 16 ਖੇਡਿਆ ਹੋਇਆ, ਫਾਈਨਲ ਮੁਕਾਬਲਾ ਜਿੱਤਿਆ ਸੀ ਸਿੱਖ ਖੇਡਾਂ ਤੋਂ, ਉਹਨਾਂ ਨੂੰ ਮੁਬਾਰਕਾਂ ਜੀ। ਤੇ ਆ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਉਹਨਾਂ ਦਾ ਜੋ ਸਪੁੱਤਰ ਹੈ ਉਹ ਹਾਕੀ ਦੇ ਵਿੱਚ ਅੱਗੇ ਚੱਲ ਕੇ ਵੱਡੀਆਂ ਮੱਲਾਂ ਮਾਰੇ, ਆਪਣੀ ਕੌਮ ਦਾ, ਆਪਣੇ ਪੰਜਾਬੀ ਭਾਈਚਾਰੇ ਦਾ ਤੇ ਆਸਟ੍ਰੇਲੀਆ ਦਾ ਨਾਮ ਉੱਚਾ ਕਰੇ। ਸੋ ਨਾਲ ਹੀ ਵੀਰ ਗੁਰਪ੍ਰੀਤ ਗਿੱਲ ਜੀ ਦਾ ਜੋ ਆਖਰੀ ਦਿਨ ਆਏ ਨੇ, ਹਾਜ਼ਰ ਰਹੇ ਨੇ ਉੱਥੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੀਡੀਆ ਵੱਲੋਂ ਜੀ ਸਾਨੂੰ ਕਿ ਜਿਹੜਾ ਸਹਿਯੋਗ ਮਿਲਿਆ, ਪ੍ਰਾਈਮ ਏਸ਼ੀਆ ਟੀਵੀ, ਖਾਸ ਤੌਰ ਤੇ ਆਪਣੇ ਕੌਮੀ ਆਵਾਜ਼ ਰੇਡੀਓ ਵਾਲੇ ਵੀਰ ਗੁਰਤੇਜ ਸਿੰਘ ਸਮਰਾ, ਤੇ ਦੂਸਰਾ ਆਪਣੇ ਹਰਮਨ ਰੇਡੀਓ, ਬਰਕਤ ਮੈਗਜ਼ੀਨ ਤੋਂ ਭੈਣ ਜੀ ਐਚ ਐਸ ਰਸਨਾ, ਹਰਮਨ ਰੇਡੀਓ ਤੋਂ ਆਪਣੇ ਭੈਣ ਜੀ ਅਮਰਦੀਪ ਕੌਰ ਜੀ, ਸੋ ਹੋਰ ਵੀ ਮੀਡੀਆ ਤੋਂ ਵੀਰ ਆਏ ਸਨ ਜਿਵੇਂ ਆਪਣੇ ਵੀਰ ਹਰਜੀਤ ਸਿੰਘ ਲਸਾੜਾ ਜੀ, 4EB ਰੇਡੀਓ ਤੋਂ ਜਗਜੀਤ ਸਿੰਘ ਖੋਸਾ ਜੀ, ਤੇ ਆਪਣੇ ਵੀਰ ਦਲਜੀਤ ਸਿੰਘ ਜੀ, ਤੇ ਖਾਸ ਤੌਰ ਤੇ ਆਪਣੇ ਬ੍ਰਿਸਬੇਨ ਤੋਂ ਵੀਰ ਹਰਮੀਤ ਸਿੰਘ ਜੀ, ਸਭ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਾਥ ਦੇਣ ਲਈ ਜੀ। ਤੇ ਸਿਡਨੀ ਤੋਂ ਭੈਣ ਦਵਿੰਦਰ ਕੌਰ ਦਿਓਲ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਟਾਲ ਦੇ ਤਿੰਨੇ ਦਿਨ ਸਾਡਾ, ਤਾਂ ਇਹਨਾਂ ਦਾ ਜੀ ਧੰਨਵਾਦ। ਆਸ ਕਰਦੇ ਹਾਂ ਕਿ ਅੱਗੇ ਉਹਨਾਂ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ। ਸੋ ਬਹੁਤ ਬਹੁਤ ਧੰਨਵਾਦ ਜੀ ਸਭ ਦਾ
ਜੀ। ਤਾਂ ਬਹੁਤ ਬਹੁਤ ਧੰਨਵਾਦ ਕੁਲਜੀਤ ਸਿੰਘ ਖੋਸਾ ਜੀ, ਭਾਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਮਾਂ ਕੱਢਿਆ, ਤੇ ਹੁਣ ਅਗਲੇ ਹਫ਼ਤੇ ਤੱਕ ਅਸੀਂ ਆਸ ਕਰਦੇ ਕਿ ਅਗਲੇ ਹਫ਼ਤੇ ਇਸੇ ਤਰ੍ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਾਂਗੇ ਤੇ ਅਗਲੀ ਕਿਤਾਬ ਦੇ ਉੱਤੇ ਗੱਲਬਾਤ ਕਰਾਂਗੇ। ਤੇ ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ ਇਸ ਬ੍ਰੇਕ ਤੋਂ ਬਾਅਦ, ਹੁਣ ਕਮਰਸ਼ੀਅਲ ਬ੍ਰੇਕ ਆਏ, ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਸਵਾਲ ਪੁੱਛਿਆ ਜਾਏਗਾ, ਤੇ ਜਿਹੜਾ ਪਹਿਲਾਂ ਜਵਾਬ ਦੇਗਾ, ਸਹੀ ਜਵਾਬ ਦੇਗਾ, ਤੇ ਉਹਨੂੰ ਕਿਤਾਬ ਭੇਜੀ ਜਾਏਗੀ। ਸੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ। ਹਾਂਜੀ
ਹਾਂਜੀ ਅਗਰ ਸਿੰਘ, ਮੈਂ ਇੱਕ ਮਾੜੀ ਸਰੋਤਿਆਂ ਨੂੰ ਬੇਨਤੀ ਕਰਨੀ ਹੈ ਜੀ ਕਿ ਤੁਸੀਂ ਜੀ ਆਪਣੀ ਕੋਈ ਵੀ ਮਨਪਸੰਦ ਦੀ ਕਿਤਾਬ, ਕਿ ਜਿਹੜੀ ਅਸੀਂ ਨਾ ਸਕੇ ਹੋਈ ਹੈ, ਜੋ ਵੀ ਸਟਾਲ ਦੇ ਉੱਤੇ ਆਏ ਨੇ ਆਪਣੇ ਸਰੋਤੇ ਹਰਮਨ ਰੇਡੀਓ ਨੂੰ ਸੁਣਨ ਵਾਲੇ, ਉਹ ਸਾਨੂੰ ਜ਼ਰੂਰ ਦੱਸਿਆ ਜੋ ਜੀ ਕਿ ਕਿਹੜੀ ਕਿਤਾਬ ਅਸੀਂ ਸ਼ਾਮਿਲ ਕਰੀਏ, ਜਾਂ ਜਿਹੜੀ ਅਸੀਂ ਸਾਨੂੰ ਪੜ੍ਹਨੀ ਚਾਹੀਦੀ ਹੈ ਕਿ ਅਸੀਂ ਰੇਡੀਓ ਦੇ ਉੱਪਰ ਉਸਦਾ ਰਿਵਿਊ ਦਈਏ ਜਾਂ ਆਪਣੇ ਵਿਚਾਰ ਦਈਏ ਕਿਤਾਬ ਦੇ ਉੱਪਰ, ਜੋ ਤੁਹਾਨੂੰ ਚੰਗੀ ਲੱਗਦੀ ਹੈ ਉਹਦੇ ਬਾਰੇ ਸਾਨੂੰ ਜ਼ਰੂਰ ਦੱਸਿਆ ਜੋ ਕਿਤਾਬ ਬਾਰੇ, ਤੋਂ ਅਸੀਂ ਜ਼ਰੂਰ ਐਡ ਕਰਾਂਗੇ। ਧੰਨਵਾਦ ਜੀ ਸਭ ਦਾ, ਬਹੁਤ ਬਹੁਤ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮਿਲਦੇ ਹਾਂ ਜੀ।
ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਸੁਣੋ, ਇਜਾਜ਼ਤ ਦਿੰਦੇ ਆ, ਇੱਕ ਵਾਰ ਖੜ ਜਾਓ, ਹੁਣ ਇੱਕ ਮਿੰਟ ਹੋਰ ਖੜ ਜਾਓ, ਤੁਸੀਂ ਬਹੁਤ ਅਹਿਮ ਸਖੀਅਤ ਦਾ ਨਾਮ ਭੁੱਲ ਗਏ ਜਿਹੜੇ ਆਪਣੇ ਹਰਮਨ ਰੇਡੀਓ ਦੇ ਕੌਮੀ ਵੈਦ ਆ, ਅਫੀਸ਼ੀਅਲ ਵੈਦ ਆ, ਅਜੇਪਾਲ ਜੀ ਦੀ ਹਾਜ਼ਰੀ ਭਰੀ ਬਹੁਤ ਕੰਮ ਕਰਾਇਆ, ਸੋ ਅਸੀਂ ਉਹਨਾਂ ਦਾ ਨਾਮ ਭੁੱਲਦੇ ਜਾ ਰਹੇ ਸੀ। ਤਾਂ ਤੇ ਭਾਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਤਿੰਨੇ ਦਿਨ ਸਾਡੇ ਨਾਲ ਬਹੁਤ ਸਹਿਯੋਗ ਕੀਤਾ, ਤੇ ਅਨੇਕਾਂ ਹੋਰ ਨਾਮ ਨੇ ਬਿਹਾਇੰਡ ਦਾ ਸੀਨ, ਬਹੁਤ ਨਾਮ ਨੇ, ਜਿੱਦਾਂ ਕੁਲਜੀਤ ਸਿੰਘ ਖੋਸਾ ਦਾ ਫਰੈਂਡ ਆ ਪਾਕਿਸਤਾਨ ਤੋਂ, ਉਹਨੇ 3 ਦਿਨ ਸਾਡੇ ਨਾਲ ਬਹੁਤ ਫਿਲਹਾਲ, ਹਾਂਜੀ, ਸੋ ਉਹਨੇ ਸਹਿਯੋਗ ਕੀਤਾ, ਅਨੇਕਾਂ ਨਾਮ ਨੇ ਜੋ ਸਾਨੂੰ ਸਪੋਰਟ ਕਰਦੇ ਨੇ, ਤੁਹਾਡੀ ਸਪੋਰਟ ਦੇ ਸਦਕਾ ਹੀ ਆ ਸਟਾਲ ਲੱਗਦੇ ਨੇ ਜਾਂ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਤਾਂ ਜਿੱਥੇ ਜਿੱਥੇ ਵੀ ਕੋਈ ਕੰਮ ਕਰਦਾ ਬਿਨਾਂ ਸਪੋਰਟ ਤੋਂ ਨਹੀਂ ਹੁੰਦਾ, ਕਿ ਅਸੀਂ ਕੋਈ ਨਵਾਂ ਨਹੀਂ ਕਰ ਰਹੇ, ਰਾਹਾਂ ਤੁਸੀਂ ਬਣਾਈਆਂ ਹੋਈਆਂ ਨੇ, ਅਸੀਂ ਉਹਨਾਂ ਤੇ ਚੱਲ ਰਹੇ ਹਾਂ, ਬਸ ਲੱਗੇ ਹੋਏ ਹਾਂ, ਤੁਹਾਡੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਇੱਕ ਲੈਂਦੇ ਹਾਂ ਬ੍ਰੇਕ, ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387-590629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀਨੋਂਗ ਫੋਨ 0425-888-856
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ ਆ ਲਓ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਹੈ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੇ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ ਹਿਊਜ਼ ਰੇਂਜ ਆਫ ਇੰਡੀਅਨ ਏਸ਼ੀਅਨ ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
ਰਾਇਲ ਗੋਲਡ 10 ਕਿਲੋ ਆਟਾ $6.99 ਵੈਜੀਟੇਬਲ ਆਇਲ $36 ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au जी हाँ, बग बस्टर वाले ना पड़ा तो हड्डी मदद कर सकते ने।
रोटी हजम नहीं हुंदी, वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
ਕਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਆਪਾਂ ਗੱਲਬਾਤ ਕਰ ਰਹੇ ਸੀ ਕਿਤਾਬਾਂ ਤੇ, ਤੇ ਉਹਦੇ ਬਾਬਤ ਜਿਹੜਾ ਅਸੀਂ ਸਵਾਲ ਪੁੱਛਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਉਹ ਸਵਾਲ ਆ ਕਿ ਜਿਹੜੀਆਂ ਅਸੀਂ ਕਿਤਾਬਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਿਲੇਟਡ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਰਾਈਟਰ ਦਾ ਨਾਮ ਕੀ ਹੈ? ਜਿਹੜੀਆਂ ਚਾਰ ਕਿਤਾਬਾਂ ਤੁਹਾਡੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਨਾਲ ਰਿਲੇਟਡ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੇ ਉਹਦੇ ਰਾਈਟਰ ਦਾ ਜਵਾਬ ਤੁਸੀਂ ਜਿਹੜੇ ਵੀ ਸਾਨੂੰ ਪਹਿਲਾਂ ਲਿਖ ਕੇ ਭੇਜਣਗੇ, ਤੇ ਸਹੀ ਜਵਾਬ ਜਿਹੜੇ ਪਹਿਲਾਂ ਲਿਖ ਕੇ ਭੇਜਣਗੇ ਤੇ ਉਹਨਾਂ ਨੂੰ ਕਿਤਾਬ ਦਿੱਤੀ ਜਾਵੇਗੀ, ਉਹਨਾਂ ਨੂੰ ਕਿਤਾਬ ਪੋਸਟ ਰਾਹੀਂ ਭੇਜ ਦਿੱਤੀ ਜਾਏਗੀ, ਤੇ ਉਹ ਅੱਜ ਦੀ ਅੱਜ ਹੀ ਪੋਸਟ ਕੀਤੀ ਜਾਵੇਗੀ, ਕਿਉਂਕਿ ਲਾਸਟ ਕਈ ਵੀਕਾਂ ਦੀਆਂ ਕਿਤਾਬਾਂ ਜੇ ਪੈਂਡਿੰਗ ਪਈਆਂ, ਅੱਜ ਦੀ ਅੱਜ ਸਾਰੀਆਂ ਭੇਜ ਦਿੱਤੀਆਂ ਜਾਣਗੀਆਂ, ਸਾਡੇ ਕੋਲ ਕਿਤਾਬਾਂ ਪਹੁੰਚ ਚੁੱਕੀਆਂ ਨੇ। ਤੇ ਜਿਹਨਾਂ ਨੇ ਪਹਿਲਾਂ ਸਹੀ ਜਵਾਬ ਦਿੱਤੇ, ਸੁਣਨ ਚ ਮਨਜੀਤ ਸਿੱਧੂ ਜੀ ਹੁਣੀ ਤਾਂ ਮੈਸੇਜ ਕਰਕੇ ਦੱਸਦਾ ਆਪਣਾ ਐਡਰੈਸ ਵੀ ਭੇਜਦਾ, ਤੇ ਬਾਕੀ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਉਹ ਆਪਣਾ ਨਾਮ ਤੇ ਐਡਰੈਸ ਸਾਨੂੰ ਜ਼ਰੂਰ ਦੇਖਿਆ ਚ ਭੇਜ ਦੇਣ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਧਨੀ ਸਿੰਘ ਜੀ ਜੁੜੇ ਨੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਲ ਚਾਲ ਪੁੱਛ ਰਹੇ ਨੇ ਭਾਈ ਬਹੁਤ ਵਧੀਆ ਹਾਲ ਚਾਲ, ਤੇ ਤੁਸੀਂ ਆਪਣਾ ਹਾਲ ਚਾਲ ਦੱਸੋ। ਤੇ ਨਾਲੇ ਸਾਡੇ ਨਾਲ ਜੱਸੀ ਗਰੇਵਾਲ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਜੱਸੀ ਗਰੇਵਾਲ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤਾਂ ਹਾਂ, ਤੇ ਉਹਨੇ ਦਲਜੀਤ ਵੀਰ ਜੀ ਨੂੰ ਸਵਾਲ ਪੁੱਛਿਆ ਆ, ਤਾਂ ਉਹ ਅਸੀਂ ਹੁਣ ਉਹਨਾਂ ਤੋਂ ਵੀ ਪੁੱਛਾਂਗੇ। ਤੇ ਹੁਣ ਮੈਂ ਪਹਿਲਾਂ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ ਕਿ ਪਿਛਲੇ ਇੱਕ ਸਾਲ ਦੇ ਡਾਵਾਂ ਡੋਲ ਤੋਂ ਬਾਅਦ ਸਾਡੇ ਪ੍ਰੈਜੈਂਟਰ ਮਸੀ ਕਾਪੂ ਆਏ ਆ, ਤੇ ਉਹਨਾਂ ਦਾ ਪਹਿਲਾਂ ਸਵਾਗਤ ਕਰ ਲਈਏ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਜਿੰਨੇ ਵੀ ਸਾਡੇ ਜਿਹੜੇ ਦੋਸਤ ਆ ਸੁਣ ਰਹੇ ਆ ਸਾਨੂੰ ਆਵਾਜ਼ ਦੇ ਮਾਧਿਅਮ ਦੇ ਰਾਹੀਂ। ਤੇ ਮੈਂ ਸੁਣ ਰਿਹਾ ਸੀ ਪ੍ਰੋਗਰਾਮ ਤੁਹਾਡਾ ਗੁਰਸੇਵ ਸਿੰਘ, ਤੇ ਬੜੀ ਖੁਸ਼ੀ ਵੀ ਹੁੰਦੀ ਆ ਵੀ ਇੱਕ ਮਿਆਰੀ ਪ੍ਰੋਗਰਾਮ ਇਸ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਆ, ਤੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ, ਜਿਹੜੀਆਂ ਚੀਜ਼ਾਂ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਲੋਪ ਹੁੰਦੀਆਂ ਜਾਂਦੀਆਂ, ਸਾਡਾ ਜਿਹੜਾ ਗਿਆਨ ਆ, ਸਾਡਾ ਜਿਹੜਾ ਇਤਿਹਾਸ ਆ, ਉਹ ਸਾਡੇ ਤੱਕ ਫਿਰ ਤੁਸੀਂ ਲਿਆਉਂਦੇ ਆ। ਧੰਨਵਾਦ ਸਾਡਾ ਵੀ ਹੈਗਾ ਆ, ਤੇ ਕੁਲਜੀਤ ਖੋਸਾ ਸਾਹਿਬ ਦਾ ਵੀ, ਤੇ ਸਭ ਤੋਂ ਵੱਡਾ ਧੰਨਵਾਦ ਸਰੋਤਿਆਂ ਦਾ ਆ ਜਿਹੜੇ ਤਨਦੇਹੀ ਦੇ ਨਾਲ ਸੁਣਦੇ ਵੀ ਆ ਤੇ ਮੈਸੇਜ ਜਿਹੜਾ ਭੇਜਦੇ ਵੀ ਆ, ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ। ਤਾਂ ਭਾਜੀ ਤੁਸੀਂ ਚਲੋ, ਪਰ ਅੱਗੇ ਪਿੱਛੇ ਜਾਣੀ ਕਿ ਇਨ ਰੈਗੂਲਰਲੀ ਤੁਸੀਂ ਸਾਰਾ ਸਾਲ ਤੁਸੀਂ ਨਾ ਜੁੜਦੇ ਰਹੇ ਹੋ, ਸਮੇਂ ਸਮੇਂ ਸਿਰ ਜਦੋਂ ਲੋੜ ਪੈਂਦੀ ਰਹੀ ਤੁਸੀਂ ਪ੍ਰੋਗਰਾਮ ਕਰਦੇ ਰਹੇ, ਕਿ ਹੁਣ ਕਿੱਦਾਂ ਜਾਣੀ ਕਿ ਅੱਜ ਤੋਂ ਬਾਅਦ, ਤੇ ਅੱਜ ਸਾਡੀ ਚਲੋ ਹੁਣ ਲੰਬੀ ਚੌੜੀ ਗੱਲਬਾਤ ਹੋਈ ਹੈ ਜਿੰਨਾ ਚਿਰ ਬ੍ਰੇਕ ਚੱਲ ਰਹੀ ਸੀ, ਤਾਂ ਹੁਣ ਤੁਹਾਡਾ ਪੱਕੇ ਹੋ ਰਹੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ, ਤੁਹਾਡੀ ਪੇਜ ਦੇ ਵਿੱਚ ਪਾਰਟੀ ਕੀਤੀ ਭਾਈ ਕਿ ਤੁਹਾਡੇ ਪੰਜ ਸ਼ੁਰੂ ਕਰ ਦਿੰਦੇ?
ਬਿਲਕੁਲ ਗੁਰਸੇਵ ਸਿੰਘ, ਸਾਡਾ ਲਗਾਅ ਹੋ ਜਾਂਦਾ ਕਿਸੇ ਵੀ ਸੰਸਥਾ ਦੇ ਵਿੱਚੋਂ ਜਦੋਂ ਤੁਸੀਂ ਕਹਿੰਦੇ ਹੁੰਦੇ ਹਨ ਪਾਸ ਆਊਟ। ਚਲੋ ਹਰਮਨ ਰੇਡੀਓ ਵਿੱਚੋਂ ਤਾਂ ਮੈਂ ਪਾਸ ਆਊਟ ਹੋਇਆ ਨਹੀਂ, ਜਿੱਦਾਂ ਤੁਸੀਂ ਪ੍ਰਾਇਮਰੀ ਸਕੂਲ ਜਦੋਂ ਕਰਕੇ ਹਾਈ ਸਕੂਲ ਵਿੱਚ ਜਾਂਦੇ, ਸਾਨੂੰ ਪ੍ਰਾਇਮਰੀ ਸਕੂਲ ਬਹੁਤ ਚੇਤੇ ਆਉਂਦਾ, ਦਿਲ ਕਰਦਾ ਉੱਥੇ ਜਾਈਏ। ਫੇਰ ਸਰੋਤੇ ਆਪ ਤੁਸੀਂ ਸਰੋਤੇ ਸੋਚ ਕੇ ਦੇਖੋ, ਜਦੋਂ ਆਪਾਂ ਹਾਈ ਸਕੂਲ ਪਾਸ ਕਰਕੇ ਫਿਰ ਕਾਲਜ ਜਾਂਦੇ ਹਾਂ, ਕੋਈ ਯੂਨੀਵਰਸਿਟੀ ਜਾਂਦਾ ਆ, ਉਹ ਪਿੱਛੇ ਜਿਹੜਾ ਪਿਛੋਕੜ ਹੈ ਜਿਹੜਾ ਆਪਾਂ ਛੱਡ ਕੇ ਆਉਂਦੇ ਹਾਂ, ਉਹਨਾਂ ਦੇ ਨਾਲ ਯਾਦਾਂ ਹੁੰਦੀਆਂ। ਪਰ ਹਰਮਨ ਰੇਡੀਓ ਦੇ ਨਾਲ ਇਹ ਆ ਕਿ ਇੱਥੇ ਤਾਂ ਇਹ ਆ ਕਿ ਸਾਰੀ ਉਮਰ ਦਾ ਸਿੱਖਣਾ ਆ, ਬਹੁਤ ਸਾਰੇ ਦੋਸਤ ਆ ਜਿਹਨਾਂ ਦੇ ਕੋਲੋਂ ਸਿੱਖਣਾ ਮਿਲਦਾ, ਤੇ ਮੈਨੂੰ ਇਹ ਲੱਗਦਾ ਕਿ ਸਰੋਤਿਆਂ ਦੇ ਮੈਸੇਜ ਆਉਂਦੇ ਆ ਤੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਉਹਨਾਂ ਦੇ ਵਿੱਚ ਹੁੰਦੀ ਆ ਕਿਸੇ ਵੀ ਤਰੀਕੇ ਦੇ ਨਾਲ। ਤੇ ਇਹ ਜਿਹੜਾ ਸਿੱਖਣਾ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤੇ ਸਾਡਾ ਜਿਹੜਾ ਸਿੱਖਣਾ ਆ, ਸਾਡਾ ਧਰਮ ਹੀ ਸਿੱਖਣਾ ਆ। ਅਸੀਂ ਤਾਂ ਹਮੇਸ਼ਾ ਅਸੀਂ ਗਿਆਨੀ ਹੋ ਹੀ ਨਹੀਂ ਸਕਦੇ ਜਿੰਨੇ ਵੀ ਸਿੱਖ ਧਰਮ ਨੂੰ, ਚਾਹੇ ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ, ਪਰ ਸਾਡਾ ਧਰਮ ਤਾਂ ਇਹੀ ਕਹਿੰਦਾ ਵੀ ਤੁਸੀਂ ਸਿੱਖੀ ਚਲੋ। ਤੇ ਮੈਨੂੰ ਵੀ ਇਦਾਂ ਲੱਗਦਾ ਸੀ ਕਿ ਮੇਰਾ ਜਿਹੜਾ ਸਿੱਖਣਾ ਆ ਉਹ ਰੁਕੀ ਜਾ ਰਿਹਾ, ਆਪਣੇ ਘਰੋਗੀ ਜ਼ਿੰਮੇਵਾਰੀਆਂ ਦੇ ਵਿੱਚ ਬੰਦਾ ਫਸ ਜਾਂਦਾ, ਜੋ ਮੈਂ ਸੋਚਦਾ ਵੀ ਇਹਦੇ ਵਿੱਚੋਂ ਨਿਕਲਿਆ ਜਾਵੇ। ਤੇ ਬਹੁਤ ਉਪਰਾਲੇ ਓਦਾਂ ਮੈਂ ਕੀਤੇ ਆ ਤੇ ਹੁਣ ਕੋਸ਼ਿਸ਼ ਇਹੀ ਕਰੂੰਗਾ ਕਿ ਬਕਾਇਦਾ ਸਰੋਤਿਆਂ ਤੋਂ ਸਿੱਖਣ ਦਾ ਜਿਹੜਾ ਮੌਕਾ ਆ ਮਿਲਦਾ ਰਹੇਗਾ।
ਚਲੋ ਭਾਜੀ, ਹੁਣ ਅਸੀਂ ਤੁਹਾਡਾ ਧੰਨਵਾਦ ਆ, ਸਾਨੂੰ ਖੁਸ਼ੀ ਵੀ ਆ ਤੇ ਖਾਸ ਕਰਕੇ ਮੈਨੂੰ ਕਿ ਅਸੀਂ ਇਕੱਠਿਆਂ ਨੇ ਤੁਸੀਂ ਮੈਨੂੰ ਹਰਮਨ ਰੇਡੀਓ ਤੇ ਲੈ ਕੇ ਆਏ ਹੋ, ਪਰ ਰੇਡੀਓ ਤੇ ਕਹਿ ਸਕਦੇ ਆ ਆਪਾਂ ਰੇਡੀਓ ਦੀ ਸ਼ੁਰੂਆਤ ਤੁਹਾਡੇ ਨਾਲ ਕੀਤੀ ਆ ਤੇ ਮੈਨੂੰ ਖੁਸ਼ੀ ਆ ਕਿ ਤੁਸੀਂ ਦੁਬਾਰਾ ਤੋਂ ਪ੍ਰੋਗਰਾਮ ਜੁਆਇਨ ਕੀਤਾ। ਤੇ ਭਾਜੀ ਹੁਣ ਆਪਾਂ ਆਉਂਦੇ ਹਾਂ ਟੋਪਿਕ ਦੇ ਉੱਤੇ, ਖਬਰਾਂ ਦੇ ਉੱਤੇ, ਤੇ ਇਜਾਜ਼ਤ ਹੋਵੇ ਤਾਂ ਸ਼ੁਰੂਆਤ ਕਰੀਏ ਜੀ।
ਜੀ ਜ਼ਰੂਰ
ਜੀ, ਪਹਿਲਾਂ ਆਪਾਂ ਭਾਈ ਜਗਤਾਰ ਭਾਜੀ ਹੁਣੀ ਸਾਨੂੰ ਇੱਕ ਸੁਨੇਹਾ ਭੇਜਿਆ ਸੀਗਾ ਤੇ ਉਹਦੇ ਉੱਤੇ ਤੁਹਾਡੀ ਟਿੱਪਣੀ ਲੈਣੀ ਚਾਹਾਂਗਾ। ਤਾਂ ਉਹ ਕਹਿੰਦੇ ਕਿ ਪਿਛਲੇ ਦਿਨੀ ਨਾ ਪੰਜਾਬ ਫੇਰੀ 'ਚ ਮਹਿਸੂਸ ਕੀਤਾ ਕਿ ਕੁਝ ਕੁ ਮੈਰਿਜ ਪੈਲਸਾਂ ਤੋਂ ਘਰਾਂ ਵੱਲ ਪਰਤ ਰਹੇ ਨੇ, ਕਿ ਮੈਰਿਜ ਪੈਲਸਾਂ ਤੋਂ ਘਰਾਂ ਵੱਲ ਰੁਝਾਨ ਹੋ ਰਿਹਾ ਲੋਕਾਂ ਦਾ, ਤੇ ਇਸੇ ਤਰ੍ਹਾਂ ਲੋਕਾਂ ਦਾ ਕੁਝ ਕੁ ਤਬਕਾ ਜਾਗਰਤ ਹੋ ਰਿਹਾ ਹੈ ਕਿ ਇਸ ਗੱਲ ਦੀ ਪੁਸ਼ਟੀ ਰਾਤੀ ਪਿੰਡ ਤੋਂ ਮਿਲੀ ਖ਼ਬਰ ਤੋਂ ਹੋਈ ਕਿ ਅੱਜ ਪਿੰਡ 'ਚ ਲੱਗਣ ਵਾਲੇ ਖੂਨਦਾਨ ਕੈਂਪ 'ਚ ਇਸ ਵਾਰੀ ਨਵੀਂ ਪਿਰਤ ਪੈਣ ਜਾ ਰਹੀ ਆ, ਜੋ ਕਿ ਵਧੀਆ ਉਪਰਾਲਾ ਲੱਗਿਆ ਕਿ ਇਸ ਵਾਰ ਖੂਨਦਾਨ ਕਰਨ ਵਾਲਿਆਂ ਨੂੰ ਟਰਾਫੀਆਂ ਦੀ ਪੰਜਾਬ ਦੀ ਨਾਮੀ ਲੇਖਕਾ ਜਾਂ ਕਿਤਾਬਾਂ ਨਾਲ ਕੀਤੀ ਜਾਵੇਗੀ। ਧੰਨਵਾਦ ਜੀ।
ਜੀ ਤੇ ਜਗਤਾਰ ਢੋਡੀ ਕੇ ਸਾਹਿਬ ਬਹੁਤ ਸਿਆਣੇ ਤੁਸੀਂ ਹੈਗੇ ਆ, ਤੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਕਿ ਸਾਡੇ ਪਿੰਡ ਦੇ ਵਿੱਚ ਇਹ ਹੋ ਰਿਹਾ ਆ ਕੰਮ, ਤੇ ਇਸ ਗੱਲ ਦੀ ਬਹੁਤ ਮੈਨੂੰ ਵੀ ਖੁਸ਼ੀ ਆ। ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਪਹਿਲਾਂ ਆਪਣੇ ਜਿਹੜੇ ਬਜ਼ੁਰਗ ਔਰਤਾਂ ਸੀਗੀਆਂ ਉਹ ਘੱਗਰੇ ਪਾਉਂਦੀਆਂ ਹੁੰਦੀਆਂ ਸੀ, ਫਿਰ ਉਹੀ ਘੱਗਰੇ ਬੰਦ ਹੋ ਗਏ, ਸੂਟ ਆ ਗਏ ਤੇ ਬਹੁਤ ਚਿਰ ਹੋ ਗਿਆ ਤੇ ਉਹਦੇ ਵਿੱਚ ਘੱਗਰੇ ਜਿਹੜੇ ਮੁੜ ਕੇ ਦੇਖੇ ਨਹੀਂ ਗਏ, ਤੇ ਫਿਰ ਜ਼ਮਾਨਾ ਇਦਾਂ ਦਾ ਫਿਰ ਆਇਆ ਉਹ ਲਹਿੰਗਿਆਂ ਦੇ ਰੂਪ ਦੇ ਵਿੱਚ ਫਿਰ ਘੱਗਰੇ ਜਿਹੜੇ ਆ ਮੁੜ ਕੇ ਆਏ। ਇਹ ਬੰਦੇ ਦੀ ਇੱਕ ਹਿਸਟਰੀ ਆ ਕਿ ਜਿਹੜੀ ਸਾਡਾ ਪਿਛੋਕੜ ਆ, ਸਾਡਾ ਸੱਭਿਆਚਾਰ ਆ ਜਿਹੜਾ ਕਈ ਵਾਰੀ ਅਲੋਪ ਹੋ ਜਾਂਦਾ, ਉਹਦੇ ਉੱਤੇ ਪ੍ਰਭਾਵ ਬਾਹਰੀਆਂ ਤਾਕਤਾਂ ਦੇ ਪੈਂਦੇ ਆ, ਪਰ ਇੱਕ ਨਾ ਇੱਕ ਦਿਨ ਫਿਰ ਬੰਦਾ ਉੱਥੇ ਮੁੜਦਾ। ਜਿੱਦਾਂ ਪਹਿਲਾਂ ਜਗਤਾਰ ਭਾਜੀ ਨੇ ਗੱਲ ਕੀਤੀ ਆ ਕਿ ਅਸੀਂ ਮੈਰਿਜ ਪੈਲਸਾਂ ਤੋਂ ਹੁਣ ਪਿੰਡਾਂ ਵੱਲ ਮੁੜਨੇ ਸ਼ੁਰੂ ਹੋ ਗਏ, ਤੇ ਮੈਨੂੰ ਯਾਦ ਆ ਵੀ ਮੈਂ ਪਹਿਲੀ ਵਾਰ ਜਿਹੜਾ ਪੈਲਸ ਦੇਖਿਆ ਸੀ ਮੈਰਿਜ ਪੈਲਸ, ਉਹ ਦਿੱਲੀ ਵਿੱਚ ਦੇਖਿਆ ਸੀ ਸ਼ਾਇਦ 1988-99 ਦੀ ਗੁਰਸੇਵ ਸਿੰਘ ਗੱਲ ਆ, ਤੇ ਉਸ ਵੇਲੇ ਉਹ ਲੋੜ ਸੀ ਮੈਰਿਜ ਪੈਲਸਾਂ ਦੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਲੋਕ ਯੂਨਿਟਾਂ ਦੇ ਵਿੱਚ ਰਹਿੰਦੇ ਆ ਜਾਂ ਟਾਊਨ ਹਾਊਸ ਦੇ ਵਿੱਚ ਰਹਿੰਦੇ ਆ, ਤੇ ਉੱਥੇ ਇਹ ਜ਼ਰੂਰਤ ਸੀ, ਜਾਂ ਜਲੰਧਰ ਵਰਗੇ ਸ਼ਹਿਰ ਲੁਧਿਆਣੇ ਦੇ ਵਿੱਚ ਉਦੋਂ ਵਿਆਹ ਅਸੀਂ ਇੱਦਾਂ ਦੇਖਣ ਜਾਂਦੇ ਸੀ। ਪਰ ਪਿੰਡਾਂ ਵਾਲਿਆਂ ਨੇ ਉਹ ਜਿਹੜੀ ਗੱਲ ਆ ਉਹਨੂੰ ਜਿਹੜਾ ਸਿਰਫ ਇੱਕ ਸ਼ਾਨੋ ਸ਼ੌਕਤ ਦਾ ਸੂਚਕ ਬਣਾ ਲਿਆ, ਤੇ ਉਹਦੇ ਨਾਲ ਅਸੀਂ ਆਪਣਾ ਜਿਹੜਾ ਬਹੁਤ ਕੁਛ ਗਵਾਇਆ। ਤੇ ਹੁਣ ਤੁਸੀਂ ਦੇਖ ਲਓ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਰਸਮਾਂ ਹੁੰਦੀਆਂ ਸੀ ਵੀ ਇੱਕ ਜੰਜ ਘਰ ਹੁੰਦਾ ਸੀ, ਹੁਣ ਜੰਜ ਘਰ ਦਾ ਜਿਹੜਾ ਨਾਮ ਆ ਜੇ ਕਿਸੇ ਨੂੰ ਪੁੱਛਿਆ ਜਾਵੇ ਤਾਂ ਉਹ ਪਤਾ ਨਹੀਂ ਹੈਗਾ। ਜੰਜ ਘਰ ਦੇ ਵਿੱਚ ਬਰਾਤ ਬਿਠਾਉਣੀ ਤੇ ਬਰਾਤ ਤੋਂ ਫਿਰ ਬਰਾਤ ਨੇ ਜਿਹੜਾ ਭੰਗੜੇ ਪਾਉਂਦਿਆਂ ਨੇ ਜਾਣਾ ਰੋਟੀ ਖਾਣ, ਚਾਹ ਪੀਣ ਜੋ ਵੀ ਲਾਵਾਂ ਦੇ ਲਈ, ਤੇ ਫਿਰ ਉਹਦੇ ਨਾਲ ਸਭ ਤੋਂ ਵੱਡੀ ਜਿਹੜੀ ਹੁੰਦੀ ਸੀ ਕਿ ਤੁਹਾਨੂੰ ਉੱਥੇ ਦੇ ਪਿੰਡ ਦਾ ਪਤਾ ਲੱਗਦਾ ਹੁੰਦਾ ਸੀ, ਸਾਰੇ ਪਿੰਡ ਨੂੰ ਪਿੰਡ ਦੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੁੰਦਾ ਸੀਗਾ, ਤੇ ਉਸ ਪਿੰਡ ਹਰ ਪਿੰਡ ਦੀ ਇੱਕ ਆਪਣੀ ਖਾਸੀਅਤ ਹੁੰਦੀ ਆ, ਆਪਣੀ ਪਛਾਣ ਹੁੰਦੀ ਆ, ਤੇ ਉੱਥੇ ਦੇ ਇੱਕ ਖਾਸ ਲੋਕ ਹੁੰਦੇ ਆ, ਤੇ ਉਹ ਜਿਹੜੇ ਇੱਕ ਭਾਈਚਾਰਾ ਵੀ ਦੇਖਣ ਨੂੰ ਮਿਲਦਾ ਹੁੰਦਾ ਸੀਗਾ, ਮੰਜੇ ਇਕੱਠੇ ਕਰਦੇ ਹੁੰਦੇ ਸੀ, ਇੱਕ ਦੂਜੇ ਦੇ ਨਾਲ ਮੇਲ ਮਿਲਾਪ ਹੁੰਦਾ ਸੀ, ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਮਿਸ ਕਰਦੇ ਸੀ। ਪਰ ਅੱਜ ਕੱਲ ਦਾ ਜਿਹੜਾ ਜੀਵਨ ਇਦਾਂ ਦਾ ਹੋ ਗਿਆ ਕਿ ਅਸੀਂ ਮੈਰਿਜ ਪੈਲਸ ਵਿੱਚ ਜਾਂਦੇ ਹਾਂ, ਸਾਨੂੰ ਇਹੀ ਨੀ ਪਤਾ ਲੱਗਦਾ ਵੀ ਕੁੜੀ ਵਾਲੇ ਕਿਹੜੇ ਆ ਤੇ ਮੁੰਡੇ ਵਾਲੇ ਕਿਹੜੇ ਆ, ਤੇ ਰਸਮਾਂ ਹੋ ਜਾਂਦੀਆਂ, ਉਹ ਇਦਾਂ ਲੱਗਦਾ ਕਿ ਖਾਧਾ ਪੀਤਾ ਤੇ ਅਸੀਂ ਆ ਗਏ ਹਾਂ ਘਰ ਵਾਪਸ। ਤੇ ਭਾਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਕਿ ਹੁਣ ਇਹ ਪਹਿਲਾਂ ਤਾਂ ਇੱਦਾਂ ਸੋਚਣ ਲੱਗ ਗਏ ਸੀ ਲੋਕ ਵੀ ਜੇ ਮੈਰਿਜ ਪੈਲਸ ਦੇ ਵਿੱਚ ਵਿਆਹ ਨਾ ਕੀਤਾ ਤਾਂ ਸਾਡੀ ਇਹਦੇ ਵਿੱਚ ਹੇਠੀ ਆ, ਪਰ ਹੁਣ ਲੋਕੀ ਮਾਣ ਮਹਿਸੂਸ ਕਰਨ ਲੱਗ ਗਏ ਆ। ਤੇ ਮੈਂ ਵੀ ਇਹ ਗੱਲਾਂ ਜਿਹੜੀਆਂ ਸੁਣੀਆਂ ਆ ਪੰਜਾਬ ਤੋਂ ਕੁਛ ਪਿੰਡਾਂ ਦੇ ਵਿੱਚ ਕਿ ਹੁਣ ਜਿਹੜੇ ਮੈਰਿਜ ਪੈਲਸ ਦੀ ਜਗ੍ਹਾ ਦੇ ਉੱਤੇ ਪਿੰਡਾਂ ਦੇ ਵਿੱਚ ਮੈਰਿਜ ਪੈਲਸ ਬਣਨੇ ਸ਼ੁਰੂ ਹੋ ਗਏ, ਭਾਵੇਂ ਛੋਟੇ ਛੋਟੇ ਬਣੇ ਆ, ਸਾਡੇ ਪਿੰਡ ਵਿੱਚ ਵੀ ਇਹ ਸ਼ੁਰੂਆਤ ਹੋ ਚੁੱਕੀ ਆ, ਬਣ ਰਿਹਾ ਆ ਮੈਰਿਜ ਪੈਲਸ। ਉਹਦੇ ਨਾਲ ਇਹ ਆ ਕਿ ਮੈਰਿਜ ਪੈਲਸ ਚਲੋ ਪਿੰਡ ਦੇ ਵਿੱਚ ਬਣ ਗਿਆ, ਪਰ ਘੱਟੋ ਘੱਟ ਜਿਹੜੀ ਬਰਾਤ ਆ ਉਸ ਪਿੰਡ ਦੇ ਨਾਲ ਜਿਹੜੀ ਸਾਂਝ ਬਣਾ ਸਕਦੀ। ਦੂਜੀ ਗੱਲ ਉਹਨਾਂ ਨੇ ਗੱਲ ਕੀਤੀ ਵੀ ਇਹ ਬਹੁਤ ਵਧੀਆ ਗੱਲ ਹੈਗੀ ਆ। ਕਹਿੰਦੇ ਹੁੰਦੇ ਵੀ ਖੂਨਦਾਨ ਜਿਹੜਾ ਮਹਾਂਦਾਨ ਹੈਗਾ, ਕਿਉਂਕਿ ਖੂਨ ਜਿਹੜਾ ਆ ਇਹ ਫੈਕਟਰੀਆਂ ਚ ਨਹੀਂ ਬਣਾਇਆ ਜਾ ਸਕਦਾ, ਖੂਨ ਜਿਹੜਾ ਆ ਸਾਨੂੰ ਇੱਕ ਦੂਜੇ ਤੋਂ ਦਾਨ ਹੀ ਲੈਣਾ ਪੈਣਾ ਆ ਜੇ ਲੋੜ ਪੈ ਗਈ ਆ। ਤੇ ਇਹਦੇ ਲਈ ਤੁਸੀਂ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਕੀਤੀ ਆ ਵੀ ਉਹਦਾ ਜਿਹੜਾ ਇਨਾਮ ਦੇਣਾ ਆ ਨਾਲ ਲੇਖਕਾਂ ਦੀਆਂ ਕਿਤਾਬਾਂ, ਤੇ ਕਿਤਾਬਾਂ ਜਿਹੜੀਆਂ ਆ ਉਹ ਤੋਂ ਅਸੀਂ ਬੜੇ ਮੁਨਕਰ ਹੁੰਦੇ ਜਾ ਰਹੇ ਹਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ। ਤੇ ਵੈਸੇ ਤਾਂ ਗੁਰਸੇਵਕ ਹੁਣੀ ਖੋਸਾ ਸਾਹਿਬ ਹੁਣਾਂ ਨੇ ਬਹੁਤ ਵਧੀਆ ਗੱਲਾਂ ਜਿਹੜੀਆਂ ਕੀਤੀਆਂ ਕਿਤਾਬਾਂ ਦੇ ਬਾਬਤ, ਤੇ ਕਿਤਾਬਾਂ ਜਿਹੜੀਆਂ ਆ ਸਾਡੇ ਉਸਾਰੂ ਪੱਖ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ। ਕਿਤਾਬ ਆ ਚਲੋ ਹੁਣ ਜਿਹਨਾਂ ਨੇ ਖੂਨਦਾਨ ਕਰਨਾ ਉਹਨਾਂ ਨੂੰ ਹੋ ਸਕਦਾ ਵੀ ਇੰਟਰਸਟ ਨਾ ਹੋਵੇ। ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਵੀ ਲਾਇਬ੍ਰੇਰੀ ਪਿੰਡ ਖੋਲਣੀ ਸੀ, ਗੁਰਸੇਵ ਸਿੰਘ ਸਾਡੇ ਪਿੰਡ ਵੀ ਖੋਲੀ ਉਦੋਂ ਲਾਇਬ੍ਰੇਰੀ, ਤੇ ਉਦੋਂ ਸਾਨੂੰ ਲੋਕਾਂ ਦੀ ਇਹ ਫੀਡਬੈਕ ਆਉਂਦੀ ਸੀ ਕਿ ਯਾਰ ਉੱਥੇ ਕੌਣ ਪੜ੍ਹਦਾ ਆ। ਹਰ ਪਿੰਡ ਦੇ ਹਰ ਪਹਿਲਾ ਜਿਹੜਾ ਆਪਣੇ ਇੱਦਾਂ ਹੀ ਹੁੰਦੀ ਆ ਨਾ ਗੁਰਸੇਵ ਕਿ ਆਪਾਂ ਨੂੰ ਪਹਿਲਾ ਜਿਹੜਾ ਫੀਡਬੈਕ ਹੈ ਜਾਂ ਪਹਿਲਾ ਰਿਸਪੋਂਸ ਜਿਹੜਾ ਇਹ ਮਿਲਦਾ ਕਿ ਉੱਥੇ ਯਾਰ ਕੋਈ ਨੀ ਪੜ੍ਹਨਾ ਕਿਸੇ ਨੇ, ਉੱਥੇ ਨੀ ਪੜ੍ਹਦਾ ਕੋਈ ਵੀ। ਪਰ ਜਿਹੜੀ ਕਿਤਾਬ ਆ ਉਹ ਤੁਸੀਂ ਘਰ ਲੈ ਜਾਓ ਚਾਹੇ ਨਾ ਪੜ੍ਹੋ, ਹੋ ਸਕਦਾ ਸਾਡੇ 40 ਸਾਲਾਂ ਦੇ ਵਿੱਚ ਕੋਈ ਇੱਦਾਂ ਦਾ ਬੰਦਾ ਘਰ ਦੇ ਵਿੱਚ ਪੈਦਾ ਹੋ ਜਾਵੇ, ਜਾਂ ਤੁਸੀਂ ਕਦੀ ਬੋਰੇ ਹੋ ਗਏ ਤੁਸੀਂ ਸੋਚਿਆ ਵੀ ਇਹਦੇ ਵਿੱਚ ਕੀ ਆ ਚਲੋ ਦੇਖ ਲੈਂਦੇ ਆ, ਹੋ ਸਕਦਾ ਤੁਹਾਡੇ ਘਰ ਕੋਈ ਗੈਸਟ ਆ ਗਿਆ ਉਹ ਦੇ ਚੱਕ ਕੇ ਦੇਖ ਲਵੇ ਉਹਨੂੰ ਕੋਈ ਵਧੀਆ ਗੱਲ ਜਿਹੜੀ ਲੱਗੀ। ਜਿੱਦਾਂ ਤੁਸੀਂ ਗੱਲ ਕੀਤੀ ਵੀ ਤੁਸੀਂ ਲਾਇਬ੍ਰੇਰੀ ਦੇ ਵਿੱਚ ਗਏ, ਉੱਥੇ ਤੁਸੀਂ ਇੱਕੇ ਸਿਰ ਸ਼ਬਦ ਪੜ੍ਹ ਕੇ ਆ ਗਿਆ ਅਬਦੁਲ ਕਲਾਮ ਦਾ, ਤੁਸੀਂ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਦੇ ਸੀ, ਤੇ ਉਹ ਜਿਹੜੇ ਇਹ ਕਿਤਾਬ ਆ ਇਹ ਜਿਹੜੀ ਅਹਿਮ ਭੂਮਿਕਾ ਨਿਭਾਉਂਦੀ ਆ, ਇਹ ਕਦੀ ਇੰਸਪਾਇਰ ਨਹੀਂ ਹੋਣੀ, ਇਹ ਜਿਹੜੀ ਸਾਨੂੰ ਕਿਤੇ ਨਾ ਕਿਤੇ ਚਾਹੇ ਇੱਕ ਅੱਖਰ ਵੀ ਉਹਦਾ ਜਿਹੜਾ ਆ ਇੰਪੋਰਟੈਂਟ ਦੇ ਦਿੰਦਾ ਹੈ, ਇੰਪੋਰਟੈਂਸ ਦਿੰਦਾ ਸਾਨੂੰ। ਤੇ ਇਸ ਕਰਕੇ ਢੋਡੀ ਕੇ ਸਾਹਿਬ ਤੁਸੀਂ ਮੁਬਾਰਕਬਾਦ ਆ ਤੁਹਾਨੂੰ, ਸਾਡੇ ਪਿੰਡ ਤੋਂ ਇਹ ਸ਼ੁਰੂਆਤ ਹੋਈ ਆ ਤੇ ਬਹੁਤ ਬਹੁਤ ਥੈਂਕਸ ਤੁਹਾਡਾ, ਤੁਸੀਂ ਜਿਹੜੀ ਸਾਂਝ ਸਾਡੇ ਨਾਲ ਬਣਾਈ ਆ
ਜੀ। ਸੋ ਧੰਨਵਾਦ ਭਾਜੀ। ਤੇ ਇਸ ਤੋਂ ਅੱਗੇ ਆਪਣੇ ਨਾਲ ਜੱਸੀ ਗਰੇਵਾਲ ਜੀ ਦਾ ਮੈਸੇਜ ਆ, ਤੇ ਅਸੀਂ ਖਬਰਾਂ ਵੀ ਜਿਹੜੀਆਂ ਉਹ ਵੀ ਸਾਂਝੀਆਂ ਕਰਾਂਗੇ, ਪਰ ਉਹ ਵੀ ਲਿਖ ਰਹੇ ਨੇ
ਤਾਂ ਤੁਹਾਨੂੰ ਮੁਖਾਤਬ ਹੋ ਕੇ ਕਿਹਾ ਕਿ ਸਵਾਲ ਆ ਦਲਜੀਤ ਵੀਰ ਨੂੰ ਤੇ ਸਰੋਤਿਆਂ ਨੂੰ, ਤੇ ਸਰੋਤੇ ਵੀ ਇਸ ਸਵਾਲ ਦੇ ਵਿੱਚ ਆਪਣੀ ਰਾਏ ਆਪਣੇ ਵਿਚਾਰ ਤੁਹਾਨੂੰ ਕੇ ਭੇਜ ਸਕਦੇ ਆ। ਮਾਫ ਕਰਨਾ ਜੀ ਮੇਰਾ ਗੱਲ ਥੋੜਾ ਜਿਹਾ ਸਹੀ ਨਹੀਂ ਹੈ ਚੱਲ ਰਿਹਾ। ਉਹ ਲਿਖ ਰਹੇ ਨੇ ਕਹਿੰਦੇ ਜੇ ਆਰ ਐਸ ਨਾ ਹੁੰਦੀ ਤਾਂ ਸਿੱਖ ਕੌਮ ਆਪਣੀਆਂ ਗਲਤੀਆਂ ਜਾਂ ਕਮੀਆਂ ਨੂੰ ਕਿਸ ਦੇ ਸਿਰ ਮੜ ਕੇ ਪਾਕ ਸਾਫ਼ ਹੋ ਕੇ ਨਿਤਰਦੀ। ਮੇਰਾ ਪੁੱਛਣ ਦਾ ਮਕਸਦ ਬਸ ਇੰਨਾ ਹੀ ਹੈ ਕਿ ਅਸੀਂ ਆਪਣੀਆਂ ਗਲਤੀਆਂ ਕਦੇ ਕਿਉਂ ਨਹੀਂ ਮੰਨਦੇ, ਜਾਂ ਤਾਂ ਅਸੀਂ ਕਦੇ ਗਲਤੀ ਕਰਦੇ ਨੇ ਜਾਂ ਮੰਨਣ ਚ ਸ਼ਰਮ ਮਹਿਸੂਸ ਕਰਦੇ ਨੇ।
ਐਕਚੁਲੀ ਅਸੀਂ ਇਸ ਕਰਕੇ ਥੋਪ ਦਿੰਨੇ ਆ, ਤੁਸੀਂ ਜੋ ਮੈਂ ਆਪਣੇ ਮੈਂ ਉਹੀ ਗੱਲ ਦੱਸਦਾ ਕਿ ਜਿੱਦਾਂ ਸਿੱਖਣ ਨੂੰ ਮਿਲਦਾ ਹੁਣ ਜਗਤਾਰ ਭਾਜੀ ਦੇ ਪਹਿਲੇ ਮੈਸੇਜ ਤੋਂ ਮਿਲਿਆ, ਇਹਨਾਂ ਦੇ ਵੀ ਮੈਸੇਜ ਦੇ ਵਿੱਚੋਂ ਜੋ ਮੈਂ ਸੋਚਦਾ ਆ ਜੱਸੀ ਗਰੇਵਾਲ ਸਾਹਿਬ, ਇੱਕ ਤਾਂ ਆਰ ਐਸ ਐਸ ਜਿਹੜੀ ਆ ਸੰਸਥਾ ਕੰਮ ਕਰਦੀ ਆ ਜਿਹਦਾ ਹੈਡਕੁਆਟਰ ਹੈਗਾ ਨਾਗਪੁਰ ਦੇ ਵਿੱਚ, ਬਹੁਤ ਸਾਰੇ ਉਹਨਾਂ ਨੇ ਸਕੂਲ ਖੋਲੇ ਆ ਸਾਰੇ ਇੰਡੀਆ ਦੇ ਵਿੱਚ, ਸ਼ਾਇਦ ਕੋਈ 24-25 ਹਜ਼ਾਰ ਦੇ ਕਰੀਬ ਉਹਨਾਂ ਦੇ ਸਕੂਲ ਹੈਗੇ ਆ ਜਿਹਨਾਂ ਦੇ ਵਿੱਚ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜਾ ਆਪਣਾ ਪ੍ਰਚਾਰ ਕਰਦੇ ਆ। ਇਦੋਂ ਇਲਾਵਾ ਉਹਨਾਂ ਦੇ ਕਾਲਜਸ ਹੈਗੇ ਆ, ਹੋਰ ਵਿਦਿਅਕ ਸੰਸਥਾਵਾਂ ਹੈਗੀਆਂ, ਇਦੋਂ ਇਲਾਵਾ ਉਹਨਾਂ ਦੇ ਸਿੱਧੇ ਜਿਹੜੇ ਸਬ ਬ੍ਰਾਂਚਸ ਜਿਹੜੀਆਂ ਬਣੀਆਂ ਹੋਈਆਂ ਆ, ਤੇ ਪੰਜਾਬ ਦੇ ਛੋਟੇ ਛੋਟੇ ਜਿਹੜੇ ਕਸਬੇ ਆ ਉਹਨਾਂ ਵਿੱਚ ਵੀ ਉਹਨਾਂ ਦੇ ਹਿੱਸੇ, ਇੱਕ ਤਾਂ ਇਹ ਕੰਮ ਕਰਦੀ ਆ। ਪਰ ਇੱਕ ਜਿਹੜੀ ਆਰ ਐਸ ਐਸ ਆ ਉਹ ਦਿਖਾਈ ਨਹੀਂ ਦਿੰਦੀ, ਉਹ ਇੱਕ ਸੋਚ ਆ, ਉਹ ਕਿਸੇ ਵੀ ਬੰਦੇ ਦੇ ਹੱਥ ਵਿੱਚ ਹੋ ਸਕਦੀ ਆ, ਉਹ ਕੋਈ ਵੀ ਹੋ ਸਕਦਾ। ਆਰ ਐਸ ਐਸ ਜਾਣੀ ਪਹਿਲਾਂ ਆਪਾਂ ਨੂੰ ਦੇਖਣਾ ਪੈਣਾ ਉਹ ਜਿਹੜੀ ਸੰਸਥਾ ਆ ਉਹਦਾ ਕਰੀਕਲਮ ਜਾਂ ਇੱਕ ਉਹਦਾ ਜਿਹੜਾ ਏਜੰਡਾ ਜਾਂ ਉਹਦਾ ਸੰਵਿਧਾਨ ਕੀ ਕਹਿੰਦਾ ਆ। ਉਹ ਜਿਹੜਾ ਸੰਵਿਧਾਨ ਹੈ ਕੋਈ ਬੰਦਾ ਅਪਲਾਈ ਕਰਦਾ, ਦੈਟ ਮੀਨਸ ਕਿ ਉਹ ਆਰ ਐਸ ਐਸ ਹੀ ਆ, ਯਾਨੀ ਕੋਈ ਵੀ ਬੰਦਾ ਆਰ ਐਸ ਐਸ ਤੋਂ ਹੋ ਸਕਦਾ ਜਿਹੜਾ ਉਸ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕਰ ਦੇਵੇ। ਅਸੀਂ ਸਿੱਖ ਆ, ਜਿਹੜਾ ਬੰਦਾ ਸਿੱਖੀਜ਼ਮ ਦੇ ਅਕੋਰਡਿੰਗ ਸੋਚਣਾ ਸ਼ੁਰੂ ਕਰ ਦੇਵੇ ਉਹ ਸਿੱਖ ਆ। ਗੁਰਸੇਵ ਸਿੰਘ ਇਸ ਗੱਲ ਦੇ ਨਾਲ ਤੁਸੀਂ ਸਹਿਮਤ ਹੋਣੇ ਆ ਕਿ ਨਹੀਂ?
ਬਿਲਕੁਲ 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 ਹਾਂਜੀ ਹਾਂਜੀ
ਹਾਂਜੀ ਜੀ। ਤੇ ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਅਸੀਂ ਬਹੁਤ ਸਾਰੀਆਂ ਆਪਣੀਆਂ ਗੱਲਾਂ, ਵੈਸੇ ਤਾਂ ਇਹ ਹੈਗਾ ਆ ਕਿ ਸਾਡਾ ਹੁੰਦਾ ਕਿ ਅਸੀਂ ਜਿਹੜਾ ਆਪਣੇ ਆਪ ਨੂੰ ਜਿੱਦਾਂ ਤੁਸੀਂ ਕਿਹਾ ਵੀ ਪਾਕ ਸਾਫ਼ ਕਰ ਦਿੰਦੇ ਹਾਂ ਵੀ ਆਰ ਐਸ ਐਸ ਦਾ ਨਾਂ ਲਾ ਦਿੰਦੇ ਹਾਂ, ਇਹ ਜ਼ਰੂਰੀ ਨਹੀਂ ਵੀ ਅਸੀਂ ਨਾਗਪੁਰ ਵਾਲੀ ਆਰ ਐਸ ਐਸ ਦਾ ਨਾਂ ਲਾਉਂਦੇ ਹਾਂ, ਪਰ ਅਸੀਂ ਜੇ ਉੱਦਾਂ ਦਾ ਕੋਈ ਬੰਦਾ ਆ ਉਹ ਉਸ ਸੋਚ ਨੂੰ ਰੱਖਦਾ ਆ ਜੋ ਨਾਗਪੁਰ ਪੁਰ ਤੋਂ ਸ਼ੁਰੂ ਹੁੰਦੀ ਆ। ਹੁਣ ਖੋਸਾ ਸਾਹਿਬ ਹੁਕਮਨਾਮਿਆਂ ਦੀ ਗੱਲ ਕਰਦੇ ਹੁੰਦੇ ਸੀ ਕਿ ਅਸੀਂ ਜਿਹੜੀ ਜਾਤ ਪਾਤ ਆ ਉਹ ਅਸੀਂ ਅੱਜ ਤੱਕ ਖਤਮ ਨਹੀਂ ਕਰ ਪਾਏ, ਉਹ ਆਰ ਐਸ ਐਸ ਜਿਹੜੀ ਆ ਉਸ ਹਿੰਦੂਇਜ਼ਮ ਨੂੰ ਜਿਹੜਾ ਅਪਲਾਈ ਕਰਨਾ ਚਾਹੁੰਦੇ ਆ। ਜੇ ਅਸੀਂ ਸਿੱਖ ਹੋ ਕੇ ਵੀ ਉਹ ਜਿਹੜੀ ਚੀਜ਼ ਨੂੰ ਖਤਮ ਨਹੀਂ ਕਰ ਪਾਏ, ਦੈਟ ਮੀਨਸ ਕਿ ਅਸੀਂ ਵੀ ਉਹਨੂੰ ਬਿਲੋਂਗ ਕਰਦੇ ਹਾਂ ਅਸੀਂ ਉਸ ਸੰਸਥਾ ਨੂੰ। ਇਹ ਜ਼ਰੂਰੀ ਨਹੀਂ ਕਿ ਉਹ ਬੰਦਾ ਉੱਥੋਂ ਨਾਗਪੁਰ ਤੋਂ ਉਹਨਾਂ ਨੇ ਕੋਈ ਬੰਦਾ ਭੇਜਿਆ ਸਪੈਸ਼ਲ ਸਾਡੇ ਵਿੱਚ ਇੰਟਰੈਪਸ਼ਨ ਕਰਨ ਦੇ ਲਈ, ਜਾਂ ਉਹਨਾਂ ਨੇ ਕੋਈ ਬੰਦਾ ਤੁਹਾਡੇ ਵਿੱਚੋਂ ਕੋਈ ਪੱਟ ਲਿਆ, ਹਨਾ ਜਿੱਦਾਂ ਕਹਿ ਦਿੱਤਾ ਜਾਂਦਾ, ਵੈਸੇ ਇਹਨੂੰ ਰੋਂਗ ਤੁਸੀਂ ਕਹਿ ਦੋਗੇ ਇੱਦਾਂ ਸੋਚ ਲਿਆ ਜਾਂਦਾ, ਪਰ ਅਸਲ ਦੇ ਵਿੱਚ ਇਹ ਧਾਰਨਾ ਆ ਇਹ ਇੱਕ ਸਾਡੀ ਸੋਚ ਆ ਜਿਹੜੀ ਕਿ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਪ੍ਰਭਾਵਿਤ ਹੋਈ ਆ। ਦੈਟ ਮੀਨਸ ਕਿ ਤੁਸੀਂ ਆਰ ਐਸ ਐਸ ਹੈਗੇ ਆ, ਇਸ ਤਰੀਕੇ ਨੂੰ ਸੋਚ ਕੇ ਉਹਨੂੰ ਜਿਹੜਾ ਨਾਂ ਆ ਉਹ ਆਰ ਐਸ ਐਸ ਦਾ ਲਗਾ ਦਿੱਤਾ ਜਾਂਦਾ। ਵੈਸੇ ਉਹ ਜਿਹੜੀ ਆਰ ਐਸ ਐਸ ਜਿਹੜੀ ਆ ਨਾਗਪੁਰ ਵਾਲੀ, ਉਹ ਸਿੱਧੀ ਉਹ ਤਾਕਤਵਰ ਹੁੰਦੀ ਜਾ ਰਹੀ, ਕਿਉਂਕਿ ਉਹਨਾਂ ਦੀ ਸੋਚ ਹੀ ਇਹੀ ਆ ਕਿ ਸਾਡਾ ਜਿਹੜਾ ਏਜੰਡਾ ਹੀ ਇਹ ਆ ਕਿ ਜਿਹੜੀ ਸੋਚ ਆ ਇਹ ਸਾਰੇ ਲੋਕਾਂ ਤੱਕ ਪਹੁੰਚੇ। ਉਹ ਉਹਨਾਂ ਦਾ ਕੰਮ ਇਹੀ ਆ ਕਿ ਉਹ ਜਿਹੜੀ ਸੋਚ ਆ ਅੱਗੇ ਤੋਂ ਅੱਗੇ ਜਿਹੜੀ ਉਹਨੂੰ ਜ਼ਿਆਦਾ ਪ੍ਰੋੜਤਾ ਉਹਨੂੰ ਉਸ ਗੱਲ ਨੂੰ ਦਿੰਦੇ ਆ। ਪਰ ਅਸੀਂ ਗਲਤੀ ਜਿਹੜੀ ਆਪਣੀ ਮੰਨਣੀ ਜਿਹੜੀ ਜ਼ਰੂਰ ਸ਼ੁਰੂ ਕਰੀਏ ਇਸ ਗੱਲ ਦਾ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਗਲਤੀ ਨਹੀਂ ਮੰਨਦੇ ਜੱਸੀ ਜੀ, ਉਨਾ ਚਿਰ ਤੱਕ ਅਸੀਂ ਸਿੱਖ ਨਹੀਂ ਸਕਦੇ। ਸਾਡੇ ਵਿੱਚ ਤਾਂ ਵੈਸੇ ਇਹ ਗੱਲ ਭਰ ਦਿੱਤੀ ਗਈ ਆ ਕਿ ਅਸੀਂ ਇੱਥੇ ਕੋਈ ਬੱਚਾ ਗਲਤੀ ਕਰਦਾ ਤੇ ਉਹ ਉਦੋਂ ਸਵੀਕਾਰ ਕਰਦਾ ਵੀ ਹਾਂ ਮੈਂ ਕੀਤਾ। ਪਰ ਅਸੀਂ ਜਿਹੜਾ ਆ ਤੁਸੀਂ ਇੱਥੇ ਜਾ ਕੇ ਕਿਸੇ ਨੂੰ ਵੀ ਕਹਿ ਦੋ ਕਿ ਗੱਡੀ ਗਲਤੀ ਸਾਡੀ ਆ, ਤੁਸੀਂ ਫੇਰ ਕਹਿ ਦੇਣਾ ਅਗਲਾ ਹੀ ਮੂਹਰੇ ਆਉਂਦਾ ਸੀ, ਤੁਸੀਂ ਦੂਜੇ ਦੇ ਵਿੱਚ ਫਾਲਟ ਕੱਢ ਦੇਣਾ। ਇਹ ਸਾਡੇ ਸੁਭਾਅ ਦੇ ਵਿੱਚ, ਜਾਂ ਕਹਿ ਲਓ ਕਿ ਸਾਡੇ ਉੱਥੇ ਦਾ ਜਿਹੜਾ ਸਿਲੇਬਸ ਆ ਸਕੂਲਾਂ ਦੇ ਵਿੱਚ, ਉਹਦੇ ਵਿੱਚ ਇਹ ਗੱਲਾਂ ਸਿਖਾਈਆਂ ਹੀ ਨਹੀਂ ਜਾਂਦੀਆਂ ਸਾਨੂੰ ਕਿ ਅਸੀਂ ਜਿਹੜਾ ਸਾਨੂੰ ਕਿਤਾਬੀ ਗਿਆਨ ਤਾਂ ਦੇ ਦਿੱਤਾ ਜਾਂਦਾ, ਪਰ ਪ੍ਰੈਕਟੀਕਲੀ ਜਾਂ ਜਿਹੜਾ ਨੈਤਿਕਤਾ ਦੇ ਜਿਹੜੇ ਪਾਠ ਆ ਜਿਹੜੇ ਇੱਥੇ ਕਿੰਡੀ ਦੇ ਵਿੱਚ ਪੜ੍ਹਾਏ ਜਾਂਦੇ, ਨੈਤਿਕਤਾ ਦੇ ਪਾਠ ਕਿ ਤੁਸੀਂ ਥੈਂਕਸ ਕਦੋਂ ਕਹਿਣਾ, ਸੋਰੀ ਕਿੱਦਾਂ ਕਹਿਣਾ, ਉਹ ਨੈਤਿਕਤਾ ਦੇ ਜਿਹੜੇ ਪਾਠ ਆ ਸਾਡੇ ਸਿਲੇਬਸ ਦੇ ਵਿੱਚ ਉਹ ਟੋਟਲੀ ਮਿਸਿੰਗ ਆ। ਤੇ ਅਸੀਂ ਉਸ ਜਿਹੜਾ ਘਰ ਦੇ ਮਾਹੌਲ ਆ, ਜਿੱਦਾਂ ਗੁਰਸੇਵ ਸਿੰਘ ਉਹਨਾਂ ਨੇ ਕਿਹਾ ਵੀ ਘਰ ਤੇ ਇੱਕ ਅਧਿਆਪਕ ਦੋ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਜਿਹੜਾ ਸਮਾਜ ਦੇ ਵਿੱਚ ਰਹਿਣ ਦੇ ਯੋਗ ਬਣਾਉਂਦੀਆਂ। ਜੇ ਦੋਨੋਂ ਹੀ ਉਹ ਨੈਤਿਕਤਾ ਦਾ ਪਾਠ ਨਹੀਂ ਪੜ੍ਹਾ ਰਹੇ, ਘਰ ਦੇ ਵੀ ਜਿਹੜੇ ਆ ਉਹ ਇੰਨੇ ਜ਼ਿਆਦਾ ਬਿਜ਼ੀ ਹੋ ਗਏ, ਹੁਣ ਉੱਥੇ ਦਾਦੀਆਂ ਨਾਨੀਆਂ ਦੇ ਕੋਲ ਵੀ ਇੰਨਾ ਟਾਈਮ ਨਹੀਂ ਰਿਹਾ, ਸਾਡੀ ਜਿਹੜੀਆਂ ਫੈਮਿਲੀਜ਼ ਆ ਉਹ ਨਿਊਕਲੀਅਰ ਬਣ ਗਈਆਂ ਜੁਆਇੰਟ ਫੈਮਿਲੀਜ਼ ਦੇ ਜਗ੍ਹਾ ਦੇ ਉੱਤੇ। ਇਸ ਕਰਕੇ ਉਹ ਜਿਹੜਾ ਸਾਡਾ ਪੰਗਾ ਸੀ ਜ਼ਿਆਦਾ ਪੈ ਗਿਆ ਕਿ ਅਸੀਂ ਨੈਤਿਕਤਾ ਵਾਲੇ ਪਾਠ ਤੋਂ ਜਿਹੜਾ ਆ ਬਿਲਕੁਲ ਦੂਰ ਹੁੰਦੇ ਜਾ ਗਏ। ਅਸਲ ਵਿੱਚ ਇਹ ਜਿਹੜਾ ਆਰ ਐਸ ਐਸ ਦੀ ਤੁਸੀਂ ਗੱਲ ਕੀਤੀ ਆ, ਇਹ ਚ ਮਿਸਿੰਗ ਪਾਰਟ ਇਹੀ ਆ ਕਿ ਜਿੱਦਣ ਅਸੀਂ ਨੈਤਿਕਤਾ ਸਿੱਖ ਗਏ ਉਦਣ ਅਸੀਂ ਆਪੇ ਹੀ ਇਹ ਸੋਚ ਤੋਂ ਵੀ ਦੂਰ ਹੋ ਜਾਣਾ, ਜਿੱਦਣ ਅਸੀਂ ਸੋਸਾਇਟੀ ਦੇ ਵਿੱਚ ਰਹਿਣ ਯੋਗ ਹੋ ਗਏ, ਜਿਹੜੀ ਚੀਜ਼ ਸਾਨੂੰ ਜਿਹੜਾ ਆ ਜਾਨਵਰਾਂ ਤੋਂ ਵੱਖ ਕਰਦੀ ਆ। ਪਰ ਜੇ ਅਸੀਂ ਉਹ ਨੈਤਿਕਤਾ ਨਹੀਂ ਸਿੱਖੀ, ਦੈਟ ਮੀਨਸ ਕਿ ਅਸੀਂ ਅਜੇ ਵੀ ਉਸ ਸੋਸਾਇਟੀ ਦੇ ਵਿੱਚ ਉਸ ਸਮਾਜ ਦੇ ਵਿੱਚ ਰਹਿਣ ਦੇ ਯੋਗ ਨਹੀਂ ਬਣੇ। ਜੀ ਗੁਰਸੇਵ ਜੀ,
ਵੈਸੇ ਭਾਜੀ ਮੈਨੂੰ ਲੱਗਦਾ ਜੇਕਰ ਅਸੀਂ ਸਿੱਧਾ ਕੌਮ ਦੀ ਵੀ ਗੱਲ ਕਰ ਲਈਏ ਤਾਂ ਜਿੱਦਾਂ ਨਹੀਂ ਉਦਾਹਰਨ ਦੇ ਤੌਰ ਤੇ ਵਰਤਿਆ ਸੀ, ਨੋ ਡਾਊਟ ਕਿ ਫਲਸਫਾ ਹੈ ਜਿਹੜਾ ਸਿੱਖ ਫਲਸਫਾ ਆ, ਜਿਹੜੇ ਵਿਚਾਰ ਆਪਣੇ ਗੁਰੂ ਸਾਹਿਬਾਨਾਂ ਦੇ 35-36 ਇਹਨਾਂ ਦੀ ਅਸੀਂ ਗੱਲ ਕਰਦੇ ਹਾਂ ਜਿਹਨਾਂ ਦੀ ਗੁਰਬਾਣੀ ਦਰਜ ਆ, ਤਾਂ ਜਾਂ ਹੋਰ ਵੀ ਪੀਰ ਪੈਗੰਬਰ ਆ, ਉਹ ਨੋ ਡਾਊਟ ਉਹ ਤਾਂ ਉਹਨਾਂ ਦਾ ਕੋਈ ਤੋੜ ਹੈ ਨੀਗਾ ਹਨਾ। ਪਰ ਅਸੀਂ ਲੋਕ ਜਿਹੜੇ ਅਸੀਂ ਕੌਮ ਦੇ ਹਿੱਸਾ ਆ ਹਨਾ, ਫਿਰ ਮੈਜੋਰਿਟੀ ਆਫ ਪੀਪਲ ਅਸੀਂ ਸਟੈਂਡ ਵੀ ਕਿੱਥੇ ਕਰਦੇ ਜੇ ਇੱਕ ਦੂਜੇ ਦੇ ਦੋਸ਼ ਮੜੀ ਜਾਂਦੇ ਆ, ਦੁਨੀਆਂ ਸਾਹਮਣੇ ਹੀ ਆ, ਕੋਈ ਲੁਕਾਉਣ ਦਾ ਨਹੀਂ ਗਾ ਹਨਾ। ਆਪਣੇ ਆਪ ਨੂੰ ਤਾਂ ਪਤਾ ਹੈ ਨਾ ਕਿ ਸਾਡੇ ਚ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ ਇਸ ਵੇਲੇ। ਸੋ ਇਹਨਾਂ ਚੀਜ਼ਾਂ ਦੀ ਵੀ ਵਰਕ ਕਰਨ ਦੀ ਲੋੜ ਹੈ, ਆਪਣੇ ਆਪ ਨਾਲ, ਆਪਣੇ ਆਪ ਤੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਆਪਣੇ ਆਪ ਤੇ ਹੀ ਵਰਕ ਕਰਨ ਦੀ ਲੋੜ ਹੈ। ਸੋ ਭਾਜੀ ਹੁਣ ਚਲੀਏ ਅਖਬਾਰ ਤੇ, ਚਲੀਏ ਪੰਜਾਬ ਭਾਰਤ ਦੀਆਂ ਖਬਰਾਂ ਥੋੜੀਆਂ ਸਾਂਝੀਆਂ ਕਰੀਏ ਆਪਣੇ ਸੋਚਿਆਂ ਨਾਲ। ਇੱਕ ਜਿਹੜੀ ਮੁੱਖ ਖਬਰ ਆ ਅੱਜ ਦੀ ਉਹ ਹੈਗੀ ਹੈ, ਕਹਿੰਦੇ ਚੀਫ ਜਸਟਿਸ ਹੀ ਸੁਪਰੀਮ ਕੋਰਟ ਦਾ ਸਰਦਾਰ।
ਜੀ ਇਹ ਵੀ ਗੁਰਸੇਵ ਸਰ ਤੁਸੀਂ ਕੋਈ ਮਹੀਨਾ ਡੇਢ ਮਹੀਨੇ ਪਹਿਲਾਂ ਦੇ ਵਿੱਚ ਬੜਾ ਇੱਕ ਏਦਾਂ ਦਾ ਦੌਰ ਵੀ ਆਇਆ ਸੀ ਵੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ ਸਵਾਲ ਜਿਹੜੇ ਆ ਚੀਫ ਜਸਟਿਸ ਦੇ ਉੱਤੇ ਜਿਹੜੇ ਲਗਾ ਦਿੱਤੇ ਗਏ ਸੀ, ਦੋਸ਼ ਲਗਾ ਦਿੱਤੇ ਸੀ ਉਹਨਾਂ ਨੇ, ਕਿਹਾ ਸੀ ਵੀ ਜਿਹੜਾ ਚੀਫ ਜਸਟਿਸ ਆ ਉਹ ਆਪਣਾ ਜਿਹੜਾ ਫੈਸਲਾ ਆ ਉਹ ਦੂਜਿਆਂ ਦੇ ਉੱਤੇ ਥੋਪਦਾ ਆ। ਇਹ ਚੀਫ ਜਸਟਿਸ ਜਿਹੜੇ ਹੈਗੇ ਦੀਪਕ ਮਿਸ਼ਰਾ ਤੇ ਜਸਟਿਸ ਏ ਐਮ ਖਾਨਵਿਲਕਰ ਤੇ ਡੀ ਵਾਈ ਚੰਦਰਚੂੜ, ਇਹਨਾਂ ਦੇ ਬੈਂਚ ਨੇ ਇਹ ਸੁਣਾਇਆ ਵੀ ਜਿਹੜਾ ਚੀਫ ਜਸਟਿਸ ਆ ਉਹ ਸਰਦਾਰ ਆ। ਜਿਵੇਂ ਕਿ ਉਦੋਂ ਤੁਸੀਂ ਦੇਖਿਆ ਸੀ ਵੀ ਦੋ ਤਿੰਨ ਜਿਹੜੇ ਜੱਜ ਆ ਉਹ ਬਾਗੀ ਹੋ ਗਏ ਸੀ, ਅਸਲ ਵਿੱਚ ਤਾਂ ਉਹਨਾਂ ਦਾ ਆਪਸੀ ਰੌਲਾ ਜਿਹੜਾ ਹੈਗਾ ਆ ਉਹ ਸੀਨੀਓਰਿਟੀ ਨੂੰ ਲੈ ਕੇ ਆ, ਕਿਉਂਕਿ ਸਰਕਾਰ ਦਾ ਵੀ ਅਹਿਮ ਇੱਕ ਰੋਲ ਹੁੰਦਾ ਆ ਜਿਹੜੀ ਚੀਫ ਜਸਟਿਸ ਦੀ ਜਦੋਂ ਉਹਦੀ ਨਿਯੁਕਤੀ ਹੁੰਦੀ ਆ। ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਹ ਚੀਫ ਜਸਟਿਸ ਹੈਗੇ ਆ ਉਹ ਖਾਸ ਕੇਸ ਹੀ ਉਹਨਾਂ ਖਾਸ ਖਾਸ ਜੱਜਾਂ ਨੂੰ ਜਿਹੜੇ ਆ ਖਾਸ ਕੇਸ ਦਿੱਤੇ ਜਾਂਦੇ ਆ, ਜਿਹੜੇ ਕਿ ਸਾਡੇ ਨਿਆਂ ਪ੍ਰਣਾਲੀ ਦੇ ਉੱਤੇ ਬੜਾ ਤਕੜਾ ਸਵਾਲ ਜਿਹੜਾ ਆ ਇਹ ਰੱਖਿਆ ਗਿਆ ਸੀ। ਉਸ ਵੇਲੇ ਬੜਾ ਨਿਆਂ ਪ੍ਰਣਾਲੀ ਨੂੰ ਬੜਾ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਗਿਆ ਸੀ, ਕਿਉਂਕਿ ਜਿਹੜੇ ਆਪਾਂ ਗੱਲ ਕਰੀਏ ਕਿ ਪਾਰਲੀਮੈਂਟਰੀ ਹਾਊਸ ਉਹਦੇ ਉੱਤੇ ਸਾਨੂੰ ਇੰਨਾ ਬਲੀਵ ਨਹੀਂ ਰਿਹਾ, ਸਾਡੇ ਜਿਹੜੇ ਨੇਤਾ ਆ ਉਹ ਭ੍ਰਿਸ਼ਟ ਹੋ ਚੁੱਕੇ ਆ, ਬਿਊਰੋਕਰੇਸੀ ਦਾ ਤਾਂ ਹਾਲ ਬਹੁਤ ਹੀ ਜ਼ਿਆਦਾ ਮਾੜਾ ਹੋ ਚੁੱਕਾ ਆ। ਤੁਸੀਂ ਅੱਜ ਦੀ ਖਬਰ ਤੁਸੀਂ ਦੇਖ ਲਓ ਵੀ ਜੇ ਇੱਧਰ ਸੁਪਰੀਮ ਕੋਰਟ ਨੇ ਇਹ ਗੱਲ ਸੁਣਾਈ ਆ, ਤੇ ਨਾਲ ਦੀ ਨਾਲ ਮੈਂ ਕੈਪਟਨ ਸਾਹਿਬ ਦੀ ਵੀ ਗੱਲ ਸੁਣਾ ਦਵਾਂ ਕਿ ਕੈਪਟਨ ਸਾਹਿਬ ਉਹਨਾਂ ਨੇ ਵੀ ਕਾਫੀ ਜਿਹੜਾ ਇੱਥੇ ਦੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆਪਸ ਵਿੱਚ ਪੁਲਿਸ ਦੇ ਜਿਹੜੇ ਅਫਸਰ ਆਪਸ ਵਿੱਚ ਖੰਨਾ ਜੰਗੀ ਚੱਲੀ ਆ, ਜਿੱਦਾਂ ਇਹ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦਾ ਆਪਸ ਵਿੱਚ ਲੈ ਕੇ ਇੱਕ ਅਨੁਸ਼ਾਸਨਹੀਨਤਾ ਦਿਖਾਈ ਗਈ ਸੀ, ਇੱਦਾਂ ਪੰਜਾਬ ਪੁਲਿਸ ਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਹੈਗੀ ਆ ਕਿਉਂਕਿ ਇੱਕ ਦੂਜੇ ਦੇ ਉੱਤੇ ਆਰੋਪ ਜਿਹੜੇ ਆਫਸਰ ਆ ਲਾਉਂਦੇ ਆ। ਅਸਲ ਦੇ ਵਿੱਚ ਤਾਂ ਇਹੀ ਆ ਕਿ ਉਹ ਆਪਣੀ ਜਦੋਂ ਸੀਨੀਓਰਟੀ ਹੋ ਜਾਂਦੀ ਆ ਉਸ ਵੇਲੇ ਸਰਕਾਰ ਦਾ ਅਹਿਮ ਯੋਗਦਾਨ ਹੋ ਜਾਂਦਾ ਵੀ ਕਿਹਨੂੰ ਲਗਾਉਣਾ ਆ, ਤੇ ਆਪਣੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਸੈਟਲ ਹੋਣ ਦੇ ਵਿੱਚ ਮਹੱਤਵਪੂਰਨ ਇੱਕ ਹੁੰਦਾ ਜਿਹੜੀ ਥੋੜੀ ਜਿਹੀ ਪਿੱਠ ਜਿਹੜੀ ਆ ਥਾਪੜ ਦਿੱਤੀ ਜਾਂਦੀ ਆ। ਪਰ ਉਹਦੇ ਨਾਲ ਕੁਛ ਕੁ ਬੰਦੇ ਜਿਹੜੇ ਹੁੰਦੇ ਆ, ਕਈ ਵਾਰੀ ਜਿੱਦਾਂ ਹੁਣ ਦੋ ਤਿੰਨ ਜਿਹੜੇ ਚਾਰਜਸ ਲੱਗੇ ਸੀਗੇ, ਕੁਛ ਦੋਸ਼ ਵੀ ਲੱਗੇ ਸੀ ਪੰਜਾਬ ਪੁਲਿਸ ਦੇ ਅਫਸਰਾਂ ਦੇ ਉੱਤੇ, ਉਹਨਾਂ ਚੋਂ ਇੱਕ ਨੂੰ ਕਿਹਾ ਗਿਆ ਸੀ ਵੀ ਤੁਹਾਡੇ ਨਸ਼ਿਆਂ ਦੇ ਨਾਲ ਸੰਬੰਧਾਂ ਸਮਗਲਾਂ ਦੇ ਨਾਲ ਸੰਬੰਧ ਹੈਗੇ ਆ, ਤੁਹਾਡਾ ਉਹਦੇ ਵਿੱਚ ਹਿੱਸਾ ਵਗੈਰਾ ਹੈਗਾ, ਤੇ ਉਹਦੇ ਨਾਲ ਉਹਨੇ ਜਿਹੜਾ ਅੱਗੇ ਦੂਜਿਆਂ ਦੇ ਉੱਤੇ ਦੋਸ਼ ਲਾ ਤੇ ਵੀ ਮੈਨੂੰ ਫਲਾਨਾ ਅਫਸਰ ਜਿਹੜਾ ਉਸਾਰਿਆ। ਪਰ ਉਹਦੇ ਨਾਲ ਜਿਹੜਾ ਜਿੱਦਾਂ ਇੱਥੇ ਸੁਪਰੀਮ ਕੋਰਟ ਅੱਜ ਤੋਂ ਇੱਕ ਡੇਢ ਮਹੀਨੇ ਪਹਿਲਾਂ ਜਿੱਦਾਂ ਇੱਕ ਕੁਐਸਚਨ ਮਾਰਕ ਆ ਗਿਆ ਸੀ ਪੰਜਾਬ ਪੁਲਿਸ ਦੇ ਉੱਤੇ, ਵੀ ਲੋਕ ਸ਼ੱਕ ਨਾਲ ਦੇਖਣ ਲੱਗ ਗਿਆ ਸੀ ਵੀ ਜੇ ਆਪਸ ਵਿੱਚ ਹੀ ਇਹ ਲੜ ਰਹੇ ਆ, ਇਹਨੀ ਲੋਕਾਂ ਦੀ ਜਿਹੜੀ ਰੱਖਿਆ ਕਿੱਦਾਂ ਕਰਨੀ ਆ। ਹੁਣ ਦੋਨਾਂ ਨੂੰ ਮੈਂ ਇਹ ਨਿਬੇੜ ਕੇ ਦੇਖਦਾ ਵੀ ਅੱਜ ਦੇ ਦੋਨੇ ਜਿਹੜੇ ਇਹ ਫੈਸਲੇ ਆ, ਇੱਕ ਤਾਂ ਚਲੋ ਫੈਸਲਾ ਆ, ਇੱਕ ਜਿਹੜੀ ਕਾਰਗੁਜ਼ਾਰੀ ਹੈਗੀ ਕੈਪਟਨ ਸਾਹਿਬ ਦੀ, ਦੋਨਾਂ ਦਾ ਪੱਖ ਇਹੀ ਆ ਕਿ ਇਹ ਜਿਹੜੇ ਮਸਲੇ ਅਨੁਸ਼ਾਸਨਹੀਣਤਾ ਦਾ, ਇਹਨਾਂ ਨੂੰ ਜਿਹੜਾ ਖਤਮ ਕੀਤਾ ਜਾਵੇ। ਇਹ ਇੱਕ ਡਿਕਲੇਅਰ ਕੀਤਾ ਗਿਆ ਵੀ ਤੁਸੀਂ ਚੀਫ ਜਸਟਿਸ ਨੂੰ ਕੁਐਸਚਨ ਮਾਰਕ ਨਹੀਂ ਕਰ ਸਕਦੇ, ਉਹਨਾਂ ਨੂੰ ਜਾਣੀ ਜਿਹੜੇ ਜੱਜਾਂ ਨੂੰ ਇੱਕ ਤਰ੍ਹਾਂ ਦੇ ਨਾਲ ਤਾੜਨਾ ਜਿਹੜੀ ਆ ਉਹ ਦਿੱਤੀ ਗਈ ਆ ਕਿ ਤੁਸੀਂ ਉਹਨਾਂ ਦੂਜਿਆਂ ਦੇ ਉੱਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਤੁਸੀਂ ਦੇਖੋ ਵੀ ਜਿਹੜਾ ਸੰਵਿਧਾਨ ਕੀ ਕਹਿੰਦਾ। ਸੰਵਿਧਾਨ ਇਹੀ ਕਹਿੰਦਾ ਆ, ਉਹਨਾਂ ਨੇ ਕਿਹਾ ਕਿ ਚੀਫ ਜਸਟਿਸ ਜਿਹੜਾ ਆ ਉਹ ਸੁਪਰੀਮ ਕੋਰਟ ਦਾ ਸਰਦਾਰ ਆ, ਸੁਪਰੀਮ ਕੋਰਟ ਦਾ ਜਾਣੀ ਉਹਨੂੰ ਬਰਾਬਰ ਭਾਵੇਂ ਹੈਗਾ ਤੁਹਾਡੀ ਸੀਨੀਓਰਟੀ, ਹੋ ਸਕਦਾ ਕਿ ਤੁਸੀਂ ਵੀ ਉਸੇ ਰੈਂਕ ਦੇ ਹੋਵੋ ਹੋਰ ਜੱਜ, ਕਿਉਂਕਿ ਚੀਫ ਜਸਟਿਸ ਇੱਕ ਹੋਣਾ, ਇੱਦਾਂ ਪੰਜਾਬ ਪੁਲਿਸ ਦਾ ਮੁਖੀ ਇੱਕ ਹੋਣਾ, ਪਰ ਹੋ ਸਕਦਾ ਕਿ ਤੁਹਾਡੀ ਨਿਯੁਕਤੀ ਕਿਸੇ ਹੋਰ ਬੰਦੇ ਦੇ ਨਾਲ ਤੁਸੀਂ ਸੀਨੀਓਰਟੀ ਦੇ ਵਿੱਚ ਬਰਾਬਰ ਦੇ ਲੈਵਲ ਦੇ ਹੋਵੋ। ਕਈ ਵਾਰੀ ਇਹ ਵੀ ਹੁੰਦਾ ਆ ਵੀ ਸੀਨੀਓਰਟੀ ਦੇ ਵਿੱਚ ਕੁਛ ਬੰਦੇ ਜਿਹੜੇ ਤੁਹਾਡੇ ਤੋਂ ਵੀ ਉੱਤੇ ਹੁੰਦੇ ਆ, ਪਰ ਤੁਹਾਡਾ ਜਿਹੜਾ ਉਹ ਅਹੁਦਾ ਆ ਉਹ ਤੁਹਾਨੂੰ ਚੀਫ ਬਣਾਉਂਦਾ, ਉਹ ਜਿਹੜਾ ਅਹੁਦਾ ਆ ਤੁਹਾਨੂੰ ਦੂਜਿਆਂ ਦੇ ਨਾਲੋਂ ਵੱਖਰਾ ਬਣਾਉਂਦਾ। ਇਸ ਕਰਕੇ ਕੱਲ ਜਿਹੜੀ ਇੱਕ ਵੱਖਰੀ ਧਰਮ ਦਿੱਤੀ ਆ ਬਰਾਬਰ ਹੁੰਦਿਆਂ ਵੀ ਪਹਿਲਾਂ, ਜਾਣੀ ਭਾਵੇਂ ਤੁਹਾਡੇ ਉਹ ਬਰਾਬਰ ਆ ਪਰ ਉਹਦੇ ਕੋਲ ਹੱਕ ਆ, ਉਹਦੇ ਕੋਲ ਅਹੁਦਾ ਇੱਦਾਂ ਦਾ ਆ ਕਿ ਉਹ ਪਹਿਲਾਂ ਨਾਲੋਂ ਪਹਿਲਾਂ ਹੋ ਗਿਆ, ਇਸ ਕਰਕੇ ਉਹਦੇ ਕੋਲ ਅਧਿਕਾਰ ਹੈਗਾ ਵੀ ਕੇਸ ਕਿਹੜੇ ਦੂਜੇ ਬੈਂਚਾਂ ਨੂੰ ਸੌਂਪਣਾ ਆ ਜਾਂ ਕੇਸਾਂ ਦੀ ਸੁਣਵਾਈ ਦੇ ਲਈ ਬੈਂਚ ਕਿਹਨਾਂ ਦਾ ਕਾਇਮ ਕਰਨਾ ਆ, ਇਹ ਇੱਕ ਉਹਦਾ ਵਿਸ਼ੇਸ਼ ਅਧਿਕਾਰ ਹੈਗਾ। ਇਸ ਫੈਸਲੇ ਦੇ ਨਾਲ ਸ਼ਾਇਦ ਜਿਹੜੀ ਆਪਸੀ ਖਾਨਾ ਜੰਗੀ ਆ ਉਹ ਵੀ ਪੂਰੀ ਹੋਣੀ ਆ। ਦੂਜੇ ਪਾਸੇ ਕੱਲ ਜਿਹੜਾ ਕੈਪਟਨ ਸਾਹਿਬ ਆ ਉਹ ਕਾਫੀ ਗੁੱਸੇ ਹੋਏ ਆ ਪੁਲਿਸ ਵਾਲਿਆਂ ਦੇ ਨਾਲ, ਤੇ ਉਹਨਾਂ ਨੇ ਜਿਹੜੀ ਇਹ ਅਨੁਸ਼ਾਸਨਹੀਣਤਾ ਆ ਕਾਫੀ ਤਾੜਨਾ ਇਹਦੇ ਵਿੱਚ ਕੀਤੀ ਗਈ ਆ, ਤੇ ਕਿਉਂਕਿ ਜਿਹੜੇ ਚਟੋਪਧਾਏ ਇੱਕ ਹੈਗੇ ਆ ਸਿਧਾਰਥ ਤੇ ਦਿਨਕਰ ਗੁਪਤਾ, ਉਹਨਾਂ ਨੂੰ ਕਿਹਾ ਵੀ ਦਿਨਕਰ ਗੁਪਤਾ ਜੀ ਤਾਂ ਬੜੀ ਪੈਸਾ ਥਾਪੜੀ ਆ, ਦੂਜੇ ਪਾਸੇ ਉਹਨਾਂ ਨੇ ਕਿਹਾ ਵੀ ਜਿਹੜਾ ਮੀਡੀਆ ਆ ਤੇ ਨਾਲ ਨਾਲ ਜਿਹੜੀਆਂ ਅਦਾਲਤਾਂ ਆ ਇਹ ਤੁਹਾਡੀ ਅਨੁਸ਼ਾਸਨਹੀਣਤਾ ਦੇ ਵਿੱਚ ਵਧਾਉਂਦੀਆਂ, ਤੁਸੀਂ ਆਪਸ ਵਿੱਚ ਜਿਹੜਾ ਆ ਇਹ ਆਪਣੇ ਜਿਹੜੇ ਸੰਬੰਧ ਆ ਉਹ ਸੁਧਾਰੋ, ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਹੈਗੀਆਂ ਉਹ ਤੁਸੀਂ ਬੰਦ ਕਮਰੇ ਵਿੱਚ ਸੁਧਾਰੋ, ਨਾ ਕਿ ਮੀਡੀਆ ਦੇ ਵਿੱਚ ਜਾਓ। ਤੇ ਨਾਲ ਉਹਨਾਂ ਨੇ ਧਮਕੀ ਵੀ ਇਹ ਦਿੱਤੀ ਆ ਬਈ ਜੇ ਅਸੀਂ ਚਾਹੀਏ ਤਾਂ ਤੁਹਾਨੂੰ ਜਿਹੜਾ ਬਰਖਾਸਤ ਕਰਨ ਦੇ ਵਿੱਚ ਵੀ ਅਧਿਕਾਰ ਉਹਨਾਂ ਦੇ ਕੋਲ ਹੈਗਾ ਆ। ਇੱਕ ਤਰ੍ਹਾਂ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਦੇ ਵਿੱਚ ਕਾਫੀ ਘਿਰਦੀ ਜਾ ਰਹੀ ਸੀ ਕਿ ਉਹਨਾਂ ਦੇ ਕੋਲ ਜਿਹੜੀ ਪੁਲਿਸ ਆ ਉਹ ਸਾਂਭੀ ਨਹੀਂ ਜਾ ਰਹੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਘੁਰਕੀ ਤੋਂ ਬਾਅਦ ਸ਼ਾਇਦ ਥੋੜਾ ਜਿਹਾ ਰਿਲੈਕਸ ਹੋਣਗੇ। ਜੀ ਗੁਰਸੇਵਕ
ਜੀ, ਭਾਈ ਵੈਸੇ ਤੁਸੀਂ ਦੋ ਜਿਹੜੀਆਂ ਅਹਿਮ ਖਬਰਾਂ ਸੀਗੀਆਂ ਤੇ ਉਹ ਦੋਨੋਂ ਹੀ ਇਕੱਠੀਆਂ ਐਕਸਪਲੇਨ ਬਹੁਤ ਸੋਹਣੇ ਤਰੀਕੇ ਨਾਲ ਕਰਤੀਆਂ, ਤੇ ਅੱਗੇ ਤਾਂ ਇਹੀ ਹੈ ਕਿ ਤੁਸੀਂ ਖਬਰ ਦੇਖ ਰਹੇ ਹੋਣੋਗੇ ਕਿ ਕੁਲਗਾਮ ਦੇ ਵਿੱਚ ਜੇ ਦੁਬੱਲੀ ਗੋਲੀਬਾਰੀ ਚ ਚਾਰ ਸ਼ਹਿਰੀ ਹਲਾਕ ਹੋ ਗਏ ਆ, ਤੇ ਮੁਕਾਬਲੇ ਵਿੱਚ ਇੱਕ ਜਵਾਨ ਵੀ ਸ਼ਹੀਦ ਹੋਇਆ, ਪਰ ਜਿਹੜੇ ਅੱਤਵਾਦੀ ਦੱਸੇ ਜਾ ਰਹੇ ਆ ਜਾਂ ਉੱਥੋਂ ਦੇ ਰੈਵੋਲੂਸ਼ਨਰ ਜਾਂ ਅੱਤਵਾਦੀ ਜੋ ਵੀ ਆ ਤੇ ਉਹ ਮੌਕੇ ਤੇ ਫਰਾਰ ਹੋ ਗਏ, ਉਸ ਦੇ ਬਾਰੇ ਕੀ ਕਹਿੰਦੇ?
ਕੁਲਗਾਮ ਦੇ ਵਿੱਚ ਵੀ ਕਾਫੀ ਤੁਸੀਂ ਦੇਖਿਆ ਹੀ ਆ ਕਿ ਹਮੇਸ਼ਾ ਅਸ਼ਾਂਤੀ ਰਹੀ ਆ। ਵੈਸੇ ਇੱਕ ਵੇਲਾ ਆਇਆ ਸੀ ਅਟਲ ਬਿਹਾਰੀ ਵਾਜਪੇਈ ਦੇ ਵੇਲੇ ਦੇ ਵਿੱਚ ਜਦੋਂ ਕਸ਼ਮੀਰ ਥੋੜਾ ਜਿਹਾ ਸਟੇਬਲ ਹੋਣ ਲੱਗ ਗਿਆ ਸੀ ਤੇ ਉਦੋਂ ਲੱਗਦਾ ਸੀ ਵੀ ਸਮੱਸਿਆਵਾਂ ਦਾ ਜਿਹੜਾ ਨਿਪਟਾਰਾ ਆ ਛੇਤੀ ਹੋ ਜਾਣਾ ਆ, ਤੇ ਲੋਕਾਂ ਨੂੰ ਵੀ ਜਿਹੜਾ ਬਲੀਵ ਆ ਉਹ ਵਧਿਆ ਸੀ ਸਰਕਾਰ ਦੇ ਵਿੱਚ, ਚਾਹੇ ਉਹ ਸਟੇਟ ਦੀ ਸਰਕਾਰ ਸੀ ਤੇ ਚਾਹੇ ਉਹ ਸੈਂਟਰ ਦੀ ਸਰਕਾਰ ਸੀ, ਭਾਵੇਂ ਵਾਜਪੇਈ ਇੱਕ ਕੱਟੜ ਮੰਨੇ ਗਏ ਆ। ਇਸ ਕਰਕੇ ਤੁਸੀਂ ਸੋਚ ਉਹਨਾਂ ਨੇ ਕਾਫੀ ਸਟੇਬਲ ਜਿਹੜੀ ਸਿਚੁਏਸ਼ਨ ਆ ਉਸ ਵੇਲੇ ਬਣ ਗਈ ਸੀ, ਪਰ ਜਦੋਂ ਦੀ ਇਹ ਭਾਜਪਾ ਸਰਕਾਰ ਤੇ ਉੱਥੇ ਦੀ ਜਿਹੜੀ ਬੇਗਮ ਉਹਨਾਂ ਦੀ ਸਰਕਾਰ ਆ ਦੋਨਾਂ ਨੇ ਕੋਲੈਬੋਰੇਸ਼ਨ ਦੇ ਨਾਲ ਸਰਕਾਰ ਬਣੀ ਆ, ਲੋਕਾਂ ਦਾ ਵਿਸ਼ਵਾਸ ਜਿਹੜਾ ਆ ਕਾਫੀ ਉੱਠਿਆ ਆ। ਫਿਰ ਉਹ ਤੋਂ ਬਾਅਦ ਇਹੋ ਜਿਹੇ ਮੁਕਾਬਲਿਆਂ ਤੋਂ ਬਾਅਦ ਕੁਛ ਜਿਹੜੇ ਅੱਤਵਾਦੀ ਨੌਜਵਾਨ ਮੁੰਡੇ ਜਿਹੜੇ ਮਾਰੇ ਗਏ ਜਿਹਨਾਂ ਨੂੰ ਉੱਥੇ ਦੇ ਲੋਕਾਂ ਦੀ ਵੀ ਸਪੋਰਟ ਹੈਗੀ ਸੀ, ਇਸ ਕਰਕੇ ਥੋੜਾ ਜਿਹਾ ਉਹਨਾਂ ਦੇ ਵਿੱਚ ਥੋੜਾ ਜਿਹਾ ਘਟਿਆ ਆ ਵਿਸ਼ਵਾਸ ਸਰਕਾਰ ਤੇ। ਇਹੋ ਜਿਹੀਆਂ ਜਿਹੜੀਆਂ ਗੋਲੀਬਾਰੀਆਂ ਇਹ ਅਕਸਰ ਹੀ ਹੁਣ ਸੁਣਨ ਨੂੰ ਮਿਲ ਰਹੀਆਂ ਹਰ ਦੂਜੇ ਤੀਜੇ ਦਿਨ, ਤੇ ਪੱਥਰਬਾਜ਼ੀ ਬਹੁਤ ਜ਼ਿਆਦਾ ਹੋ ਰਹੀ ਆ, ਤੇ ਸ਼ਹਿਰੀਆਂ ਦੇ ਉੱਤੇ ਵੀ ਕਾਫੀ ਜਿਹੜਾ ਹਮਲੇ ਆ ਉਹ ਵੱਧ ਚੁੱਕੇ ਆ। ਇੱਕ ਤਰ੍ਹਾਂ ਨਾਲ ਬੜਾ ਅਸ਼ਾਂਤ ਸਟੇਟ ਜਿਹੜਾ ਆ ਬਣ ਚੁੱਕਾ, ਬੜੀ ਚਿੰਤਾਜਨਕ ਇਹ ਵਿਸ਼ਾ ਵੈਸੇ ਹੈਗਾ ਆ। ਵੈਸੇ ਤਾਂ ਸਰਕਾਰਾਂ ਜਿਹੜੀਆਂ ਕਾਫੀ ਚਿੰਤਤ ਵੀ ਹੈਗੀਆਂ, ਪਰ ਤੁਸੀਂ ਅਖਬਾਰ ਦੇ ਵਿੱਚ ਇਹ ਹੈ ਨੀ ਗਾ ਕਿ ਪਾਕਿਸਤਾਨ ਸਰਕਾਰ ਨੇ ਵੀ ਸੁਪਰੀਮ ਉੱਥੇ ਦੇ ਸੰਯੁਕਤ ਰਾਸ਼ਟਰ ਤੋਂ ਇਸ ਗੱਲ ਦੇ ਉੱਤੇ ਮੰਗ ਕੀਤੀ ਸੀ ਉਹਨਾਂ ਨੇ, ਤੇ ਕੱਲ ਪਾਕਿਸਤਾਨ ਜਿਹੜੀ ਸੰਸਦ ਆ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਸੰਯੁਕਤ ਰਾਸ਼ਟਰ ਦੀ ਸਿੱਧੀ ਜਿਹੜੀ ਦਖਲ ਅੰਦਾਜ਼ੀ ਮੰਗੀ ਆ। ਪਰ ਜੇ ਦੇਖਿਆ ਜਾਵੇ ਵੀ ਲੋਕਾਂ ਦਾ ਜਿਹੜਾ ਨੁਕਸਾਨ ਆ ਉਹ ਕਾਫੀ ਜਿਹੜਾ ਹੋ ਰਿਹਾ ਆ, ਤੇ ਇਹ ਤਾਂ ਆਪਾਂ ਕਸ਼ਮੀਰ ਬਾਰੇ ਗੁਰਸੇਵ ਗੱਲ ਕਰਦੇ ਸੀ, ਤੇ ਬਾਕੀ ਇੱਕ ਜਿਹੜੀਆਂ ਅਹਿਮ ਖਬਰਾਂ ਆ ਮੇਰੇ ਹਿਸਾਬ ਦੇ ਨਾਲ ਵੀ ਉਹ ਗੋਲਡ ਕਾਫੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਕਾਮਨਵੈਲਥ ਗੇਮਸ ਦੀਆਂ, ਤੇ ਕਿਉਂਕਿ ਕਾਮਨਵੈਲਥ ਗੇਮਸ ਜਿਹੜੀਆਂ ਚੱਲ ਰਹੀਆਂ ਆ ਤੇ ਸਰੋਤਿਆਂ ਦਾ ਵੀ ਇਸ ਮਾਮਲੇ ਦੇ ਵਿੱਚ ਕਾਫੀ ਹੋਣਾ ਆ ਕਿ ਅਸੀਂ ਦੇਖਣ ਜਾਈਏ ਉਹਨਾਂ ਨੂੰ, ਜਾਂ ਜਿਹਨਾਂ ਜਿਹੜੀਆਂ ਅਸੀਂ ਨਹੀਂ ਦੇਖ ਪਾਏ ਉਹਨਾਂ ਦੇ ਰਿਜ਼ਲਟ ਜਿਹੜੇ ਆ ਉਹ ਜ਼ਰੂਰ ਲੈ ਜਾਣ, ਥੋੜੀਆਂ ਬਹੁਤੀਆਂ ਆਪਾਂ ਖੇਡ ਦੇ ਨਾਲ ਗੱਲਾਂ ਜ਼ਰੂਰ ਕਰ ਲਈਏ।
ਜੀ 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 ਬਿਲਕੁਲ ਭਾਜੀ, ਆਪਾਂ ਪਹਿਲਾਂ ਵੀ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਸਾਂਝੀਆਂ ਕੀਤੀਆਂ ਸੀਗੀਆਂ ਕਿ ਮੈਡਲ ਟੈਲੀ ਸਾਂਝੀ ਕੀਤੀ ਸੀ ਕਿਹੜਾ ਮੁਲਕ ਮੂਹਰੇ ਚੱਲ ਰਿਹਾ ਹੈ ਤੇ ਕਿਹੜਾ ਕਿੱਦਾਂ, ਪਰ ਅਸੀਂ ਜ਼ਰੂਰ
ਲੜਕੀਆਂ
ਦਾ
ਜੀ ਉਹ ਲੜਕੀਆਂ ਨੇ ਵੈਸੇ ਬਹੁਤ ਵਧੀਆ ਰੋਲ ਇਹ ਨਿਭਾਇਆ। ਮੈਂ ਵੀ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਇਸ ਵਾਰ ਜਿੱਦਾਂ ਆਪਾਂ ਕਹਿ ਦਈਦਾ ਆ ਵੀ ਪੰਜਾਬ ਦੀ ਚਾਹੇ ਗੱਲ ਆਪਾਂ ਕਰ ਲਈਏ ਚਾਹੇ ਭਾਰਤ ਦੀ ਗੱਲ ਕਰ ਲਈਏ ਵੀ ਅਸੀਂ ਕੁੜੀਆਂ ਨੂੰ ਜਿਹੜਾ ਬਰਾਬਰ ਦਾ ਅਧਿਕਾਰ ਨਹੀਂ ਦਿੰਦੇ, ਮੈਨੂੰ ਲੱਗਦਾ ਵੀ ਇਹ ਤਮਗਿਆਂ ਤੋਂ ਸਾਨੂੰ ਲੱਗਦਾ ਵੀ ਬਹੁਤ ਸਾਰਾ ਸੁਧਾਰ ਜਿਹੜਾ ਹੋ ਚੁੱਕਾ ਆ, ਮੱਲਾਂ ਬਹੁਤ ਖੇਡਾਂ, ਇਹਦਾ ਮਤਲਬ ਇਹ ਹੈ ਸਾਡੇ ਸਮਾਜ ਨੇ ਓਪਰਚੁਨਿਟੀਜ਼ ਕੁੜੀਆਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਆ। ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਪਹਿਲਾ ਹੀ ਮੈਡਲ ਜਿਹੜਾ ਆ ਕੁੜੀਆਂ ਤੋਂ ਸ਼ੁਰੂ ਹੋਇਆ, ਤੇ ਉਹ ਜਿਹੜੀ ਅਜੇ ਤੱਕ ਰੋਕ ਨਹੀਂ ਲੱਗੀ, ਬਹੁਤ ਵਧੀਆ ਪਰਫਾਰਮੈਂਸ ਵੀ ਉਹਨਾਂ ਨੇ ਦਿੱਤੀ ਆ। ਤੇ ਅੱਜ ਦੇ ਮੈਂ ਮੈਚ ਜ਼ਰੂਰ ਦੱਸਣੇ ਚਾਹੁੰਦਾ ਹਾਂ, ਤੁਸੀਂ ਦੱਸਿਆ ਸੀ ਅੱਜ ਦੇ ਜਿਹੜੇ ਮੈਚ ਆ ਕਿਉਂਕਿ ਮੇਰੇ ਨਾਲ ਗੱਲ ਹੋ ਰਹੀ ਸੀ ਸੁਖਵਿੰਦਰ ਹੋਣਾ ਦੀ, ਤੇ ਉਹਨਾਂ ਨੇ ਪੁੱਛਿਆ ਵੀ ਅੱਜ ਦੇ ਜਿਹੜੇ ਮੈਚ ਆ ਉਹ ਜ਼ਰੂਰ ਸਾਂਝੇ ਕਰ ਦਿੱਤੇ ਜਾਣ ਕਿਉਂਕਿ ਕੁਛ ਦੋਸਤ ਆਪਣੇ ਖਾਸ ਤੌਰ ਤੇ ਬ੍ਰਿਸਬੇਨ ਤੋਂ ਜਾਂਦੇ ਆ ਤੇ ਉਹ ਜਾ ਕੇ ਤੇ ਉੱਥੋਂ ਟਿਕਟਾਂ ਉਹਨਾਂ ਨੇ ਲੈਣੀਆਂ ਹੁੰਦੀਆਂ, ਫਿਰ ਉਹਨਾਂ ਨੂੰ ਪਤਾ ਹੋਵੇ ਵੀ ਕਿੱਥੇ ਸਾਡਾ ਇੰਟਰਸਟਿੰਗ ਮੈਚ ਹੈਗਾ, ਉੱਥੇ ਦੀ ਜਿਹੜੀ ਟਿਕਟ ਆ ਤੁਸੀਂ ਲੈ ਸਕੋ ਕਿਉਂਕਿ ਕਾਫੀ ਵੱਡਾ ਪ੍ਰੋਜੈਕਟ ਉੱਥੇ ਬਣਿਆ ਹੋਇਆ, ਤੇ ਤੁਸੀਂ ਉਸ ਤਰੀਕੇ ਨਾਲ ਜਾਓ। ਅੱਜ ਅਥਲੈਟਿਕਸ ਦੇ ਵੀ ਮੁਕਾਬਲੇ ਹੈਗੇ ਆ ਤੇ ਉਹਦੇ ਵਿੱਚ ਤੁਸੀਂ ਜਾ ਸਕਦੇ ਆ, ਨਵਜੀਤ ਢਿੱਲੋਂ ਆਪਣੇ ਪੰਜਾਬ ਤੋਂ ਉਹ ਵੀ ਹਿੱਸਾ ਲੈਣਗੇ, ਪੂਨੀਆ ਜੀ ਲੈਣਗੇ, ਤੇ ਹਾਕੀ ਦਾ ਅੱਜ ਮੈਚ ਹੈਗਾ ਆ ਕੁੜੀਆਂ ਦਾ ਸੈਮੀ ਫਾਈਨਲ ਹੈਗਾ ਭਾਰਤ ਦਾ ਆਸਟ੍ਰੇਲੀਆ ਦੇ ਨਾਲ, ਇਹ ਕਾਫੀ ਮੈਚ ਜਿਹੜਾ ਵਧੀਆ ਹੋਣਾ ਆ ਇਹ ਜ਼ਰੂਰ ਦੇਖ ਸਕਦੇ ਆ ਤੁਸੀਂ। ਬੈਡਮਿੰਟਨ ਦੇ 16 ਜਿਹੜਾ ਅੰਡਰ 16 ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਅੱਜ ਪੁਰਸ਼ਾਂ ਦਾ ਹੈਗਾ ਆ ਸ਼੍ਰੀਕਾਂਤ ਕਰਨਗੇ, ਤੇ ਨਾਲ ਨਾਲ ਪੀ ਵੀ ਸਿੰਧੂ ਦਾ ਵੀ ਅੱਜ ਮੈਚ ਹੈਗਾ, ਪਿਛਲਾ ਮੈਚ ਬਹੁਤ ਵਧੀਆ ਹੋਇਆ ਸੀ ਆਪਣੇ ਬਹੁਤ ਸਾਰੇ ਦੋਸਤਾਂ ਨੇ ਉਹ ਦੇਖਿਆ ਉੱਥੇ, ਤੇ ਇਦੂ ਇਲਾਵਾ ਸਾਇਨਾ ਨੇਹਵਾਲ ਦਾ ਵੀ ਅੱਜ ਜਿਹੜਾ ਮੈਚ ਆ ਬੈਡਮਿੰਟਨ ਦੇ ਹੈਗੇ ਆ, ਤੇ ਇਦੂ ਇਲਾਵਾ ਨਿਸ਼ਾਨੇਬਾਜ਼ੀ ਨੇ ਬਹੁਤ ਆਪਾਂ ਮੈਡਲ ਜਿੱਤਿਆ, ਕੱਲ ਵੀ ਮੈਡਲ ਜਿਹੜਾ ਜਿੱਤਿਆ ਨਿਸ਼ਾਨੇਬਾਜ਼ੀ ਦੇ ਵਿੱਚ, ਅੱਜ 50 ਮੀਟਰ ਰਾਈਫਲ ਪਰਾਉਣ ਦੀ ਹੈਗੀ ਆ ਤੇ ਜਿਹਦੇ ਵਿੱਚ ਅੰਜੁਮਿਲ ਤੇ ਤੇਜਸਵਿਨੀ ਜਿਹੜਾ ਸਾਮਤ ਆ ਉਹ ਹਿੱਸਾ ਲੈਣਗੇ, ਤੇ ਆਸ ਇਹੀ ਕਰਦੇ ਆ ਵੀ ਦੋਸਤ ਜਿਹੜੇ ਆ ਜ਼ਰੂਰ ਜਾਣਗੇ ਤੇ ਜਾ ਕੇ ਜਿਹੜਾ ਇਹਨਾਂ ਗੇਮਾਂ ਦਾ ਆ ਉਹ ਆਨੰਦ ਮਾਣਨਗੇ। ਤੇ ਖੈਰ ਗੁਰਸੇਵ ਸਿੰਘ ਜੀ ਤੁਹਾਡਾ ਪ੍ਰੋਗਰਾਮ ਅਜੇ ਚੱਲਣਾ ਆ ਤੇ ਫਿਰ ਹੁਣ ਮੈਂ ਸਾਂਝ ਲੈਣਾ ਤੁਹਾਡੇ ਤੋਂ ਇਜਾਜ਼ਤ ਲੈਣਾ
ਜੀ। ਸੋ ਭਾਈ ਬਹੁਤ ਬਹੁਤ ਧੰਨਵਾਦ, ਤੇ ਹੁਣ ਤਾਂ ਚਲੋ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣਾ ਹਰ ਵੀਰਵਾਰ ਤੇ ਹੋਰ ਦਿਨ ਵੀ ਜਿਹੜੇ ਦਿਨ ਹੁਣ ਤੁਸੀਂ ਸਵੇਰ ਦੇ ਸਮੇਂ, ਤੇ ਮੈਂ ਸਰੋਤਿਆਂ ਨੂੰ ਦੱਸ ਦਵਾਂ ਕਿ ਹੁਣ ਬਸ ਚੋਰ ਉਨੂਆ ਵਾਲਾ ਕੰਮ ਦੁਬਾਰਾ ਤੋਂ ਸ਼ੁਰੂ ਕਰਤਾ ਭਾਜੀ ਨੇ, ਰਾਤ ਦੀ ਜੋਬ ਸਟਾਰਟ ਕਰਤੀ ਤਾਂ ਸਵੇਰ ਨੂੰ ਸੇਵਾ ਕਰਿਆ ਕਰਨਗੇ ਰੇਡੀਓ ਤੇ ਜਿਹੜੇ ਦਿਨ ਵੀ ਲੋੜ ਹੋਇਆ ਕਰੇਗੀ, ਤਾਂ ਬਹੁਤ ਵਧੀਆ ਲੱਗਾ ਭਾਜੀ ਤੇ
ਬਹੁਤ ਬਹੁਤ ਥੈਂਕਸ ਤੁਹਾਡਾ, ਧੰਨਵਾਦ ਤੁਹਾਡਾ, ਥੈਂਕ ਯੂ
ਜੀ। ਸੋ ਇਹ ਸਨ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਜੋ ਕਿ ਹੁਣ ਸਾਡੇ ਨਾਲ ਹਰ ਵੀਰਵਾਰ ਜੁਆਇਨ ਕਰਿਆ ਕਰਨਗੇ ਪ੍ਰੋਗਰਾਮ ਦੇ ਵਿੱਚ। ਤੇ ਵੈਸੇ ਮੈਂ ਜਿਹੜੇ ਸਰੋਤੇ ਨਵੇਂ ਨੇ ਹਰਮਨ ਰੇਡੀਓ ਤੋਂ ਉਹਨਾਂ ਨੂੰ ਦੱਸ ਦਵਾਂ ਕਿ ਪਹਿਲਾਂ ਇਹ ਵੀਰਵਾਰ ਦਾ ਜਿਹੜਾ ਪ੍ਰੋਗਰਾਮ ਦਲਜੀਤ ਸਿੰਘ ਜੀ ਕਰਿਆ ਕਰਦੇ ਸੀ ਤੇ ਮੈਂ ਇਹਨਾਂ ਦੇ ਨਾਲ ਜੁਆਇਨ ਕੀਤਾ, ਤੇ ਹੁਣ ਪਿਛਲੇ 1 ਸਾਲ ਤੋਂ ਇਹ ਕੰਮਾਂ ਕਾਰਾਂ ਕਰਕੇ ਬਿਜ਼ੀ ਚੱਲ ਰਹੇ ਸੀ, ਪਰ ਹੁਣ ਪਿਛਲੀ ਗੱਲ ਹੈ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਵਾਪਸ ਆ ਚੁੱਕੇ ਨੇ। ਤੇ ਹੁਣ ਸਾਡੇ ਨਾਲ ਜਿਹੜੇ ਸਰੋਤੇ ਜੁੜੇ ਹੋਏ ਸੀ, ਧਨੀ ਸਾਹਿਬ ਜੀ, ਜਸਵੰਤ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿੱਚ ਇੰਜੋਏ ਕਰ ਰਹੇ ਨੇ ਪ੍ਰੋਗਰਾਮ,
ਤੇ ਇਹਨਾਂ ਸਾਰਿਆਂ ਦੇ ਮੈਸੇਜ ਮੈਂ ਪ੍ਰੋਗਰਾਮ ਦੇ ਐਂਡ ਚ ਲਵਾਂਗਾ ਤੇ ਗੱਲਬਾਤ ਕਰਾਂਗਾ ਤੇ ਸਹੀ ਜਵਾਬ ਵੀ ਸਾਨੂੰ ਭੇਜੇ ਗਏ ਨੇ ਤੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਪਾਰ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਸਾਡੇ ਨਾਲ ਜੁਆਇਨ ਕਰਨਗੇ ਹਰਪ੍ਰੀਤ ਸਿੰਘ ਜੀ ਤੇ ਉਹ ਦੱਸਣਗੇ ਆਉਣ ਵਾਲੇ ਇਵੈਂਟ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਤੁਸੀਂ ਦੋਸਤੋ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਰੇ ਐਤਕੀ ਦੇ ਪਾਲੇ ਹੋ ਜਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਰੇ ਐਤਕੀ ਦੇ ਪਾਲੇ ਹੋ ਜਵੇ ਨੀ ਤੂੰ ਮੇਰੇ ਵਿੱਚ ਬਹਿ ਕੇ ਚਿੱਲੇ ਗਾਜਰਾ ਭਾਬੀ ਮੱਤਰਾਂ ਦੁਆਲੇ ਹੋ ਜਵੇ ਨੀ ਤੂੰ ਵਿਹੜੇ ਵਿੱਚ ਬਹਿ ਕੇ ਚਿੱਲੇ ਗਾਜਰਾ ਭਾਬੀ ਮੱਤਰਾਂ ਦੁਆਲੇ ਹੋ ਜਵੇ ਸਾਰਾ ਦਿਨ ਤੂੰ ਮੁਨਾ ਮੇਰੂ ਸੇ ਢੋਲ ਨੂੰ ਰਾਤੀ ਝਗੜਾ ਦੁਬਾਰੇ ਹੋ ਜਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਰੇ ਐਤਕੀ ਦੇ ਪਾਲੇ ਹੋ ਜਵੇ ਨੀ ਤੂੰ ਵਿਹੜੇ ਵਿੱਚ ਬਹਿ ਕੇ ਚਿੱਲੇ ਗਾਜਰਾਂ ਭਾਬੀ ਮੱਤਰਾਂ ਦੇ ਵਾਲੇ ਹੋ ਜਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਰੇ ਐਤਕੀ ਦੇ ਪਾਲੇ ਹੋ ਜਵੇ ਸੁੱਖ ਸਾਂਝਾ ਨਾਰੇ ਹੋ ਜਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਰੇ ਐਤਕੀ ਦੇ ਪਾਲੇ ਹੋ ਜਵੇ ਕੀ ਤੂੰ ਵਿਹੜੇ ਵਿੱਚ ਬਹਿ ਕੇ ਚਿੱਲੇ ਗਾਜਰਾਂ ਭਾਬੀ ਮੱਤਰਾਂ ਦੁਆਲੇ ਹੋ ਜਵੇ ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਰੇ ਐਤਕੀ ਦੇ ਪਾਲੇ ਹੋ ਜਵੇ ਸਹਾਰੇ ਹੋ ਜਵੇ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹੁਣ ਅਸੀਂ ਤਕਰੀਬਨ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਪਹੁੰਚ ਚੁੱਕੇ ਹਾਂ ਤਾਂ ਹੁਣ ਸਾਨੂੰ ਜੁਆਇਨ ਕਰ ਚੁੱਕੇ ਆ ਹਰਪ੍ਰੀਤ ਸਿੰਘ ਜੀ ਜੋ ਕਿ ਬਰਕਤ ਆਡੀਓ ਤੇ ਡਿਜੀਟਲ ਮੈਗਜ਼ੀਨ ਦੇ ਕਰਤਾ ਧਾਰਤਾ ਨੇ ਜੋ ਕਿ ਮੈਗਜ਼ੀਨ ਹੈ ਜਿਹੜਾ ਬੋਲਣ ਤੇ ਪੜ੍ਹ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਤੁਸੀਂ ਮੈਗਜ਼ੀਨ ਤੇ ਉਹ ਇੱਕ ਈਵੈਂਟ ਆਰਗਨਾਈਜ਼ ਕੀਤਾ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਤੇ ਈਵੈਂਟ ਹੋਏਗਾ ਤੇ ਉਹ ਈਵੈਂਟ ਦੀ ਸਾਰੀ ਜਾਣਕਾਰੀ ਈਵੈਂਟ ਕੀ ਆ ਤੇ ਉਹਦੇ ਵਿੱਚ ਅਸੀਂ ਕਿੱਦਾਂ ਹਿੱਸਾ ਪਾ ਸਕਦੇ ਹਾਂ ਹਿੱਸਾ ਲੈ ਸਕਦੇ ਹਾਂ ਤੇ ਉਹਦੀ ਸਾਰੀ ਜਾਣਕਾਰੀ ਅਸੀਂ ਭਾਈ ਤੋਂ ਲਵਾਂਗੇ ਤੇ ਪਹਿਲਾਂ ਇਹਨਾਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਹਰਪ੍ਰੀਤ ਸਿੰਘ ਜੀ ਤੇ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਹਰਪ੍ਰੀਤ ਸਿੰਘ ਵੱਲੋਂ ਨਿੱਘੀ ਸਤਿ ਸ੍ਰੀ ਅਕਾਲ ਤੇ ਧੰਨਵਾਦ ਗੁਰਸੇਵਕ ਸਿੰਘ ਜੀ ਆਨਲਾਈਨ ਲੈਣ ਵਾਸਤੇ, ਔਨ ਏਅਰ ਲੈਣ ਵਾਸਤੇ, ਤੇ ਮੈਂ ਤੁਹਾਡਾ ਪ੍ਰੋਗਰਾਮ ਵੀ ਸੁਣਦਾ ਪਿਆ। ਸੋਹਣਾ ਪ੍ਰੋਗਰਾਮ ਤੁਸੀਂ ਕਿੱਤਾਂ ਬਾਰੇ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਸੀ, ਬਹੁਤ ਹੀ ਅਹਿਮ ਤੇ ਬਹੁਤ ਜ਼ਰੂਰੀ ਜਾਣਕਾਰੀ ਸੀ ਜਿਹੜੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ। ਤੇ ਜਿਵੇਂ ਤੁਸੀਂ ਛੋਟਾ ਜਿਹਾ ਇੰਟਰੋਡਕਸ਼ਨ ਵੀ ਦਿੱਤਾ ਬਰਕਤ ਦਾ, ਤੇ ਮੈਂ ਬਰਕਤ ਬਾਰੇ ਵੀ ਦੱਸ ਦਿੰਦਾ। ਬਰਕਤ ਵੀ ਮੈਗਜ਼ੀਨ ਹੈਗਾ ਜਿਹਦੇ ਵਿੱਚ ਜਿਹੜੇ ਨਾਮੀ ਮੰਨੇ ਹੋਏ ਤੇ ਜਿਹੜੇ ਜਿਨ੍ਹਾਂ ਨੇ ਰਿਸਰਚ ਕੀਤੀ ਹੋਈ ਆ, ਸਟੱਡੀ ਕੀਤੀ ਹੋਈ ਆ ਧਰਮ ਬਾਰੇ, ਸੱਭਿਆਚਾਰ ਬਾਰੇ, ਉਹਨਾਂ ਦੇ ਲੇਖ ਜਿਹੜੇ ਹੈਗੇ ਆ ਉਹ ਸਾਨੂੰ ਉਹਨਾਂ ਤੇ ਆਨਲਾਈਨ ਮੈਗਜ਼ੀਨ ਤੇ ਸਾਨੂੰ ਮਿਲ ਜਾਂਦੇ ਆ, ਤੇ ਉਹਨਾਂ ਨੂੰ ਅਸੀਂ ਪੜ੍ਹ ਵੀ ਸਕਦੇ ਹਾਂ ਤੇ ਸੁਣ ਵੀ ਸਕਦੇ ਹਾਂ। ਤੇ ਇਹਦੀ ਐਪਲੀਕੇਸ਼ਨ iOS ਦੀ ਐਪਲੀਕੇਸ਼ਨ ਵੀ ਹੈਗੀ ਆ ਤੇ ਐਂਡਰੋਇਡ ਦੀ ਐਪਲੀਕੇਸ਼ਨ ਵੀ ਅਵੇਲੇਬਲ ਹੈ ਫ੍ਰੀ ਆਫ ਕੋਸਟ ਆ, ਤੇ ਸਬਸਕ੍ਰਿਪਸ਼ਨ ਵੀ ਫ੍ਰੀ ਆਫ ਕੋਸਟ ਹੀ ਹੈਗੀ ਆ ਜੀ। ਤੇ ਉਸ ਤੋਂ ਇਲਾਵਾ ਗੁਰਸੇਵਕ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪ੍ਰੋਗਰਾਮ ਇੱਕ ਲਿਖਿਆ ਜਾ ਰਿਹਾ, ਸੋ ਪ੍ਰੋਗਰਾਮ ਭਲੋ ਭਲੋਰੇ ਕੀਰਤਨੀਆਂ ਪ੍ਰੋਗਰਾਮ ਲਿਖਿਆ ਜਾ ਰਿਹਾ ਜਿਹੜਾ ਕਿ ਜੁਲਾਈ ਦੇ ਵਿੱਚ ਹੋਏਗਾ ਮੈਲਬਰਨ ਸ਼ਹਿਰ ਦੇ ਵਿੱਚ, ਇਸਦਾ ਫਾਈਨਲ ਹੋਏਗਾ। ਤੇ ਭਲੋ ਭਲੋਰੇ ਕੀਰਤਨੀਆਂ, ਜਿਵੇਂ ਤੁਸੀਂ ਨਾਮ ਤੋਂ ਵੀ ਤੁਹਾਨੂੰ ਐਸਟੀਮੇਟ ਹੋ ਗਿਆ ਹੋਏਗਾ, ਕੀਰਤਨ ਨਾਲ ਸੰਬੰਧਿਤ ਹੈਗਾ। ਕੀਰਤਨ ਕੰਪੀਟੀਸ਼ਨ ਹੈਗਾ, ਇੰਡੀਵਿਜੁਅਲ ਕੀਰਤਨ ਕੰਪੀਟੀਸ਼ਨ, ਜਿਹਦੇ ਵਿੱਚ ਬੱਚਿਆਂ ਤੋਂ ਬਜ਼ੁਰਗ ਤੱਕ, ਇਹਦੇ ਵਿੱਚ ਏਜ ਲਿਮਿਟ ਜਿਹੜੀ ਹੈਗੀ 10 ਤੋਂ 60 ਸਾਲ ਦੇ ਜਿਹੜੇ ਪਾਰਟੀਸੀਪੈਂਟ ਹੋਣਗੇ, ਜਿਹੜੇ ਕੀਰਤਨ ਦੇ ਸਿੱਖਣ ਦੇ ਜਿਹੜੇ ਸਿੱਖ ਰਹੇ ਆ ਤੇ ਪਾਰਟੀਸੀਪੇਟ ਕਰਨ ਦੇ ਚਾਹਵਾਨ ਹੋਣਗੇ, ਉਹ ਇਹਦੇ ਵਿੱਚ ਪਾਰਟੀਸੀਪੇਟ ਕਰ ਸਕਦੇ ਆ ਜੀ। ਤੇ ਜਿਵੇਂ ਮੈਂ ਦੱਸਿਆ ਕਿ ਇਵੈਂਟ ਜੁਲਾਈ ਦੇ ਵਿੱਚ ਹੈਗਾ, ਤੇ ਇਹਦੇ ਵੱਖਰੇ ਵੱਖਰੇ ਆਡੀਸ਼ਨਸ ਵੀ ਹੋਣੇ ਆ ਗੁਰਸੇਵਕ ਸਿੰਘ ਜੀ, ਤੇ ਜਿਹੜੇ ਆਡੀਸ਼ਨਸ ਹੈਗੇ ਆ ਉਹ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਆਸਟ੍ਰੇਲੀਆ ਦੇ ਵੱਖਰੇ ਸ਼ਹਿਰਾਂ ਦੇ ਵਿੱਚ, ਤੇ ਉਸ ਤੋਂ ਇਲਾਵਾ ਇੰਟਰਨੈਸ਼ਨਲ ਕੰਪੀਟੀਸ਼ਨ ਹੈਗਾ। ਸੋ ਸਾਨੂੰ ਇੰਟਰਨੈਸ਼ਨਲ ਦੂਸਰੇ ਸ਼ਹਿਰ, ਦੂਸਰੇ ਕੰਟਰੀਜ਼ ਤੋਂ ਵੀ ਸਾਨੂੰ ਜਿਹੜੇ ਹੈਗੇ ਆ ਅਸੀਂ ਆਡੀਸ਼ਨਸ ਲਵਾਂਗੇ ਤੇ ਪਾਰਟੀਸੀਪੈਂਟਸ ਵੀ ਇਹਦੇ ਵਿੱਚ ਪਾਰਟੀਸੀਪੇਟ ਕਰਨਗੇ ਜੀ।
ਠੀਕ ਹੈ ਜੀ। ਤੇ ਭਾਜੀ ਜਿੱਦਾਂ ਤੁਸੀਂ ਆਡੀਸ਼ਨਸ ਦੀ ਗੱਲ ਕੀਤੀ ਆ, ਤਾਂ ਉਹ ਕਿੱਦਾਂ ਸੰਪਰਕ ਕਿੱਦਾਂ ਕਰਨਾ ਜਿਹੜੇ ਕੀਰਤਨ ਸਿੱਖ ਰਹੇ ਆ ਆਸਟ੍ਰੇਲੀਆ ਦੇ ਵਿੱਚ ਜਾਂ ਆਸਟ੍ਰੇਲੀਆ ਤੋਂ ਬਾਹਰ, ਤੇ ਉਹਨੀ ਜੇਕਰ ਤੁਸੀਂ ਸੰਪਰਕ ਕਰਨਾ ਹੋਵੇ ਤਾਂ ਪਾਰਟੀਸੀਪੇਟ ਕਿੱਦਾਂ ਕਰ ਸਕਣਗੇ, ਤੁਹਾਡੇ ਤੱਕ ਪਹੁੰਚ ਕਿੱਦਾਂ ਕਰ ਸਕਣਗੇ?
ਜੀ ਜੀ, ਬਹੁਤ ਅਹਿਮ ਸਵਾਲ ਆ ਜੀ, ਅਕਸਰ ਲੋਕੀ ਪੁੱਛਦੇ ਆ ਤੇ ਇਹਦਾ ਜਵਾਬ ਵੀ ਜ਼ਰੂਰ ਦੇਣਾ ਚਾਹੀਦਾ। ਭਲੋ ਭਲੋਰੇ ਕੀਰਤਨੀਆਂ ਇਹਦੀ ਵੈਬਸਾਈਟ ਹੈਗੀ ਆ, ਮੈਂ ਤੁਹਾਨੂੰ ਇਹਦਾ ਜਿਹੜਾ ਹੈਗਾ ਕੀ ਵਰਡਿੰਗ ਹੈਗੀ ਆ, ਇਹਦਾ ਐਲਫਾਬੈਟਸ ਜਿਹੜੇ ਹੈਗੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ, ਧਿਆਨ ਨਾਲ ਤੁਸੀਂ ਸਾਰੇ ਸੁਣ ਸਕਦੇ ਆ, ਭਲੋ ਭਲੋਰੇ ਕੀਰਤਨੀਆਂ .com BHALO ਭਲੋ BHALO ਭਲੋ ਰੇ RE ਕੀਰਤਨੀਆਂ KIRTANIYA .com ਤੇ ਇਹਦੇ ਤੇ ਜਾ ਕੇ, ਇਹ ਵੈਬਸਾਈਟ ਹੈਗੀ ਆ ਓਨ ਹੈਗੀ ਆ, ਇਹਦੇ ਤੇ ਜਾ ਕੇ ਤੁਸੀਂ ਆਪਣੇ ਫੋਨ ਤੋਂ ਵੀ ਤੇ ਆਪਣੇ ਵੈਬ ਬਰਾਊਜ਼ਰ ਤੋਂ ਵੀ, ਜੇ ਤੁਸੀਂ PC ਤੋਂ ਪਾਰਟੀਸੀਪੇਟ ਕਰਨਾ ਚਾਹੁੰਦੇ ਹੋ, PC ਤੇ ਅਗਰ ਤੁਸੀਂ ਹੈਗੇ ਹੋ ਜਾਂ ਫੋਨ ਤੇ ਹੈਗੇ ਹੋ, ਤੁਸੀਂ ਇਹਨੂੰ ਖੋਲ ਸਕਦੇ ਹੋ ਤੇ ਇਹਦੇ ਵਿੱਚ ਵੇਰਵਾ ਸਾਰਾ ਆਲਮੋਸਟ ਦਿੱਤਾ ਹੋਇਆ। ਉਸ ਤੋਂ ਇਲਾਵਾ ਫੋਰਮ ਹੈਗਾ, ਕੋਈ ਤੁਸੀਂ ਉੱਥੋਂ ਡਾਊਨਲੋਡ ਫੋਰਮ ਨਹੀਂ ਕਰਨਾ, ਕੋਈ ਭਰ ਕੇ ਸਕੈਨ ਕਰਕੇ ਸਾਨੂੰ ਨਹੀਂ ਭੇਜਣਾ, ਕਿਉਂਕਿ ਕਾਫੀ ਲੰਬਾ ਪ੍ਰੋਸੈਸ ਹੁੰਦਾ ਹੈ, ਸੋ ਅਸੀਂ ਨਹੀਂ ਚਾਹੁੰਦੇ ਕਿ ਇੰਨਾ ਲੰਬਾ ਪ੍ਰੋਸੈਸ, ਕਈ ਵਾਰ ਅਵੇਲੇਬਿਲਿਟੀ ਨਹੀਂ ਹੁੰਦੀ, ਸਕੈਨਰ ਦੀ ਅਵੇਲੇਬਿਲਿਟੀ ਨਹੀਂ ਹੁੰਦੀ, ਪ੍ਰਿੰਟਰ ਦੀ ਅਵੇਲੇਬਿਲਿਟੀ ਨਹੀਂ ਹੁੰਦੀ। ਸੋ ਫੋਰਮ ਜਿਹੜਾ ਹੈਗਾ ਉਹ ਸਾਰਾ ਆਨਲਾਈਨ ਅਵੇਲੇਬਲ ਹੈਗਾ, ਉੱਥੇ ਹੀ ਤੁਸੀਂ ਫਿਲ ਕਰਨਾ ਤੇ ਸਾਰੇ ਟਰਮਸ ਐਂਡ ਕੰਡੀਸ਼ਨ ਅਸਾਂ ਉੱਤੇ ਦਿੱਤੇ ਹੋਏ ਆ, ਥੱਲੇ ਸਿਗਨੇਚਰ ਦਾ ਸੈਕਸ਼ਨ ਹੈਗਾ, ਉੱਥੇ ਤੁਸੀਂ ਸਾਈਨ ਕਰਕੇ ਤੇ ਸਾਨੂੰ ਸਬਮਿਟ ਕਰ ਦੇਣਾ ਫੋਰਮ, ਤੇ ਉਹ ਫੋਰਮ ਸਾਨੂੰ ਆ ਜਾਏਗਾ। ਉਹ ਤੁਹਾਡਾ ਪਹਿਲਾ ਐਕਸਪ੍ਰੈਸ਼ਨ ਆਫ ਇੰਟਰਸਟ ਹੋਏਗਾ, ਜਿਹਦੇ ਬੇਸ ਤੇ ਤੁਸੀਂ ਆਪਣੀ ਪਾਰਟੀਸੀਪੇਸ਼ਨ ਦਰਜ ਕਰਾ ਸਕਦੇ ਹੋ। ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਸਾਡੇ ਤੋਂ ਜਿਹੜੀ ਸਾਡੀ ਕਰਸਪੋਂਡੈਂਸ ਹੋਏਗੀ ਤੁਹਾਡੇ ਨਾਲ, ਉਹ ਫਿਰ ਸ਼ੁਰੂ ਕੀਤੀ ਜਾ ਸਕਦੀ ਆ। ਸੋ ਇਹ ਤੁਹਾਡਾ ਸਟੈਪ ਹੈਗਾ ਪਹਿਲਾ ਪਾਰਟੀਸੀਪੇਟ ਕਰਨ ਦਾ, ਕਿ ਭਲੋ ਭਲੋਰੇ ਕੀਰਤਨੀਆਂ .com ਇਹ ਸਿਰਫ .com ਹੈਗਾ, .com .au ਨਹੀਂ ਹੈਗਾ, ਭਲੋ ਭਲੋਰੇ ਕੀਰਤਨੀਆਂ .com ਤੁਸੀਂ ਇਹ ਭਰੋਗੇ ਤੇ ਫੋਰਮ ਆ ਜਾਏਗਾ ਉਹਦੇ ਵਿੱਚ, ਤੇ ਉਹਦੇ ਵਿੱਚ ਸਾਰਾ ਵੇਰਵਾ ਆਏਗਾ, ਤੁਸੀਂ ਫੋਰਮ ਫਿਲ ਕਰਕੇ ਸਾਨੂੰ ਸਬਮਿਟ ਕਰ ਸਕਦੇ ਜੀ। ਗੁਰਸੇਵ ਜੀ
ਜੀ, ਸੋ ਬਹੁਤ ਧੰਨਵਾਦ ਭਾਈ। ਪਰ ਇੱਕ ਕੁਐਸਚਨ ਆ, ਜਿੱਦਾਂ ਆਪਣੇ ਕਮਿਊਨਿਟੀ ਦੇ ਵਿੱਚ ਕੀਰਤਨ ਛੋਟੇ ਹੁੰਦੇ ਆ ਨੇ ਜਾਂ ਕੀਰਤਨ ਸਿੱਖ ਰਹੇ ਹੁੰਦੇ ਆ, ਪਰ ਸਾਡੇ ਨਾ ਮਨ ਦੇ ਵਿੱਚ ਇੱਕ ਵਹਿਮ ਹੋ ਜਾਂਦਾ ਆ, ਭਰਮ ਬਣ ਜਾਂਦਾ ਕਿ ਜਦੋਂ ਕੀਰਤਨ ਕੰਪੀਟੀਸ਼ਨ ਆਉਂਦਾ ਕਿ ਸ਼ਾਇਦ ਕਿ ਜਿਹੜੇ ਕੀਰਤਨੀ ਜਥੇ ਜਾਂ ਜਿਹੜੇ ਮਹਾਰਤ ਹਾਸਲ ਕਰ ਲਈ ਆ ਉਹੀ ਪਾਰਟੀਸਪੇਟ ਕਰ ਸਕਦੇ ਆ, ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ ਕਿ ਕਿੱਦਾਂ ਕਿੰਨਾ ਕੁ ਲੈਵਲ ਚਾਹੀਦਾ ਪਾਰਟੀਸਪੇਟ ਕਰਨ ਲਈ, ਕੌਣ ਕੌਣ ਕਰ ਸਕਦਾ ਪਾਰਟੀਸਪੇਟ?
ਜੀ ਪਾਰਟੀਸਪੇਟ ਬੱਚੇ ਜਿਹੜੇ ਹੈਗੇ ਆ ਕੀਰਤਨ ਕਰਨ ਵਾਲੇ, ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਡੀ ਮੁਹਾਰਤ ਹੋਏ ਇਸ ਚੀਜ਼ ਦੇ ਵਿੱਚ। ਆਡੀਸ਼ਨ ਜਿਹੜੇ ਰੱਖੇ ਗਏ ਆ ਉਹ ਇਸੇ ਕਰਕੇ ਰੱਖੇ ਗਏ ਆ ਕਿ ਤੁਸੀਂ ਜੇ ਚਾਹਵਾਨ ਹੋ, ਹੁਣ ਕਈ ਵਾਰ ਏਦਾਂ ਵੀ ਹੁੰਦਾ ਕਿ ਕੋਈ ਬੱਚਾ ਇੱਛਾ ਰੱਖਦਾ ਹੈ ਘਰੇ ਸਿਖਲਾਈ ਵੀ ਕਰਦਾ, ਈਵਨ ਕਈ ਵਾਰ ਅਸੀਂ ਮਤਲਬ ਗੁਣਗੁਣਾ ਰਹੇ ਹੁੰਦੇ ਹਾਂ, ਸਾਨੂੰ ਪਤਾ ਹੁੰਦਾ ਕਿ ਅਸੀਂ ਗਾ ਸਕਦੇ ਹਾਂ ਪਰ ਅਸੀਂ ਹਿਚਕਿਚਾਉਂਦੇ ਹਾਂ, ਅਸੀਂ ਪਾਰਟੀਸਿਪੇਸ਼ਨ ਤੋਂ ਹਿਚਕਿਚਾਉਂਦੇ ਹਾਂ। ਸੋ ਆਡੀਸ਼ਨ ਇਸੇ ਕਰਕੇ ਰੱਖੇ ਗਏ ਆ ਕਿ ਤੁਸੀਂ ਘੱਟੋ ਘੱਟ ਉਹਦੇ ਵਿੱਚ ਪਾਰਟੀਸਿਪੇਟ ਕਰੋ। ਇਹਦੇ ਵਿੱਚ ਇਹ ਕੰਪਲਸਰੀ ਨਹੀਂ ਹੈਗਾ ਕਿ ਤੁਹਾਨੂੰ ਹਾਰਮੋਨੀਅਮ ਜਾਂ ਕੋਈ ਤੰਤੀ ਸਾਜ਼ ਤੁਹਾਨੂੰ ਵਜਾਉਣਾ ਆਉਂਦਾ ਹੋਏ, ਤੁਸੀਂ ਬਿਨਾਂ ਸਾਜ਼ ਦੇ ਇਹਦੇ ਵਿੱਚ ਪਾਰਟੀਸਿਪੇਟ ਕਰ ਸਕਦੇ ਹੋ। ਜਦੋਂ ਆਡੀਸ਼ਨ ਹੋਣਗੇ ਜਾਂ ਜਦੋਂ ਗ੍ਰੈਂਡ ਫਿਨਾਲੇ ਹੋਣਾ, ਉਹਦੇ ਵਿੱਚ ਸਾਡੇ ਸਾਜ਼ੀ ਜਿਹੜੇ ਹੈਗੇ ਉੱਥੇ ਹੋਣਗੇ। ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ ਮੁਹਾਰਤ ਹੋਏ ਉਹਦੇ ਵਿੱਚ ਹਾਰਮੋਨੀਅਮ ਵਜਾਉਣ ਦੇ ਵਿੱਚ ਜਾਂ ਕੋਈ ਸਾਜ਼ ਵਜਾਉਣ ਦੇ ਵਿੱਚ। ਤੁਸੀਂ ਅਗਰ ਗਾ ਸਕਦੇ ਹੋ, ਤੁਸੀਂ ਆਡੀਸ਼ਨ ਦੇ ਵਿੱਚ ਪਾਰਟੀਸਿਪੇਟ, ਆਡੀਸ਼ਨ ਦੇ ਵਿੱਚ ਜਿਹੜੀ ਤੁਹਾਡੇ ਵੀ ਸ਼ਹਿਰ ਦੇ ਵਿੱਚ ਹੋਏਗੀ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਿਵੇਂ ਐਡੀਲੇਡ, ਬ੍ਰਿਸਬਨ, ਸਿਡਨੀ, ਓਬਵੀਅਸਲੀ ਮੈਲਬਰਨ ਵੀ, ਸ਼ਹਿਰਾਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਆਡੀਸ਼ਨਸ ਹੋਣੀਆਂ, ਉਹਦੇ ਵਿੱਚ ਤੁਸੀਂ ਪਾਰਟੀਸਿਪੇਟ ਕਰ ਸਕਦੇ। ਜਿਹੜੀਆਂ ਡੇਟਸ ਹੈਗੀਆਂ ਆਡੀਸ਼ਨਸ ਦੀਆਂ ਉਹ ਤੁਹਾਡੇ ਤੱਕ ਬਹੁਤ ਛੇਤੀ ਪੁੱਜਦਾ ਕਰ ਦਿੱਤੀਆਂ ਜਾਣਗੀਆਂ। ਵੈਬਸਾਈਟ ਦੇ ਉੱਪਰ ਫੇਸਬੁੱਕ ਦਾ ਪੇਜ ਵੀ ਹੈਗਾ ਜਿਹੜਾ ਸਾਡਾ ਭਲੋ ਭਲੋ ਰੇ ਕੀਰਤਨ ਆ, ਉਹ ਐਮਬੈਡ ਕੀਤਾ ਹੋਇਆ ਵੈਬਸਾਈਟ ਦੇ ਵਿੱਚ, ਉਹਨੂੰ ਵੀ ਤੁਸੀਂ ਜ਼ਰੂਰ ਲਾਈਕ ਕਰਿਓ ਤਾਂ ਜੋ ਵੀ ਅਸੀਂ ਜਿਹੜੀਆਂ ਇਹਦੇ ਨਾਲ ਰਿਲੇਟਡ ਕੋਈ ਵੀ ਅਪਡੇਟਸ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹੋਣਗੀਆਂ। ਉਹਦੇ ਤੋਂ ਇਲਾਵਾ ਇੱਕ ਚੀਜ਼ ਹੋਰ ਖਾਸ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਉਹ ਇਹ ਹੈਗੀ ਆ ਕਿ ਜਿਹੜੇ ਆਡੀਸ਼ਨ ਵਾਲੀ ਥਾਂ ਤੋਂ ਜਿਹੜੇ ਲੋਕ ਦੂਰ ਹੋਣਗੇ, ਜਿਹੜੇ ਆਡੀਸ਼ਨ ਤੱਕ ਨਹੀਂ ਪਹੁੰਚ ਸਕਦੇ ਹੋਣਗੇ ਕਿਸੇ ਵੀ ਕਾਰਨ ਕਰਕੇ, ਉਹ ਕਾਰਨ ਸਾਡੇ ਨਾਲ ਡਿਸਕਸ ਕਰਨ। ਜੇ ਤੇ ਜਾਇਜ਼ ਕਾਰਨ ਹੋਏਗਾ ਤੇ ਅਸੀਂ ਉਹਨਾਂ ਦੀ ਆਨਲਾਈਨ ਆਡੀਸ਼ਨ ਵੀ ਰੱਖਣੀਆਂ ਹੈਗੀਆਂ। ਸੋ ਜਿਹੜੇ ਬੱਚੇ, ਜਿਹੜੇ ਪਾਰਟੀਸਿਪੈਂਟ ਆਡੀਸ਼ਨ ਵਾਲੀ ਥਾਂ ਤੇ ਨਹੀਂ ਪਹੁੰਚ ਸਕਦੇ ਕਿਸੇ ਕਾਰਨ ਕਰਕੇ, ਉਹਨਾਂ ਦੇ ਆਨਲਾਈਨ ਆਡੀਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ। ਸੋ ਇਹ ਤਰੀਕੇ ਹੋਣਗੇ ਜਿਹੜਾ ਜਿਨ੍ਹਾਂ ਤੋਂ ਲੰਘ ਕੇ ਜਿਹੜਾ ਪਾਰਟੀਸਿਪੈਂਟ ਹੋਏਗਾ ਉਹ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਸਕਦਾ ਜੀ। ਹਾਂਜੀ ਸਰ ਜੀ,
ਜੀ ਭਾਜੀ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਕਿ ਤੁਸੀਂ ਸਾਰਾ, ਜੇ ਤੁਸੀਂ ਹੋਰ ਕੁਝ ਦੱਸਣਾ ਚਾਹੁੰਦੇ ਹੋ ਇਵੈਂਟ ਦੇ ਰਿਗਾਰਡਿੰਗ, ਇਵੈਂਟ ਦੇ ਰਿਲੇਟਡ, ਤੇ ਜ਼ਰੂਰ ਤੁਸੀਂ ਦੱਸ ਦਿਓ। ਤੇ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਜਾਣਕਾਰੀ ਸਾਂਝੀ ਕਰ ਲਈ ਆ, ਤੇ ਤੁਸੀਂ ਜੇਕਰ ਹੋਰ ਕੁਝ ਵੀ ਐਡ ਕਰਨਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ।
ਹਾਂਜੀ, ਮੇਰੇ ਹਿਸਾਬ ਨਾਲ ਵੀ ਮੈਂ ਆਲਮੋਸਟ ਸਾਰਾ ਕਵਰ ਕਰ ਲਿਆ, ਪਰ ਮੇਰੀ ਗੁਜ਼ਾਰਿਸ਼ ਇਹੀ ਰਹੇਗੀ ਕਿ ਇਸ ਆਵਾਜ਼ ਨੂੰ, ਇਸ ਗੱਲ ਨੂੰ, ਇਸ ਕੰਪੀਟੀਸ਼ਨ ਨੂੰ, ਇਸ ਇਵੈਂਟ ਨੂੰ, ਜੋ ਵੀ ਤੁਸੀਂ ਸਮਝਦੇ ਹੋ, ਉਸ ਨੂੰ ਹਰ ਕੰਨ ਤੱਕ ਪਹੁੰਚਾਇਆ ਜਾਏ ਤਾਂ ਕਿ ਇਹੋ ਜਿਹੇ ਸਟੈਪ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਹੁੰਦੇ ਆ ਇਸ ਖਿੱਤੇ ਦੇ ਵਿੱਚ ਬਹੁਤ ਘੱਟ ਲਏ ਗਏ ਆ। ਕੋਸ਼ਿਸ਼ ਇਹੀ ਹੈਗੀ ਆ ਕਿ ਸਾਰਿਆਂ ਤੱਕ ਘੱਟੋ ਘੱਟ ਆਵਾਜ਼ ਪਹੁੰਚ ਜਾਏ ਤਾਂ ਕਿ ਆਵਾਜ਼ ਦੀ ਘਾਟ ਕਰਕੇ ਕੋਈ ਇਹ ਨਾ ਕਹਿ ਜੇ ਕਿ ਸਾਡੇ ਤੱਕ ਇਹ ਗੱਲ ਪਹੁੰਚੀ ਨਹੀਂ ਸੀ ਤਾਂ ਕਰਕੇ ਅਸੀਂ ਪਾਰਟੀਸਿਪੇਟ ਨਹੀਂ ਕਰ ਪਾਏ। ਪਾਰਟੀਸਿਪੇਟ ਕਰਨਾ ਨਹੀਂ ਕਰਨਾ ਇੱਕ ਅਲੱਗ ਗੱਲ ਆ, ਪਰ ਇਹੋ ਜਿਹੇ ਸਟੈਪ ਨੂੰ ਹਰ ਕੰਨ ਤੱਕ ਪਹੁੰਚਾਉਣਾ ਹਰ ਇੱਕ ਐਜ਼ ਅ ਸਿੱਖ ਸਾਡੇ ਸਾਰਿਆਂ ਦਾ ਫਰਜ਼ ਹੈਗਾ। ਸੋ ਇਹ ਆਵਾਜ਼ ਨੂੰ ਪਹੁੰਚਾਇਆ ਜਾ ਸਕੇ, ਪਾਰਟੀਸਿਪੇਸ਼ਨ ਕਰਨੀ ਨਹੀਂ ਕਰਨੀ ਆ ਬਾਅਦ ਦੀ ਗੱਲ ਆ, ਪਰ ਇਹ ਘੱਟੋ ਘੱਟ ਆਵਾਜ਼ ਪਹੁੰਚੇ ਤਾਂ ਜੋ ਇਸ ਜਿਹੜਾ ਇਹ ਐਸਪੈਕਟ ਹੈਗਾ ਧਰਮ ਨਾਲ ਰਿਲੇਟਡ, ਉਦਾਂ ਅਸੀਂ ਕਾਫੀ ਦੇਖਦੇ ਹਾਂ ਸਾਡੇ ਇਵੈਂਟਸ ਹੋ ਰਹੇ ਆ, ਮਤਲਬ ਵੱਖਰੇ ਵੱਖਰੇ ਇਵੈਂਟਸ ਹਰ ਥਾਂ ਤੇ ਹੋ ਰਹੇ ਆ, ਪਰ ਧਾਰਮਿਕ ਜਿਹੜੇ ਹੈਗੇ ਆ ਇਵੈਂਟਸ ਉਹ ਬਹੁਤ ਮਤਲਬ ਇਹਨੇ ਲੈਵਲ ਉਸਦਾ ਇੰਟਰਨੈਸ਼ਨਲ ਲੈਵਲ ਤੱਕ ਨਹੀਂ ਪਹੁੰਚ ਪਾ ਰਹੇ। ਸੋ ਕੋਸ਼ਿਸ਼ ਆਪਾਂ ਇਹ ਕੀਤੀ ਹੈ ਕਿ ਇਹਨੂੰ ਉਸ ਲੈਵਲ ਤੱਕ ਪਹੁੰਚਾਇਆ ਜਾ ਸਕੇ ਤਾਂ ਜੋ ਇਸ ਇਵੈਂਟ ਦੀ ਸਾਡੇ ਕੋਲ ਕੋਈ ਕਾਪੀਰਾਈਟ ਵੀ ਨਹੀਂ ਹੈਗੀ, ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਇਵੈਂਟ ਹੋਰ ਵੀ ਹੋਣ ਤਾਂ ਕਿ ਇਹ ਇੱਕ ਪਿਰਤ ਪਏ ਕਿ ਇਹੋ ਜਿਹੇ ਇਵੈਂਟ ਵੀ ਦੁਨੀਆਂ ਦੇ ਵਿੱਚ ਐਗਜ਼ਿਸਟ ਕਰ ਸਕਦੇ ਆ, ਤੇ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਇਸ ਸਭਿਆਚਾਰ ਨਾਲ, ਇਸ ਧਾਰਮਿਕ ਸਭਿਆਚਾਰ ਨਾਲ ਵੀ ਜੁੜ ਸਕਣ।
ਜੀ ਸੋ ਭਾਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਈਵੈਂਟ ਦੀ ਆ ਜਾਣਕਾਰੀ ਇਨਫੋਰਮੇਸ਼ਨ ਸਾਂਝੀ ਕੀਤੀ, ਤੇ ਅਸੀਂ ਸਮੇਂ ਸਮੇਂ ਸਿਰ ਤੁਹਾਨੂੰ ਪ੍ਰੋਗਰਾਮ ਵਿੱਚ ਲੈਂਦੇ ਰਹਾਂਗੇ, ਜਦੋਂ ਡੇਟਸ ਆ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਪ੍ਰੋਗਰਾਮ ਚ ਲੈਂਦੇ ਰਹਾਂਗੇ, ਤਾਂ ਜੋ ਕਿ ਸਾਰੇ ਸਰੋਤਿਆਂ ਤੱਕ, ਲੋਕਾਂ ਤੱਕ, ਆਪਣੇ ਕਮਿਊਨਿਟੀ ਤੱਕ ਇਹ ਸਾਰੀ ਇਨਫੋਰਮੇਸ਼ਨ ਪਹੁੰਚ ਸਕੇ। ਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੁਰਸੇਵਕ ਸਿੰਘ ਜੀ, ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ ਜੀ। ਧੰਨਵਾਦ
ਜੀ, ਬਹੁਤ ਧੰਨਵਾਦ। ਸੋ ਇਹ ਸਨ ਹਰਪ੍ਰੀਤ ਸਿੰਘ ਜੀ, ਜੋ ਕਿ ਭਲੋ ਭਲੋ ਉਰੇ ਕੀਰਤਨ ਈਵੈਂਟ ਹੋਣ ਜਾ ਰਿਹਾ ਉਹਦੇ ਬਾਰੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ, ਤੇ ਜੇਕਰ ਸਾਡੇ ਸਰੋਤਿਆਂ ਚ ਕੋਈ ਚਾਹਵਾਨ ਹੈ ਉਹ ਜ਼ਰੂਰ ਵੈਬਸਾਈਟ ਨੂੰ ਵਿਜ਼ਿਟ ਕਰੋ, ਤੇ ਜੇਕਰ ਤੁਸੀਂ ਕਿਸੇ ਨੂੰ ਜਾਣਦੇ ਹੋ ਕਿ ਉਹ ਕੀਰਤਨ ਸੋਹਣਾ ਕਰ ਲੈਂਦੇ ਨੇ ਜਾਂ ਫਿਰ ਇੰਟਰਸਟ ਹੈਗਾ ਉਹਨਾਂ ਦਾ ਕੀਰਤਨ ਕਰਨ ਦੇ ਵਿੱਚ, ਤੇ ਉਹ ਜ਼ਰੂਰ ਇੱਕ ਵਾਰ ਵੈਬਸਾਈਟ ਵਿਜ਼ਿਟ ਕਰੋ ਤੇ ਉਹ ਫਾਰਮ ਭਰ ਕੇ ਤੁਸੀਂ ਸਬਮਿਟ ਕਰਾ ਸਕਦੇ ਹੋ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮੇਂ ਸਮੇਂ ਸਿਰ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ, ਹੋਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਾਂਗੇ। ਤਕਰੀਬਨ ਹੁਣ ਸਮਾਂ ਵੀ ਸਮਾਪਤ ਹੋ ਚੁੱਕਾ ਪ੍ਰੋਗਰਾਮ ਦਾ, ਪਰ ਜਿਹੜੇ ਕੁਛ ਕੁ ਸੁਨੇਹੇ ਰਹਿੰਦੇ ਸੀ ਉਹ ਤੁਹਾਡੇ ਨਾਲ ਸਾਂਝੇ ਕਰਦੇ ਚਲੀਏ। ਸੋ ਧਨੀ ਸਾਹਿਬ ਦਾ ਮੈਸੇਜ ਆਇਆ ਸੀਗਾ ਤੇ ਉਹ ਵੀ ਲਿਖ ਰਹੇ ਨੇ ਕਿ ਦਲਜੀਤ ਭਾਈ ਦੀ ਆਵਾਜ਼ ਕਹਿੰਦੇ ਬਹੁਤ ਸੋਹਣੀ ਲੱਗਦੀ। ਜੀ ਹੁਣ ਹਰ ਵੀਰਵਾਰ ਤੁਹਾਨੂੰ ਸੁਣਨ ਨੂੰ ਮਿਲਿਆ ਕਰੇਗੀ, ਤੇ ਵੈਸੇ ਵੀ ਉਹ 4EB ਤੋਂ ਜਿਹੜੇ ਸੰਡੇ ਨੂੰ ਪ੍ਰੋਗਰਾਮ ਹਰਮਨ ਰੇਡੀਓ ਤੇ ਟੈਲੀਕਾਸਟ ਹੁੰਦਾ, ਤੇ ਸ਼ਾਇਦ ਇਸ ਐਤਵਾਰ ਤੋਂ ਰੈਗੂਲਰ ਸਟਾਰਟ ਕਰਨ, 4-6 ਟਾਈਮਿੰਗ ਹੁੰਦੀ ਆ। ਸੋ ਹਰਮਨ ਰੇਡੀਓ ਤੇ ਟੈਲੀਕਾਸਟ ਹੁੰਦਾ, ਰੇਡੀਓ 4EB ਤੋਂ ਸਟੂਡੀਓ ਤੋਂ ਪ੍ਰੋਗਰਾਮ ਕੀਤੇ ਜਾਂਦੇ ਆ। ਤਾਂ ਉਸ ਤੋਂ ਬਾਅਦ ਜੱਗਾ ਭਾਜੀ ਸ਼ਾਇਦ ਵਾਲੇ, ਜੋ ਕਿ ਮੈਲਬਰਨ ਤੋਂ ਕਬੱਡੀ ਖਿਡਾਰੀ ਨੇ, ਬਹੁਤ ਵਧੀਆ ਕਬੱਡੀ ਖਿਡਾਰੀ ਨੇ, ਇਹਨਾਂ ਨੂੰ ਵੀ ਉੱਥੇ ਸੇਕ ਗੇਮਸ ਤੇ ਮਿਲਣ ਦਾ ਮੌਕਾ ਮਿਲਿਆ। ਸੋ ਬਹੁਤ ਵਧੀਆ ਲੱਗਾ ਭਾਜੀ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਤੇ ਸਾਡੇ ਕੋਲ ਬੈਸਟ ਵਿਸ਼ੇਸ ਕਿਉਂਕਿ ਹੁਣ ਮੋਹਰੇ ਬਿਗ ਟੂਰਨਾਮੈਂਟ ਆ ਰਹੇ ਨੇ, ਸੋ ਉਹਨਾਂ ਦੇ ਵਿੱਚ ਭਾਜੀ ਨੂੰ ਪਾਰਟੀਸਪੇਟ ਕਰਨਾ, ਤੇ ਸਾਡੇ ਕੋਲ ਬੈਸਟ ਵਿਸ਼ੇਸ ਗੇਮ ਦੇ ਲਈ, ਵਧੀਆ ਗੇਮ ਦਾ, ਡਰੱਗ ਫ੍ਰੀ ਗੇਮ ਦਾ ਯਾਰਾ ਕਰ ਸਕਣ ਗਰਾਊਂਡਸ ਦੇ ਵਿੱਚ। ਤੇ ਜਾਣ ਤੋਂ ਪਹਿਲਾਂ ਇਹ ਹੈ ਕਿ ਬਹੁਤ ਸਰੋਤਿਆਂ ਨੂੰ ਇੱਕ ਤਾਂ ਹੁੰਦਾ ਆਵਾਜ਼ ਦੇ ਨਾਲ ਸਾਂਝ ਬਣੀ ਹੋਈ ਹੈ ਨਾ, ਪਰ ਜਿਹੜੇ ਹੁਣ ਅਸੀਂ ਸਾਨੂੰ ਸਰੋਤਿਆਂ ਨੂੰ ਮਿਲਣ ਦਾ ਮੌਕਾ ਮਿਲਿਆ, ਧਨੀ ਸਾਹਿਬ ਨੇ ਅਨੇਕਾਂ ਨਾਮ ਨੇ, ਧਨੀ ਸਾਹਿਬ ਹੁਣੀ ਆਏ ਸਟਾਲ ਤੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ, ਬਹੁਤ ਵਧੀਆ ਲੱਗਾ। ਤੇ ਅਨੇਕਾਂ ਨਾਮ ਨੇ ਜੋ ਕਿ ਉੱਥੇ ਆ ਕੇ ਸੇਕ ਗੇਮਾਂ ਦੇ ਵਿੱਚ ਸਾਨੂੰ ਮਿਲਣ ਦਾ ਮੌਕਾ ਮਿਲਿਆ, ਤੁਹਾਡੇ ਮਿਲਣ ਦੇ ਨਾਲ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਆ, ਤੇ ਮਹਿਸੂਸ ਹੁੰਦਾ ਕਿ ਯਾਰ ਕਿ ਆ ਸੁਣ ਰਹੇ ਆ ਕਿ ਸਾਨੂੰ ਚਾਹੀਦਾ ਕਿ ਇੱਕ ਮਿਆਰੀ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾਏ। ਸੋ ਤਾਂ ਹੀ ਪੋਸੀਬਲ ਆ ਜੇਕਰ ਤੁਸੀਂ ਸਾਨੂੰ ਫੀਡਬੈਕ ਦਿਓ, ਜੋ ਅਸੀਂ ਪ੍ਰੋਗਰਾਮ ਦੇ ਵਿੱਚ ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ, ਜੇਕਰ ਸਾਨੂੰ ਫੀਡਬੈਕ ਦਿਓਗੇ ਤਾਂ ਅਸੀਂ ਅਗਲੇ ਪ੍ਰੋਗਰਾਮਾਂ 'ਚ ਸੁਧਾਰ ਕਰ ਸਕਾਂਗੇ, ਤੇ ਸਾਨੂੰ ਤੁਸੀਂ ਈਮੇਲ ਕਰਕੇ ਫੀਡਬੈਕ ਵੀ ਦੇ ਸਕਦੇ ਹੋ। ਸੋ ਬਾਕੀ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ, ਤੇ ਅਗਲੇ ਵੀਰਵਾਰ ਤੱਕ ਦਿਓ ਮੈਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।